ਮੈਂ ਪਿਆਰ ਨਾਲ ਲਾਹੇ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਕਰਿਆ ਰੇ ਗੁਰੂ ਨਾਨਕ ਦਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਗੁਰੂ ਨਾਨਕ ਦੇ ਆਦ ਲੈ ਦਸਵੇਂ ਗੁਰ ਪਰਿਅੰਤ ਵਾਰੰਵਾਰ ਮੰਬੰਦਨਾ ਵਾਰੰਵਾਰ ਮੰਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਜਾਗਤ ਜੋਤ ਜਪੈ ਨਿਸਬਾ ਸੁਰੇ ਇੱਕ ਬਿਨਾ ਮਨ ਨੈਕ ਨਯਨ ਪੂਰਨ ਪ੍ਰੇਮ ਪ੍ਰਤੀਤ ਸਜੈ ਪ੍ਰਤ ਗੂਰ ਮੜੀ ਮਟ ਭੂਲ ਨ ਮਨ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨੈ ਨਹਿ ਏਕ ਬਿਸ਼ਨ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਨ ਪੂਰਨ ਜੋਤ ਜਗੈ ਘਟ ਮੈਂ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਨ ਜਪ ਖਾਲਸਾ ਸਾਰੀ ਜਾਗ ਦੀ ਜੋਤ
ਜੋ
ਕਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਦੀ ਔਰ ਨਵਾਜੀ ਹੋਈ। ਬੜੇ ਹੀ ਅਦਬ ਸਤਿਕਾਰ ਨਾਲ ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਦੂਰ ਦੁਰਾਡਿਆਂ ਤੋਂ ਚੱਲ ਕੇ ਇਲਾਕਾ ਨਿਵਾਸੀ ਔਰ ਸਮੂਹ ਨਗਰ ਨਿਵਾਸੀ ਪਿੰਡ ਦਾਦਾ ਸਿੰਘ ਵਾਲਾ ਦੀ ਸਾਧ ਸੰਗਤ ਜੋ ਵੀ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਲੰਬੇ ਸਮੇਂ ਤੋਂ ਸਰਕਾਰੀ ਕੋਲੇ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਸਰਬ ਮਾਨਵਤਾ ਦੇ ਮਾਰਗ ਦਰਸ਼ਕ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਚਵਰ ਸ਼ਦਰ ਕਥਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਵਾਨ ਪ੍ਰਤੱਖ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਬੜੇ ਅਦਭੁਤ ਸਤਿਕਾਰ ਨਾਲ ਜੁੜ ਬੈਠੇ ਹੋ। ਆਓ ਸਾਰੇ ਸਤਿਕਾਰਯੋਗ ਮਹਾਂਪੁਰਖ ਔਰ ਸਰਬੱਤ ਸੰਗਤਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਬੜੇ ਪਿਆਰ ਅਦਭੁਤ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਮਹਾਨ ਬਖਸ਼ਿਸ਼ ਕਿਰਪਾ ਹੋਈ ਸਤਿਗੁਰਾਂ ਦੀ ਜੋ ਨਗਰ ਨਿਵਾਸੀ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਗ੍ਰੰਥੀ ਸਿੰਘ ਸਾਹਿਬਾਨ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਸਭਾ ਹਰਿਆਣਾ ਸਭ ਨੇ ਰਲ ਮਿਲ ਕੇ ਉਦਮ ਤੇ ਉਪਰਾਲਾ ਕੀਤਾ। ਤਿੰਨ ਰੋਜ਼ਾ ਗੁਰਮਤਿ ਸਮਾਗਮ ਧਾਰਮਿਕ ਦੀਵਾਨ ਔਰ ਅੰਮ੍ਰਿਤ ਸੰਚਾਰ ਉਲੀਕੇ ਹੋਏ ਪ੍ਰੋਗਰਾਮਾਂ ਦਾ ਅੱਜ ਸਮਾਪਤੀ ਦਾ ਦਿਨ ਹੈ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ। ਪੰਜ ਪਿਆਰੇ ਸਾਹਿਬਾਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਗੁਰੂ ਕੀ ਹਾਜ਼ਰ ਹਜ਼ੂਰੀ ਵਿਚ ਬੇਅੰਤ ਪੁਰਾਣੀਆਂ ਅੰਮ੍ਰਿਤ ਭੁਲਾਕੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਮਨਾਉਣਾ ਕੀਤਾ ਹੈ। ਸਤਿਗੁਰ ਦੀ ਰਹਿਮਤ ਹੋਈ ਹੈ। ਲੱਖ ਲੱਖ ਮੁਬਾਰਕਾਂ ਉਹਨਾਂ ਮਾਂਝਾਂ ਭਾਈਆਂ ਨੂੰ ਜੋ ਅੱਜ ਗੁਰੂ ਦੇ ਜਹਾਜ਼ੇ ਚੜੇ ਗੁਰੂ ਵਾਲੇ ਬਣੇ। ਇਨ੍ਹਾਂ ਦਿਨਾਂ ਦੌਰਾਨ ਜਿਨ੍ਹਾਂ ਸੰਗਤਾਂ ਨੇ ਇੱਥੇ ਹਾਜ਼ਰੀਆਂ ਭਰੀਆਂ ਸਾਰੇ ਵਧਾਈ ਦੇ ਪਾਤਰ। ਗੁਰਬਾਣੀ ਕਥਾ ਕੀਰਤਨ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਸਰਵਣ ਕਰ ਲਾਹੇ ਪ੍ਰਾਪਤ ਕੀਤੇ ਢਾਡੀ ਸਿੰਘ ਸਾਹਿਬਾਨ ਗੁਰ ਇਤਿਹਾਸ ਢਾਡੀ ਵਾਰਾਂ ਦੁਆਰਾ ਨਿਹਾਲ ਕਰਦੇ ਰਹੇ। ਬਾਬਾ ਧਰਮਵੀਰ ਸਿੰਘ ਜੀ ਘਰਾਂਗਣੇ ਤੋਂ ਜਥੇ ਸਮੇਤ ਪਹੁੰਚ ਕੇ ਉਨ੍ਹਾਂ ਨੇ ਤੁਹਾਡੇ ਚਰਨਾਂ ਚ ਹਾਜ਼ਰੀ ਭਰੀ। ਗੁਰਬਾਣੀ ਗੁਰ ਇਤਿਹਾਸ ਕਥਾ ਕੀਰਤਨ ਨਾਲ ਆਪ ਜੀ ਨੂੰ ਜੋੜਨਾ ਕੀਤਾ। ਭਾਈ ਸੁਖਵਿੰਦਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਜੋ ਪ੍ਰਧਾਨ ਨੇ ਉਨ੍ਹਾਂ ਨੇ ਵੀ ਇੱਥੇ ਪਹੁੰਚ ਕੇ ਕੱਲ ਵੀ ਹਾਜ਼ਰੀ ਲਵਾਈ, ਅੱਜ ਵੀ ਪਹੁੰਚੇ ਹੈ। ਬੜਾ ਲਾਹਾ ਪ੍ਰਾਪਤ ਘੜੀਆਂ ਵਾਲੇ ਬਾਣੀ ਕਥਾ ਕੀਰਤਨ ਗੁਰੂ ਕੇ ਬਚਨਾਂ ਦੁਆਰਾ ਨਿਹਾਲ ਕੀਤਾ ਹੈ, ਤੁਸੀਂ ਲਾਹਾ ਪ੍ਰਾਪਤ ਕੀਤਾ ਹੈ। ਗੁਰਮੁਖ ਪਿਆਰਿਓ, ਦੋ ਦਿਨ ਦੀ ਗੈਰ ਹਾਜ਼ਰੀ ਰਹਿ ਗਈ। ਉਹਦਾ ਕਾਰਨ ਆਪ ਜੀ ਨੂੰ ਹੁਣੇ ਬਾਬਾ ਜੀ ਨੇ ਦੱਸਿਆ, ਕਿਉਂਕਿ ਜਦੋਂ ਪ੍ਰੋਗਰਾਮ ਉਲੀਕਿਆ ਸੀ ਅੱਜ ਤੋਂ ਕਾਫੀ ਸਮਾਂ ਪਹਿਲਾਂ, ਉਦੋਂ ਇਹ ਖਿਆਲ ਨਹੀਂ ਕਿ ਐਸੀਆਂ ਘਟਨਾਵਾਂ ਵਾਪਰ ਸਕਦੀਆਂ ਵਾਪਰਨਗੀਆਂ। ਜਦੋਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਕੁਝ ਉਥਲ ਪੁਥਲ ਹੁੰਦੀ ਹੈ, ਫੇਰ ਬਦਲ ਹੁੰਦਾ। ਜਿੱਥੇ ਜ਼ਿੰਦਗੀ ਚ ਹੁੰਦਾ ਉੱਥੇ ਰੱਖੇ ਪ੍ਰੋਗਰਾਮਾਂ ਸਮਾਗਮਾਂ ਚ ਵੀ ਹੁੰਦਾ। ਜਦੋਂ ਇਹ ਪ੍ਰੋਗਰਾਮ ਰੱਖਿਆ ਸੀ, ਉਲੀਕਿਆ ਸੀ, ਉਦੋਂ ਇਹ ਨਹੀਂ ਸੀ ਖਿਆਲ ਕਿ ਲੁਧਿਆਣੇ ਗੋਲੀ ਕਾਂਡ ਵਾਪਰੇਗਾ, ਇੱਕ ਬਿਹਾਰ ਦਾ ਭਈਆ ਆ ਕੇ ਸਾਡੇ ਇੱਥੇ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗੇਗਾ, ਮੌਕੇ ਦੀ ਸਰਕਾਰ ਉਹਦੇ ਨਾਲ ਯਾਰੀ ਪਾਲੇਗੀ, ਇਹ ਕੁਝ ਹੋਵੇਗਾ, ਰੋਸ ਮਾਰਚ ਕੱਢਣੇ ਪੈਣਗੇ, ਗੋਲੀਆਂ ਦੇ ਡਾਂਡਾਂ ਦੇ ਸ਼ਿਕਾਰ ਹੋਣਾ ਪਵੇਗਾ, ਇਹ ਨਹੀਂ ਸੀ ਖਿਆਲ ਵਿੱਚ। ਜਿਸ ਕਾਰਨ ਕਰਕੇ ਇਹ ਗੈਰ ਹਾਜ਼ਰੀ 11 ਤਰੀਕ ਦੀ ਗੈਰ ਹਾਜ਼ਰੀ ਵੀ ਇਸੇ ਕਰਕੇ ਹੋਈ ਕਿਉਂਕਿ ਉਧਰ ਵੀ ਫਾਜ਼ਿਲਕਾ ਦੇ ਨੇੜੇ ਜੋ ਮੋਰਚਾ ਲੱਗਿਆ, ਕੱਲ ਦੀਆਂ ਅਖਬਾਰਾਂ 'ਚ ਤੁਸੀਂ ਪੜ੍ਹਿਆ, ਉਧਰ ਵੀ ਐਸਾ ਹੀ ਪ੍ਰੋਗਰਾਮ ਸੀ, ਉੱਥੇ ਪਹੁੰਚਣਾ ਵੀ ਬਹੁਤ ਜ਼ਰੂਰੀ ਸੀ। ਔਰ ਕੱਲ ਨੂੰ ਜੋ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਚੌਂਕ ਵਿੱਚ ਪੰਥਕ ਜਥੇਬੰਦੀਆਂ ਸੰਤ ਮਹਾਂਪੁਰਖਾਂ ਸੰਤ ਸਮਾਜ ਦੀ ਮੀਟਿੰਗ ਸੀ ਅਗਾਂਹ ਦੀ ਰਣਨੀਤੀ ਵਾਸਤੇ ਕਿ ਕਿਸ ਤਰੀਕੇ ਨਾਲ ਕੌਮ ਨੇ ਜੂਝਣਾ ਹੈ, ਇਨਸਾਫ ਲੈਣਾ ਹੈ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਤੇ ਪੰਥ ਦੋਖੀਆਂ ਦੇ ਨਾਲ ਕਿਵੇਂ ਨਿਬੜਨਾ, ਇਹ ਸਾਰੀਆਂ ਵਿਚਾਰਾਂ ਲੰਬੇ ਸਮੇਂ ਤੱਕ ਤਕਰੀਬਨ ਸ਼ਾਮ ਦੇ 5-6 ਵੱਜ ਗਏ। ਉੱਥੇ ਹੀ ਗੁਰਮੁਖ ਪਿਆਰੇ ਹੋ ਤੁਰਦਿਆਂ ਤੁਰਦਿਆਂ 7-8 ਦਾ ਸਮਾਂ ਰਾਤ 12-1 ਵਜੇ ਦੇ ਕਰੀਬ ਪਹੁੰਚਣਾ ਵਾਪਸ ਅਸਥਾਨ ਤੇ। ਸੋ ਕੱਲ ਦੀ ਗੈਰ ਹਾਜ਼ਰੀ ਵੀ ਇਸੇ ਕਰਕੇ, ਅੱਜ ਵੀ ਕੁਛ ਇਸੇ ਕਰਕੇ ਹੀ ਦੇਰ ਨਾਲ, ਕਿਉਂਕਿ ਆਏ ਐਤਵਾਰ ਜੋ ਜਥਾ ਸ਼ਹੀਦੀ ਜਥਾ ਜਾਂਦਾ ਹੈ ਕੂੜ ਦੀਆਂ ਦੁਕਾਨਾਂ ਨੂੰ ਬੰਦ ਕਰਾਉਣ ਲਈ ਤਖ਼ਤ ਦਮਦਮਾ ਸਾਹਿਬ ਤੋਂ, ਜਿਵੇਂ ਹੁਣੇ ਗੁਰਮੁਖਾਂ ਨੇ ਆਪ ਜੀ ਨੂੰ ਅਨਾਊਂਸ ਕੀਤਾ, ਜੋ ਇੱਥੋਂ ਸਿੰਘ ਗਏ ਉਹਨਾਂ ਦਾ ਸਨਮਾਨ ਵੀ ਕਰਨਾ, ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਸਿੱਖੀ ਨੂੰ। ਅੱਜ ਵੀ ਜਥਾ ਰਵਾਨਾ ਹੋਣਾ ਸੀ, ਅਸੀਂ ਉੱਥੇ ਹਾਜ਼ਰੀ ਭਰ ਕੇ ਪਹਿਲਾਂ ਹੀ ਅਜੇ ਜਥਾ ਤੇ ਰਵਾਨਾ ਨਹੀਂ ਸੀ ਹੋਇਆ, ਪਰ ਜਥਾ ਉੱਥੇ ਹਾਜ਼ਰ ਕਰਕੇ ਤੇ ਸੰਗਤਾਂ ਤੋਂ ਖਿਮਾ ਮੰਗ ਕੇ ਕਿ ਅੱਜ ਬਾਕੀ ਜੋ ਉੱਥੇ ਆਗੂ ਨੇ, ਪੰਜ ਪਿਆਰੇ ਸਹਿਬਾਨ ਜੋ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਮੋਰਚਾ ਚੱਲ ਰਿਹਾ ਔਰ ਸਫਲਤਾ ਦੇ ਨੇੜੇ ਹੈ, ਉਹ ਗੁਰਮੁਖ ਪਿਆਰਿਓ ਅੱਜ ਉੱਥੋਂ ਜਥਾ ਰਵਾਨਾ ਹੋਣਾ ਸੀ। 39ਵਾਂ ਜਥਾ, ਭਾਈ ਸੁਖਵਿੰਦਰ ਸਿੰਘ ਵੀ ਆਇਆ, ਇੱਕ ਵਾਰ ਉੱਥੇ ਹੁੰਦੇ ਆ, ਇੱਥੇ ਆ, ਢਾਡੀ ਜਥਾ ਵੀ ਇੱਥੇ ਪਹੁੰਚਿਆ, ਅੱਜ ਹੋਰ ਪੰਥਕ ਆਗੂ ਉੱਥੇ, ਇੱਕ ਗੁਰ ਖਾਲਸਾ ਫੌਜ ਔਰ ਹੋਰ ਗੁਰਮੁਖ ਪਿਆਰੇ ਉੱਥੇ ਪਹੁੰਚੇ ਹੋਏ ਸਨ, ਜਥੇ ਦੇ ਸਿੰਘ ਔਰ ਪੰਜ ਪਿਆਰਿਆਂ ਤੋਂ ਅੱਜ ਬਾਅਦ ਵਿੱਚ ਜਥਾ ਉੱਥੋਂ ਰਵਾਨਾ ਕਰਨਗੇ। ਚੱਲਦਿਆਂ ਚੱਲਦਿਆਂ ਫਿਰ ਵੀ ਦੇਰੀ ਹੋ ਗਈ, ਭਾਵੇਂ ਕਿ ਜਥਾ ਰਵਾਨਾ ਕਰਨ ਤੋਂ ਪਹਿਲਾਂ ਹੀ ਆਏ ਆ ਕਿ ਆਪ ਸੰਗਤਾਂ ਦੇ ਦਰਮਿਆਨ 2 ਦਿਨ ਨਹੀਂ ਪਹੁੰਚ ਸਕੇ। ਚਲੋ ਅੱਜ ਦੀ ਹਾਜ਼ਰੀ ਤੁਹਾਡੇ ਚਰਨਾਂ ਵਿੱਚ ਥੋੜਾ ਸਮਾਂ ਭਰ ਲਈਏ, ਆਪ ਜੀ ਦੇ ਦਰਸ਼ਨ ਦਿਦਾਰੇ ਕਰ ਲਈਏ। ਸੋ ਗੁਰਮੁਖ ਪਿਆਰੇ 2 ਦਿਨ ਦੀ ਗੈਰ ਹਾਜ਼ਰੀ ਲਈ, ਭਾਵੇਂ ਕਿ ਉਹ ਸਾਡੇ ਪੰਥਕ ਰੁਝੇਵੇ, ਪੰਥਕ ਜ਼ਿੰਮੇਵਾਰੀਆਂ, ਫਿਰ ਵੀ ਅਸੀਂ ਗੁਰਮੁਖ ਪਿਆਰੇ ਤੁਹਾਡੇ ਤੋਂ ਖਿਮਾ ਚਾਹੁੰਦੇ ਹਾਂ, ਪ੍ਰਬੰਧਕਾਂ ਤੋਂ, ਸੰਗਤਾਂ ਤੋਂ, ਜੋ ਇੱਥੇ ਸੰਗਤਾਂ ਆਉਂਦੀਆਂ ਰਹੀਆਂ, ਜੋ ਅੱਜ ਸੰਗਤਾਂ ਇੱਥੇ ਹਾਜ਼ਰ ਹੈ, ਕਿ ਅਸੀਂ 2 ਦਿਨ ਹਾਜ਼ਰ ਨਹੀਂ ਹੋ ਸਕੇ, ਭਾਵੇਂ ਕਿ ਉਹ ਸਾਡੇ ਮਸਲੇ ਕੌਮੀ ਆ, ਪੰਥਕ ਆ, ਫਿਰ ਵੀ ਅਸੀਂ ਤੁਹਾਡੇ ਤੋਂ ਖਿਮਾ ਚਾਹੁੰਦੇ ਹਾਂ। ਕੱਲ ਦਾਸ ਨੂੰ ਸੁਨੇਹਾ ਮਿਲਿਆ ਸੀ ਕਿ ਬਾਬਾ ਜੀ ਸੰਗਤ ਬਹੁਤ ਨਾਰਾਜ਼ ਹੈ। ਅਸੀਂ ਕਿਹਾ ਚਲੋ ਕੋਈ ਨੀ, ਜਿੰਨੀ ਸੰਗਤ ਨਾਰਾਜ਼ ਹੈ ਉਨੀ ਨਾਰਾਜ਼ਗੀ ਦੂਰ ਕਰ ਲਵਾਂਗੇ, ਖਿਮਾ ਮੰਗ ਲਵਾਂਗੇ ਆ ਕੇ। ਬਾਕੀ ਦੇਖੋ ਵੱਡੇ ਭਾਗ ਵੀ ਹੈ ਗੁਰਮੁਖ ਪਿਆਰਿਓ, ਕੀ ਹੋਇਆ 2 ਦਿਨ ਦੀ ਗੈਰ ਹਾਜ਼ਰੀ ਸਾਡੀ ਰਹੀ ਹੈ, ਕਥਾ ਕੀਰਤਨ ਤਾਂ ਹੋਇਆ, ਇੱਥੇ ਗੁਰੂ ਦੀ ਗੱਲ ਹੋਈ ਹੈ, ਢਾਡੀ ਜਥੇ ਨੇ ਗੁਰ ਇਤਿਹਾਸ ਢਾਡੀ ਵਾਰਾਂ ਸੁਣਾਈਆਂ, ਬਾਬਾ ਧਰਮਵੀਰ ਸਿੰਘ ਪਹੁੰਚ ਕੇ ਤੁਹਾਨੂੰ ਕਥਾ ਕੀਰਤਨ ਨਾਲ ਨਿਹਾਲ ਕਰਦੇ ਰਹੇ ਆ। ਗੱਲ ਤੇ ਗੁਰਬਾਣੀ ਦੀ ਹੈ, ਅਸੀਂ ਵੀ ਗੁਰਬਾਣੀ ਦੀ, ਗੁਰੂ ਦੀ ਗੱਲ ਕਰਨੀ ਤੇ ਗੁਰਬਾਣੀ ਦੀ ਗੱਲ ਨੂੰ ਹਿਰਦੇ ਚ ਵਸਾਉਣਾ, ਦੇਹਾਂ ਨਾਲ ਨਹੀਂ ਜੁੜਨਾ, ਸਰੀਰਾਂ ਨਾਲ ਨਹੀਂ ਜੁੜਨਾ, ਤੇ ਗੁਰਬਾਣੀ ਨਾਲ, ਗੁਰ ਸ਼ਬਦ ਨਾਲ। ਤੇ ਚਲੋ ਜਿੰਨੇ ਕੁ ਗੁਰਮੁਖ ਪਿਆਰੇ ਕੱਲ ਗੈਰ ਹਾਜ਼ਰੀ, ਪਰਸੋਂ ਗੈਰ ਹਾਜ਼ਰੀ, ਉਨੀ ਗੱਜ ਸਤਿਗੁਰ ਨੇ ਵੱਧ ਕਿਰਪਾ ਕਰ ਦਿੱਤੀ ਹੈ। ਅੱਜ ਗੁਰਮੁਖ ਪਿਆਰੇ ਸਨ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੁਹਾਡੇ ਦਰਮਿਆਨ ਪਹੁੰਚੇ ਆ, ਉਨ੍ਹਾਂ ਨੇ ਹਾਜ਼ਰੀ ਭਰੀ ਹੈ, ਤੁਹਾਨੂੰ ਬਚਨਾਂ ਨੇ ਨਿਹਾਲ ਕੀਤਾ, ਉਨ੍ਹਾਂ ਦੇ ਸਮਾਗਮ। ਗੁਰਮੁਖ ਪਿਆਰਿਓ ਤੁਸੀਂ ਲੈਣੇ ਹੁਣ, ਤੁਹਾਨੂੰ ਵੀ ਪਤਾ ਕਿ ਕਿੰਨਾ ਕਿੰਨਾ ਲੰਮਾ ਸਮਾਂ ਸਾਡੇ ਕੋਲ ਵੀ, ਅੱਜ ਤਕਰੀਬਨ 5-6 ਥਾਵਾਂ ਦੀ ਸੰਗਤ ਉੱਥੇ ਤਖ਼ਤ ਸਾਹਿਬ ਤੇ, ਮੋਗੇ ਤੋਂ, ਅੰਮ੍ਰਿਤਸਰ ਸਾਹਿਬ ਤੋਂ, ਨਕੋਦਰ ਤੋਂ ਸੰਗਤ ਪਹੁੰਚੀ ਹੋਈ ਦੀਵਾਨ ਲੈਣ ਵਾਸਤੇ। 2-4 ਸੰਗਤਾਂ ਨੂੰ ਤੇ ਸਮਾਂ ਦਿੱਤਾ ਗਿਆ, ਬਾਕੀਆਂ ਦਾ ਸਮਾਂ ਵਿੱਚ ਹੀ ਰਹਿ ਗਿਆ। سو ساڈے کول کتنا زیادہ مشکل ہو جاتا سما دینا اور بابا رنجیت سنگھ جی بھی اتنی وڈی پدھر تے پرچار کر رہے انہاں دا سما تہانوں پتا کتنی مشکل نال ملدا کنی کنی وار پنچایتاں کمیٹیاں سنگتاں جاندیاں نے پر تہاڈے وڈے بھاگ جنی گوڑ لگی سی انہاں کو ود پانی لگ گیا بھی اج او وی ایتھے پہنچ گئے تہاڈے کول داس نال کئی دس نال کئی دن پہلا بچن ہویا سی کہندے بابا جی تہاڈے نال جتھے بھی تہاڈے سماگم ہون ایک دو دن میں حاضری بھرنی ہے جتھے بھی میرا سما بنے تہاڈے دیواناں دے وچ جتھے بھی دیوان سجن تے اسی سوچیا بھی چلو نالے سنگت دیاں ڈانگاں تو بچ جاں گے کہن گے دو دن تسی آئے نہیں تے اسی کہا بابا جی ادھر ہی پھر ڈبیاں نوں پانی چڑھاؤ کل ہی ساڈا بچن ہویا دوپہرے جدو اسی کٹھے ہوئے مہتا چوک نوں میٹنگ تے جاندے ہاں تے کہندے جی اسی ضرور کرن نوں اتھے آواں گے تے وڈے بھاگ ہور وی دیکھو کہ اسی اجے لیٹ آ وہ ساڈے نالوں وی پہلا پہنچ گئے تہاڈے کول اسی اجے لیٹ ہو گئے دو بجے دا سماں سی وہ دو بجے تو پہلا ایتھے پہنچ گئے تہاڈے درمیان گرمک پیارے وڈی کرپا ہوئی ہے رکھے تے دیوان سی ہو گیا سنت سماگم ستگر نے کرپا کر دیتی سنت سماگم ہر کتھا تلسی درلب دوئے ست دارا لسمی پاپی گرہ پی ہوئی یہ سنت سماگم ستگر دے دربار وچ مان سروور تے گرمک پیارے ہنس سوبھا پاؤندے ہیں ستگر دے دربار وچ ایسے مہاپرش نام بانی نال بھیجیاں روحاں گرمت نال جوڑن والے اور گرسکھ پیارے کرت کرن والے سمرن کرن والے جدو جڑے ہون گرمکھ پیارے سادھو بن ناہی دربار سادھواں نال دربار سوندے گرسکھاں دے نال جویں ہنساں نال مان سروور دی شوبھا ہے اسی طرح گرو کے پیاریاں دے نال گرو کے دربار دی شوبھا ہے اے وڈی کرپا ہوئی ہے داس اپنے والوں جتھے سربت سنگتاں دا پربندکاں دا تہ دلوں دھنواد کردا ہے اوتھے آئے ہوئے ستکار جگ مہاپرکھاں دا سن بابا رنجیت سنگھ جی ڈڈیاں والے بابا دھرمویر سنگھ جی ڈرانگنے والے اسی طرح بھائی سکھوندر سنگھ جی ستکار سبھا دے پردھان ڈھاڈی جتھا ہور بہت سارے ستکار جگ سجن جو سماج دے وکھ وکھ کھیتراں وچ سیوا کردے اج دے اس پاون دربار وچ دیواناں وچ سماگم وچ پہنچے ہے داس اپنے والوں تہ دلوں دھنواد کردا ہے سو آؤ پیارے گرمکھ پیارے وچار ول دھیان دیو جس بند وچ پنتھ خالصے دی چڑھدی کلا نوں سمرپت دن روزہ گرمکھ سماگم رکھے گئے گرو مانو گرنتھ جو ستگر نے سانو حکم کیتا بچن دیتا ہے اس انسار گرمکھ پیارے ستگر دی رحمت بخشش تسی تے سارے نے روس منایا گرمکھ پیارے کی اسی نہیں آئے داس بھی بینتی کر جاوے پر ہریانہ پرشاسن نے بڑا سکھ دا ساہ لے لیا انہوں نے بچارے نے دو دن ودیا آنند لیا چلو نہیں آئے گرمکھ پیارے آج آئے آج ہی بھجنا پی گئے لیچیا ادھر ادھر گھومدیاں دیکھ لیا وہ چار ادھر نو جا رہی ہیں دو ادھر نو جا رہی ہیں انہوں نے دو دن بچارے نے آرام کر لیا وہ تو سکھ دا ساہ لیندے ہونے جب فاضلکا دے نیڑے دوان اوتھے لگ گیا مورچا ڈی سی ایس ایس بی آئی جی اوتھے بیٹھا دیوان سی سماپتی دا تے سنگتاں مانگ ہزاراں سنگتاں جڑیاں کہندیاں بابا جی ایک دن دا سما ہور ودا دیو کرپا کر دیو تے بار بار سنگتاں دا سنیہا لکھتی روپ وچ ساڈے کول آئی جاوے کیرتن کردیاں دے جدو اسی اناؤنس کیتا جنے بچارے ملازم سینکڑے ملازم کھڑے سی بچارے دے رانگی اٹھ کے بھی ایک دن ہور ود گیا کل نوں پھر کھڑنا پینا اج دا دن مسی ٹالیا سی کل والا پھر ہے تے ساڈا پروگرام سی اگلے دن دلی دا اسی کہا بھی نہیں ساتھ سنگت جی پھر کدے سما بنیا تے آواں کیونکہ پہلا دے پروگرام لیک دے انوسار رات نوں ہی دلی جانا ہے کل نوں دلی پہنچنا ہے جس کارن کر کے اچھے سماگم جو گرمکھ پیارے ہو ستگر دی رحمت بخشش گربانی گرمت دی گل جدوں بھی ہوندی ہے پرشاسن نوں کیوں بھاجڑا پیندی ہے کیونکہ چڑھدا سورج دیکھ کے الو گھبراوے جدو سورج چڑھتا الوان دے دل گرمکھ پیارے دہل جاندے گھبرن لگ جاندے ہے پھر وہ جا جا پرشاسن کولے کوئی ڈی سی دے کوئی ایس پی دے کوئی ایس ایچ او دے کوئی ڈی ایس پی دے ਜੀ ਮਾਰੇ ਜਾਵਾਂਗੇ ਜੀ ਆ ਸਮਾਗਮ ਰੱਖਦਾ ਜੀ ਸਾਡਾ ਰਹਿਣਾ ਕੱਖ ਨੀ ਜੀ ਸਾਡੇ ਸਾਰੇ ਪੜਦੇ ਫਾਸ ਕਰ ਦੇਣੇ ਜੀ ਸਾਡੇ ਗੁਰੂ ਦਾ ਸਾਰਾ ਕੁਛ ਇਹੋ ਜਿਹੀਆਂ ਗੱਲਾਂ ਜਾ ਜਾ ਕੇ ਗੁਰਮੁਖ ਪਿਆਰਿਓ ਇੱਥੇ ਇੱਕ ਸਟੇਜ ਤੇ ਕਹਿਣਾ ਜਦੋਂ ਪ੍ਰਿੰਟ ਮੀਡੀਆ ਬਿਜਲਈ ਮੀਡੀਆ ਦੁਨੀਆਂ ਭਰ ਦੇ ਵਿਚ ਗੁਰਮੁਖ ਪਿਆਰਿਓ ਜਿਨ੍ਹਾਂ ਦੇ ਪਰਦੇ ਫਾਸ਼ ਹੋ ਗਏ ਆ ਜੋ ਸੱਚ ਟੀਵੀ ਚੈਨਲਾਂ ਤੇ ਅਖਬਾਰਾਂ ਚ ਆ ਗਿਆ ਜੇ ਇੱਕ ਸਟੇਜ ਤੇ ਉਹ ਸੱਚ ਕਹਿ ਦਿੱਤਾ ਜਾਊ ਤੇ ਕਿੱਡੀ ਕੋਈ ਗੱਲ ਹੈ ਪਰ ਇਹ ਗੁਰਮੁਖ ਪਿਆਰਿਓ ਇਹ ਨੀ ਖਿਆਲ ਕਰ ਇਹ ਸੱਚ ਵੱਲ ਨੂੰ ਨਹੀਂ ਕਿ ਸੱਚ ਆ ਜਾਏ ਸੱਚ ਦੇ ਨਾਲ ਜੁੜ ਜਾਈਏ ਸੱਚ ਵੱਲ ਦੇਖ ਕੇ ਗੁਰਮੁਖ ਪਿਆਰਿਓ ਕਬੂਤਰ ਵਾਂਗੂ ਅੱਖਾਂ ਮੀਟਿਆ ਕਿ ਬਿੱਲੀ ਆ ਗਈ ਆ ਮੈਂ ਅੱਖਾਂ ਮੀਟ ਲਵਾਂ ਅੱਖਾਂ ਬੰਦ ਕਰ ਲਵਾਂ ਜੋ ਮੈਨੂੰ ਬਿੱਲੀ ਨਹੀਂ ਦਿਸਦੀ ਤੇ ਮੈਂ ਕਿਹੜਾ ਬਿੱਲੀ ਨੂੰ ਦਿਸਦਾ ਪਤਾ ਉਦੋਂ ਹੀ ਲੱਗਦਾ ਜਦੋਂ ਕਬੂਤਰ ਅੱਖਾਂ ਬੰਦ ਕਰਦਾ ਬਿੱਲੀ ਚ ਵੱਟਾ ਮਾਰ ਲੈਂਦੀ ਆ ਤੇ ਛੱਕ ਲੈਂਦੀ ਆ ਕਬੂਤਰ ਜਿਹੜਾ ਸ਼ਿਕਾਰ ਹੋ ਜਾਂਦਾ ਜਿਹੜੇ ਕਬੂਤਰਾਂ ਨੂੰ ਅੱਖਾਂ ਮੀਟੀ ਬੈਠੇ ਆ ਅੱਜ ਨੀ ਕੱਲ ਕੋਈ ਨੀ ਸਮਾਂ ਆਵੇਗਾ ਕਦੇ ਸਮਝ ਆਵੇਗੀ ਸੱਚ ਨਾਲ ਜੁੜਨਗੇ ਪਖੰਡ ਦੇ ਪੜਦੇ ਫਾਸ਼ ਉਹਨਾਂ ਨੇ ਵੀ ਆਹੀ ਸੱਚ ਦੇਖ ਕੇ ਹੀ ਗੁਰਮੁਖ ਪਿਆਰਿਓ ਰਾਹ ਛੱਡੇ ਆਏ ਪਖੰਡ ਦੇ ਜਿਹੜੇ ਗੁਰੂ ਘਰ ਵਿਚ ਜੁੜੇ ਆ ਗੁਰੂ ਚਰਨਾਂ ਵਿਚ ਆਏ ਆ ਸਰੂਪੋ ਲੈ ਲੈ ਪੰਥ ਵਿਚ ਸ਼ਾਮਲ ਹੋਏ ਆ ਆਪਣੇ ਮੂਲ ਧਰਮਾਂ ਨਾਲ ਜੁੜੇ ਆ ਤੇ ਦੂਜੇ ਪਾਸੇ ਉਹ ਲੋਕ ਜਿਹੜੇ ਕਤਲਾਂ ਦੇ ਕੁਕਰਮਾਂ ਦਾ ਸ਼ਿਕਾਰ ਹੋਏ ਆ ਉਹ ਵੀ ਰੱਬ ਸਮਝ ਕੇ ਵੀ ਰੱਬ ਆ ਪਖੰਡੀਆਂ ਨੂੰ ਜਦੋਂ ਰੱਬ ਸਮਝਿਆ ਜਦੋਂ ਗੁਰਮੁਖ ਪਿਆਰਿਓ ਵਾਸ਼ਨਾਵਾਂ ਦੇ ਭਰਿਆ ਨੂੰ ਰੱਬ ਸਮਝਿਆ ਤੇ ਫਿਰ ਇਹਨਾਂ ਗੱਲਾਂ ਦਾ ਉਹਨਾਂ ਨੂੰ ਸ਼ਿਕਾਰ ਹੋਣਾ ਪਿਆ ਕਤਲ ਵੀ ਹੋਏ ਤੇ ਕੁਕਰਮ ਵੀ ਹੋਏ ਤੇ ਅੱਜ ਕੋਰਟ ਕਚਹਿਰੀਆਂ ਵਿਚ ਗੁਰਮੁਖ ਪਿਆਰਿਓ ਜਾ ਜਾ ਕੇ ਫਿਰ ਅਗਵਾਈਆਂ ਵੀ ਜਾ ਜਾ ਕੇ ਆਪਣੇ ਗੁਰਮੁਖ ਪਿਆਰੇ ਦੁੱਖ ਭਰੀ ਦਾਸਤਾਂ ਵੀ ਉੱਥੇ ਸੁਣਾਉਂਦੇ ਆ ਜੀ ਅਸੀਂ ਤੇ ਰੱਬ ਸਮਝਿਆ ਤੇ ਸਾਡੇ ਨਾਲ ਆਹ ਕੁਛ ਹੋਇਆ ਅਸੀਂ ਇਹਨਾਂ ਗੱਲਾਂ ਦੇ ਸ਼ਿਕਾਰ ਹੋਏ ਸਾਡੇ ਕਤਲ ਹੋਏ ਕੁਕਰਮ ਹੋਏ ਤੇ ਗੁਰਮੁਖ ਪਿਆਰੇ ਸਮਝਿਆ ਤੇ ਉਹਨਾਂ ਵੀ ਰੱਬ ਪਰ ਸਮਝ ਲਿਆ ਪਖੰਡੀ ਨੂੰ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਰਾਹ ਦਿਖਾਇਆ ਗੁਰਮੁਖ ਪਿਆਰੇ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨਹਿ ਬਣਾਇਆ ਸਤਿਗੁਰ ਕਹਿੰਦੇ ਜਾਗਤ ਜੋਤ ਨਾ ਜੁੜ ਸ਼ਬਦ ਨਾ ਜੁੜ ਸਰੀਰਾਂ ਨਾਲ ਨਾ ਜੁੜ ਸਰੀਰ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭਰੇ ਹੋਏ ਆ ਚਲਦੇ ਜੀਵਨ ਚ ਪਤਾ ਨੀ ਕਿੱਥੇ ਪੈਰ ਤਿਲਕਣਾ ਕਿਸੇ ਸਾਧੂ ਸੰਤ ਮਹਾਂਪੁਰਖ ਦਰਵੇਸ਼ ਨੂੰ ਇੱਕ ਵੇਸ਼ਵਾ ਨੇ ਆਖਿਆ ਕਹਿਣ ਲੱਗੀ ਮਹਾਂਪੁਰਖੋ ਤੁਹਾਡੇ ਦਾੜੇ ਦੀ ਪਵਿੱਤਰਤਾ ਜਾਦੀ ਆ ਕਿ ਮੇਰੇ ਕੁੱਤੇ ਦੀ ਪੂਛ ਦੀ ਪਵਿੱਤਰਤਾ ਜਾਦੀ ਆ ਜਿਸ ਵੇਲੇ ਆਹ ਸਵਾਲ ਕੀਤਾ ਤੇ ਮਹਾਂਪੁਰਖ ਕਹਿੰਦੇ ਬੀਬਾ ਅੱਜ ਨਹੀਂ ਕਦੇ ਸਮਾਂ ਆਵੇਗਾ ਜਵਾਬ ਦੇਵਾਂਗੇ ਜਦੋਂ ਅੰਤਮ ਸਮਾਂ ਆਇਆ ਮਹਾਂਪੁਰਖ ਗੁਰਮੁਖ ਪਿਆਰਿਓ ਦੇਖਿਆ ਕਿ ਹੁਣ ਸੱਚਖੰਡ ਪਿਆਨਾ ਕਰਨਾ ਸੇਵਾਦਾਰਾਂ ਨੂੰ ਕਹਿਣ ਲੱਗੇ ਸੇਵਾਦਾਰੋ ਜਾਓ ਫਲਾਣੀ ਵੇਸ਼ਵਾ ਨੂੰ ਬੁਲਾ ਕੇ ਲਿਆਓ ਇੱਕ ਵਾਰ ਤੇ ਸਾਰੇ ਹੈਰਾਨ ਹੋ ਗਏ ਕਹਿੰਦੇ ਕਮਾਲ ਸਾਰੀ ਉਮਰ ਨਾਮ ਜਪਿਆ ਮਰਨ ਲੱਗਿਆ ਸਾਧੂ ਵੇਸ਼ਵਾ ਨੂੰ ਯਾਦ ਕਰਦਾ ਗੱਲ ਕੀ ਆ ਸ਼ੰਕਾ ਪੈਦਾ ਸ਼ੰਕਾ ਸਾਡੇ ਮਨ ਚ ਝਟ ਆ ਜਾਂਦੀ ਹੈ ਝਟ ਅੱਗ ਦੇ ਢੇਰ ਤੇ ਜਾ ਖੜੇ ਹੁੰਦੇ ਆ ਕਿਸੇ ਵਸਤਾ ਨੂੰ ਵੀ ਨੀ ਸਮਝਦੇ ਗੱਲ ਨੂੰ ਵੀ ਨੀ ਸਮਝਦੇ ਤੇ ਗੁਰਮੁਖ ਪਿਆਰੇ ਜਿਵੇਂ ਕੱਲ ਦਾਸ ਨੂੰ ਫੋਨ ਦੇ ਉੱਤੇ ਸਿੰਘਾਂ ਨੇ ਦੱਸਿਆ ਕਹਿੰਦੇ ਬਾਬਾ ਜੀ ਸਿੰਘ ਬੜੇ ਕਹਿੰਦੇ ਇਹ ਤੱਤੇ ਹੋਏ ਬੈਠੇ ਕਹਿੰਦੇ ਜੀ ਦੋ ਦਿਨ ਨਹੀਂ ਆਏ ਕੱਲ ਦਾ ਸਮਾਪਤ ਆਏਗਾ ਚਲੋ ਅਸੀਂ ਤਾਂ ਸਗੋਂ ਵਿਹਲੇ ਇੱਕ ਦਿਨ ਆਰਾਮ ਕਰ ਲਾਂਗੇ ਫਿਰ ਚੰਗਾ ਸਗੋਂ ਕੱਲ ਦਾ ਸਮਾਪਤ ਕਰ ਦੇਣ ਤਾਂ ਨਿੱਜੀ ਤੌਰ ਤੇ ਗੁਰਮੁਖ ਪਿਆਰੇ ਨੂੰ ਈਗੋ ਪਾਵਰ ਜੀ ਸਾਡੇ ਪਿੰਡ ਪੱਧਰ ਦੇ ਉੱਤੇ ਗੱਲ ਆ ਜੀ ਸਾਡੇ ਇਹ ਕਹਿਣਗੇ ਜੀ ਉਹ ਆਏ ਨੀ ਪਤਾ ਨੀ ਕੀ ਅਸੀਂ ਰੋਕ ਦਿੰਦਾ ਜੀ ਸਾਨੂੰ ਤੁਰਨਾ ਮੁਸ਼ਕਲ ਹੋ ਜਾਊ ਇੱਕ ਮਸਲੇ ਪਿੰਡ ਪੱਧਰ ਦੇ ਹੁੰਦੇ ਆ ਖਾਲਸਾ ਜੀ ਇੱਕ ਮਸਲੇ ਇਲਾਕਾ ਪੱਧਰ ਦੇ ਇੱਕ ਮਸਲੇ ਕੌਮੀ ਪੱਧਰ ਦੇ ਆ ਪੰਥਕ ਪੱਧਰ ਦੇ ਆ ਜਿਹੜੇ ਵਰਲਡ ਲੈਵਲ ਵਿਸ਼ਵ ਲੈਵਲ ਦੇ ਕੌਮੀ ਪੱਧਰ ਦੇ ਮਸਲੇ ਆ ਉਹਨਾਂ ਦੇ ਮਸਲਿਆਂ ਸਾਹਮਣੇ ਸਾਡੇ ਘਰੇਲੂ ਮਸਲੇ ਨਿੱਜੀ ਮਸਲੇ ਇਲਾਕੇ ਦੇ ਮਸਲੇ ਛੋਟੇ ਪੈ ਜਾਂਦੇ ਦਾਸ ਬੇਨਤੀ ਕਰੇ ਜੋ ਕੱਲ ਦਾ ਪ੍ਰੋਗਰਾਮ ਸੀ ਪੂਰੇ ਪੰਥ ਨੂੰ ਪ੍ਰੋਗਰਾਮ ਜੋ ਗੁਰਮੁਖ ਪਿਆਰੇ ਉਹ ਦੇਣਾ ਪੂਰੀ ਸਿੱਖ ਕੌਮ ਨੂੰ ਉਹ ਇੱਕ ਕੌਮੀ ਮਾਮਲਾ ਇੱਕ ਪੰਥਕ ਮਾਮਲਾ ਵਰਲਡ ਵਿਸ਼ਵ ਲੈਵਲ ਦੇ ਉੱਤੇ ਜਿਹੜੀ ਗੱਲ ਰਹਿਣੀ ਹੈ ਇਹ ਜਿਹੜਾ ਦੀਵਾਨ ਸੀ ਇਹ ਸਾਡਾ ਇਲਾਕੇ ਪੱਧਰ ਦਾ ਪਿੰਡ ਪੱਧਰ ਦੀ ਗੱਲ ਆ ਅੱਜ ਨਹੀਂ ਕੱਲ ਨੂੰ ਫਿਰ ਸਹੀ ਫਿਰ ਕਦੇ ਸਮਾਂ ਪਾ ਕੇ ਦੋ ਚਾਰ ਮਹੀਨੇ ਛੇ ਮਹੀਨਿਆਂ ਬਾਅਦ ਫਿਰ ਸਮਾਗਮ ਹੋ ਸਕਦਾ ਪਰ ਜਿਹੜੇ ਫੈਸਲੇ ਗੁਰਮੁਖ ਪਿਆਰੇ ਕੌਮੀ ਪੱਧਰ ਦੇ ਅੱਜ ਲਏ ਜਾਣੇ ਇਹਨਾਂ ਦਾ ਸਮਾਂ ਕੱਲ ਨੂੰ ਨਹੀਂ ਰਹਿਣਾ ਇਹਨਾਂ ਦਾ ਸਮਾਂ ਅੱਜ ਹੀ ਹੈ ਪਰ ਅਸੀਂ ਝਾਟੀ ਸ਼ੰਕਾਵਾਂ ਝਾਟੀ ਇਹਨਾਂ ਗੱਲਾਂ ਤੇ ਨਾਲੇ ਮਾਫ ਕਰਨਾ ਜਿਹੜੇ ਸੇਵਾਦਾਰ ਆ ਜਿਹੜੇ ਸੇਵਾ ਚ ਦਿਨ ਰਾਤ ਜੁਟੇ ਤਨ ਮਨ ਧਨ ਦੇ ਨਾਲ ਸੇਵਾ ਕਰਨ ਵਾਲੇ ਉਹਨਾਂ ਚ ਐਸੀ ਭਾਵਨਾ ਨਹੀਂ ਆਉਂਦੀ ਕੋਈ ਜਿਹੜੇ 2000 ਕਿਲੋਮੀਟਰ ਤੁਰ ਕੇ ਜਾਂ ਸਾਈਕਲ ਤੇ ਆਏ ਆਸੇ ਪਾਸੇ ਤੇ ਉਹ ਕਹਿੰਦੇ ਹਾਂ ਜੀ ਅਸੀਂ 4 ਕਿਲੋਮੀਟਰ ਤੁਰ ਕੇ ਆਏ ਸੀ ਦੀਵਾਨ ਸੁਣਨ ਜੀ 4 ਕਿਲੋਮੀਟਰ ਸਾਈਕਲ ਚਲਾ ਕੇ ਆਏ ਵੱਡੀ ਗੱਲ ਹੈ ਗੁਰੂ ਚਰਨਾਂ 'ਚ ਆਉਣਾ ਧੰਨਵਾਦ ਕਰਦੇ ਹਾਂ ਪਰ ਆਪਣੇ ਭਲੇ ਲਈ ਆਏ ਹੋ ਗੁਰਮੁਖ ਪਿਆਰਿਓ ਕਥਾ ਕੀਰਤਨ ਸੁਣਨ ਵਾਸਤੇ 4 ਕਿਲੋਮੀਟਰ ਜਾਂ ਸਾਈਕਲ ਤੇ ਜਾਂ ਪੈਦਲ ਜਿਨ੍ਹਾਂ ਨੂੰ ਇਹ ਨਹੀਂ ਪਤਾ ਦਿਨ ਕਦੋਂ ਚੜ੍ਹਦਾ ਰਾਤ ਕਦੋਂ ਪੈਂਦੀ ਦੁਪਹਿਰ ਕਦੋਂ ਲੰਘ ਜਾਂਦੀ ਅਸੀਂ ਤੜਕੇ ਨੂੰ 6-6 ਵਜੇ ਗੁਰਦੁਆਰੇ ਜਾ ਕੇ ਗੁਰਮੁਖ ਪਿਆਰਿਓ ਵੜਦੇ ਕਈ ਵਾਰ ਸਵੇਰ ਦੇ ਨਿਕਲੇ ਆਥਣ ਵੀ ਨਹੀਂ ਅਗਲੀ ਸਵੇਰ ਹੋ ਜਾਂਦੀ ਹੈ ਗੱਡੀਆਂ ਦੇ ਸੀਟਾਂ ਤੇ ਘੰਟਾ ਆਰਾਮ ਹੁੰਦਾ ਕਈ ਵਾਰੀ ਉਹ ਵੀ ਨਹੀਂ ਬੋਲ ਬੋਲ ਕੇ ਗਲੇ ਗੁਰਮੁਖ ਪਿਆਰੇ ਜੁਆ 10 ਤਰੀਕ ਦੇ ਅਸੀਂ ਯੂਰਪ ਤੋਂ ਆਏ ਹਾਂ ਪਿਛਲੀ 10 ਦੇ ਅੱਜ 12 ਗੁਰਮੁਖ ਪਿਆਰੇ 13 ਹੋ ਗਈ ਹੈ ਮਹੀਨਾ ਹੋਇਆ ਪੂਰਾ ਮਹੀਨਾ ਹੋ ਗਿਆ ਗਲਾ ਠੀਕ ਹੋਣ ਚ ਨਹੀਂ ਆਉਂਦਾ ਨਾ ਰੇਸ਼ਾ ਨਾ ਜ਼ੁਕਾਮ ਨਾ ਗਲਾ ਡਾਕਟਰ ਨੂੰ ਦਿਖਾਏ ਡਾਕਟਰ ਕਹਿੰਦੇ ਬੋਲੋ ਨਾ ਆਰਾਮ ਕਰੋ ਤੇ ਜੇ ਬੋਲਦੇ ਨਹੀਂ ਹੈ ਸਮਾਗਮ ਕੈਂਸਲ ਹੁੰਦੇ ਆ ਸੰਗਤਾਂ ਨਾਰਾਜ਼ ਹੁੰਦੀਆਂ ਨੇ ਕਰੀਏ ਕਿ ਡਾਕਟਰ ਕਹਿੰਦੇ ਪਰਹੇਜ ਬਿਨਾਂ ਇਲਾਜ ਨਹੀਂ ਜਿੰਨੀ ਮਰਜ਼ੀ ਦਵਾਈ ਖਾਓ ਨਾਲ ਪਰਹੇਜ ਜ਼ਰੂਰੀ ਹੈ ਸੋ ਦਿਨ ਰਾਤ ਸਰੀਰ ਨੂੰ ਕਸ਼ਟ ਦੇ ਕੇ ਵੀ ਸੇਵਾ ਵਿਚ ਸੰਗਤਾਂ ਦੀ ਗੁਰੂ ਗ੍ਰੰਥ ਪੰਥ ਦੀ ਸੇਵਾ ਚ ਹਾਜ਼ਰ ਹਾਂ ਤੇ ਜਿਹੋ ਜਿਹੀਆਂ ਸੇਵਾਵਾਂ ਚੱਲ ਰਹੀਆਂ ਨੇ ਉਹ ਕਿਸੇ ਤੋਂ ਗੁੱਝੀਆਂ ਨਹੀਂ ਹੈ ਦਿੱਤੇ ਹੋਏ ਸਮੇਂ ਤੋਂ ਅਸੀਂ ਕਦੇ ਵੀ ਗੁਰਮੁਖ ਪਿਆਰੇ ਪਿੱਛੇ ਨਹੀਂ ਹਟਦੇ ਪਰ ਜਦੋਂ ਨਿੱਜੀ ਲੈਵਲ ਤੇ ਗੱਲ ਹੋਵੇ ਜਦੋਂ ਕੌਮੀ ਲੈਵਲ ਤੇ ਹੋਵੇ ਜੇ ਤੇ ਅਸੀਂ ਪੜ੍ਹਗੇ ਤੇ ਸੁੱਤੇ ਹੋਈਏ ਡਣ ਲੱਭ ਦੇ ਪਿੱਲੋ ਤੇ ਪਏ ਹੋਈਏ ਗੁਰਮੁਖ ਪਿਆਰੇ ਫੇਰ ਜੇ ਤੁਸੀਂ ਕਰੋ ਗੁੱਸਾ ਤੇ ਜੇ ਅਸੀਂ ਗੁਰਮੁਖ ਫੇਰਦਾ ਹੋਵੋ ਨਾਰਾਜ਼ ਪਰ ਜੇ ਕੌਮੀ ਮਸਲੇ ਆ ਜਿੱਥੇ ਸਮਾਂ ਦਿੱਤਾ ਚਾਂਦਪੁਰੇ ਦੀ ਸੰਗਤ ਬੈਠੀ ਆ ਉੱਥੇ ਤੇ ਚਾਹੇ ਸਰਕਾਰਾਂ ਰੋਕਣਾ ਚਾਹੁਣ ਅਸੀਂ ਤਾਂ ਨੀ ਰੁਕਦੇ ਮੁਕੱਦਮੇ ਹੋਣ ਜੇਲਾਂ ਹੋਣ ਲਾਠੀ ਚਾਰਜ ਹੋਵੇ ਅਥਰੂ ਗੈਸ ਹੋਵੇ ਕੁਝ ਹੋਵੇ ਜਿੱਥੇ ਗੁਰਮੁਖ ਪਿਆਰੇ ਦਿੱਤਾ ਸਮਾਂ ਤੇ ਕੌਮੀ ਮਸਲੇ ਆ ਉੱਥੇ ਗੁਰਮੁਖ ਪਿਆਰਿਓ ਨਾ ਕਦੇ ਨਾ ਗੱਲਾਂ ਦੀ ਪਰਵਾਹ ਕੀਤੀ ਨਾ ਕਰਨੀ ਭੈ ਕਾਹੂ ਕੋ ਦੇਤ ਨੇ ਲੈ ਪ੍ਰਮਾਣ ਧਿਆਨ ਜੋ ਸੇਵਾਵਾਂ ਨੇ ਤੁਹਾਡੇ ਤੋਂ ਗੁਜੀਆਂ ਨਹੀਂ ਤੁਸੀਂ ਦੇਖ ਰਹੇ ਹੋ ਹੁਣੇ ਬਾਬਾ ਜੀ ਦੱਸ ਰਹੇ ਸੀ ਤੁਹਾਨੂੰ ਪਿਛਲੇ 13-14 ਸਾਲ ਤੋਂ ਜੋ ਸੰਘਰਸ਼ ਚੱਲ ਰਿਹਾ ਦਿਨ ਰਾਤ ਤਾਂ ਪਿਛਲੇ 2.5 ਸਾਲਾਂ ਤੋਂ ਜਦੋ ਜਹਿਦ ਵਰਲਡ ਲੈਵਲ ਦੇ ਉੱਤੇ ਗੱਲ ਜੋ ਗੁਰਮੁਖ ਪਿਆਰਿਓ ਜਦੋ ਜਹਿਦ ਦੀ ਤੇ ਜਿਵੇਂ ਜਦੋ ਜਹਿਦ ਚੱਲ ਰਹੀ ਹੈ ਤੁਹਾਨੂੰ ਪਤਾ ਤੇ ਜਿਨ੍ਹਾਂ ਲੋਕਾਂ ਦੇ ਢਿੱਡ ਦੁਖਦੇ ਤਾਂ ਹੀ ਦੁਖਦੇ ਆ ਹੋਰ ਤੁਸੀਂ ਲਿਆ ਕੇ ਦੀਵਾਨ ਲਾ ਲਓ ਸਮਾਗਮ ਤੋਂ ਵੱਡਾ ਪੰਡਾਲ ਲਾ ਲਓ ਗੁਰਮੁਖ ਪਿਆਰਿਓ 10-20 ਸੱਦ ਲਓ ਗੁਰਮੁਖ ਪਿਆਰਿਓ ਤੁਸੀਂ ਪ੍ਰਚਾਰਕ ਉਹਨਾਂ ਦਾ ਢਿੱਡ ਨਹੀਂ ਦੁਖਦਾ ਜੇ ਸਾਡੇ ਤੋਂ ਦੁਖਦਾ ਕਿਹੜੀ ਗੱਲ ਤੋਂ ਦੁਖਦਾ ਇਹ ਵੀ ਤਾਂ ਦੇਖੋ ਤੁਸੀਂ ਇੱਕ ਗੁਰਮੁਖ ਪਿਆਰੇ ਬਿਹਾਰ ਦਾ ਭਈਆ ਬੋਲੇ ਇੱਥੇ ਕੋਈ ਪਖੰਡੀ ਆ ਕੇ ਇੱਥੇ ਗੁਰਮੁਖ ਪਿਆਰੇ ਗੁਰੂ ਕਹਾਉਂਦਾ ਬੋਲੇ ਲੱਖਾਂ ਉਹਦੇ ਪੈਰੋਕਾਰ ਗੁਰਮੁਖ ਪਿਆਰੇ ਕੰਨ ਚ ਪਾਏ ਨੀ ਕੁਸ਼ਕ ਦੇ ਇੱਥੇ ਹੀਰੇ ਕੀ ਸਿੱਖ ਤਲਵਾਰਾਂ ਕੱਢੀ ਫਿਰਦਾ ਨਾਲੇ ਜਿੱਧਰ ਕੱਢਣੀਆਂ ਉਧਰ ਨੂੰ ਨਿਕਲਦੀਆਂ ਹੀ ਨੀ ਅਸੀਂ ਆਪਣੇ ਹੱਥੀ ਤਲਵਾਰਾਂ ਕੱਢੀ ਫਿਰਦੇ ਹਾਂ ਆਪਣੇ ਵਾਲੇ ਪਾਸੇ ਹੀ ਹੋਈ ਫਿਰਦੇ ਹਾਂ ਗੁਰਮੁਖ ਪਿਆਰੇ ਜਿੱਧਰ ਨੂੰ ਲੋੜ ਆ ਉਸ ਪਾਸੇ ਨੂੰ ਨਹੀਂ ਉਧਰ ਨੂੰ ਖਿਆਲ ਨਹੀਂ ਹੈ ਉਸ ਪਾਸੇ ਨੂੰ ਵਿਰਲੇ ਵਾਂਝੇ ਆ ਜਿਹੜੇ ਵਿਚਾਰੇ ਕੁਰਬਾਨੀਆਂ ਕਰ ਸ਼ਹੀਦੀਆਂ ਪਾ ਗਏ ਆ ਜਾਂ ਜੇਲ੍ਹਾਂ ਚ ਬੈਠੇ ਆ ਜਾਂ ਮੁਕਦਮਿਆਂ ਦਾ ਸਰਕਾਰ ਆ ਉਸ ਪਾਸੇ ਨੀ ਸਾਡਾ ਖਿਆਲ ਕਦੇ ਵੀ ਦੇਖੋ ਕਿ ਜਿਹੜੇ ਸਿੱਖ ਵਿਰੋਧੀ ਪੰਥ ਵਿਰੋਧੀ ਆ ਗੁਰੂ ਗ੍ਰੰਥ ਪਾਤਸ਼ਾਹ ਦੇ ਸਿਧਾਂਤ ਦੇ ਵਿਚਾਰਧਾਰਾ ਦੇ ਵਿਰੋਧੀ ਆ ਉਹਨਾਂ ਦੇ ਕਿਉਂ ਢਿੱਡ ਦੁਖਦੇ ਆ ਸਾਡੇ ਤੋਂ ਇਸੇ ਕੰਮ ਕਰਕੇ ਦੁਖਦੇ ਆ ਤੇ ਜੇ ਤੁਸੀਂ ਆਪ ਹੀ ਉਹਨਾਂ ਦੇ ਨਾਲ ਰਲਣਾ ਆਪ ਹੀ ਉਹਨਾਂ ਦੀ ਅੱਗੇ ਅਸੀਂ ਸਮਝਦੇ ਹਾਂ ਕੋਈ ਐਸੀ ਭਾਵਨਾ ਜਾਂ ਮੂਰਖਤਾ ਦੇ ਤਹਿਤ ਗੁਰਮੁਖ ਪਿਆਰੇ ਹੋ ਜਾਂ ਗੱਲਾਂ ਹੁੰਦੀਆਂ ਨੇ ਘੱਟ ਸਮਝ ਘੱਟ ਬੁੱਧੀ ਕਰਕੇ ਜਾਂ ਹਉਮੈ ਹੰਕਾਰ ਈਗੋ ਪਾਵਰ ਕਰਕੇ ਤੇ ਜਾਂ ਉਹਨਾਂ ਲੋਕਾਂ ਦੇ ਨਾਲ ਕੋਈ ਸਾਂਝ ਭਿਆਲੀ ਹੋ ਸਕਦੀ ਹੈ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਇਸ ਕਰਕੇ ਗੁਰਮੁਖ ਪਿਆਰੇ ਹਮੇਸ਼ਾ ਖਿਆਲ ਰੱਖਿਆ ਕਰੋ ਆਪਣੇ ਮਹਾਂਪੁਰਖ ਪ੍ਰਚਾਰਕ ਵਿਦਵਾਨ ਜਿਹੜੇ ਆਪਣੀ ਕੌਮ ਦੇ ਉਹਨਾਂ ਦੀ ਗੁਰਮੁਖ ਪਿਆਰਿਓ ਵਿਚਾਰਧਾਰਾ ਨੂੰ ਸਮਝੋ ਜੋ ਦਿਨ ਰਾਤ ਤੁਰੇ ਆ ਤੁਹਾਡਾ ਬਖਸ਼ਿਆ ਮਾਣ ਸਨਮਾਨ ਲੈ ਕੇ ਤੁਹਾਡੀ ਬਖਸ਼ੀ ਹੋਈ ਗੁਰਮੁਖ ਪਿਆਰਿਓ ਹਰ ਚੀਜ਼ ਲੈ ਕੇ ਜੋ ਵੀ ਕੋਲ ਆ ਜੇ ਬਸਤਰ ਤੱਕ ਪਾਏ ਆ ਤੇ ਉਹ ਵੀ ਤੁਹਾਡੇ ਦਿੱਤੇ ਸੰਗਤਾਂ ਦੇ ਜੇ ਵਹੀ ਗਲਾ ਸਾਣ ਆ ਜੋ ਕੁਛ ਆ ਤੁਹਾਡੇ ਸੰਗਤਾਂ ਦੇ ਦਿੱਤੇ ਹੋਏ ਜੋ ਕੁਛ ਵੀ ਹੈ ਚੰਗਾ ਹੈ ਮਾੜਾ ਹੈ ਤੁਹਾਡਾ ਦਿੱਤਾ ਹੋਇਆ ਲੈ ਕੇ ਚੱਲੇ ਇੱਥੇ ਕੋਈ ਕਾਲੀਆਂ ਕਮਾਈਆਂ ਨਹੀਂ ਇੱਥੇ ਕੋਈ ਏਜੰਸੀਆਂ ਤੋਂ ਧਨ ਨਹੀਂ ਮਿਲਦਾ ਕਿ ਸਿੱਖੀ ਨੂੰ ਕੋਰਾ ਲਾਓ ਜਿੱਦਾਂ ਪਖੰਡੀਆਂ ਨੂੰ ਗੁਰਮੁਖ ਪਿਆਰਿਓ ਸਿੱਖੀ ਨੂੰ ਕੋਰਾ ਲਾਉਣ ਦਾ ਧਨ ਮਿਲਦਾ ਤੇ ਜਾਂ ਇੱਥੇ ਗੁਰਮੁਖ ਪਿਆਰਿਓ ਗਲੇ ਸੜੇ ਆਲੂ ਤੇ ਪੱਕੀਆਂ ਮੂਲੀਆਂ ਨੀ 10-10 ਰੁਪਏ ਦੀਆਂ ਪ੍ਰਸ਼ਾਦ ਕਹਿ ਕੇ ਵੇਚੀਆਂ ਜਾਂਦੀਆਂ ਜਿਹੋ ਜਿਹੇ ਲੋਕ ਅੱਜ ਕਰਦੇ ਤੁਹਾਨੂੰ ਪਤਾ ਹੀ ਆ ਅੱਜ ਗੁਰਮੁਖ ਪਿਆਰੇ ਪਖੰਡੀ ਗੁਰੂਆਂ ਨੇ ਮੂਲੀਆਂ ਦੇ ਗੰਢੇ ਵੇਚਣ ਲੱਗੇ ਹੋਏ, ਆਲੂ ਵੇਚਣ ਲੱਗੇ ਹੋਏ। ਦੱਸੋ ਇਹ ਕਿਹੜੇ ਧਰਮ ਦਾ ਪ੍ਰਚਾਰ ਹੈ? ਕਿਤੇ ਗੁਰੂਆਂ ਦਾ ਕੰਮ ਆ? ਅੱਜ ਗੁਰੂਆਂ ਨੇ ਮਾਰਕੀਟਾਂ ਬਣਾਈਆਂ, ਕਹਾਉਣਾ ਗੁਰੂ ਬਣਾਈਆਂ, ਮਾਰਕੀਟਾਂ ਨੇ ਵੇਚਦੇ ਸੌਦਾ, ਕਰਦੇ ਵਪਾਰ, ਤੇ ਨਾ ਗੁਰੂਆਂ ਦਾ ਨਿਵਾਸ, ਗੁਰੂਆਂ ਦਾ ਕਰਦੇ ਵਪਾਰ। ਦੁਕਾਨਾਂ ਖੋਲ ਰੱਖੀਆਂ ਤੇ ਦੁਕਾਨਾਂ ਵੀ ਹੋਰ ਕਾਸੇ ਦੀਆਂ, ਛੱਡੋ ਇੱਕ ਡੇਰਾ ਉਹਦੇ ਸਾਹਮਣੇ ਦੁਕਾਨ ਖੁੱਲੀ ਹੈ ਕਿ ਸੱਚ ਬਿਊਟੀ ਪਾਰਲਰ ਦਾ। ਦੱਸੋ ਅੱਜ ਕੱਲ ਗੁਰੂ ਬਿਊਟੀਆਂ ਦਾ ਕੰਮ ਕਰਦੇ ਆ, ਬਿਊਟੀ ਪਾਰਲਰ ਦਾ। ਕਹਾਉਣਾ ਗੁਰਮੁਖ ਪਿਆਰੇ ਗੁਰੂ ਤੇ ਦੁਕਾਨਾਂ ਬਿਊਟੀ ਪਾਰਲਰ ਦੀਆਂ, ਵੇਚਣੇ ਗੁਰਮੁਖ ਪਿਆਰੇ ਆਲੂ ਤੇ ਗੰਢ। ਇਸ ਚੀਜ਼ ਦਾ ਵੀ ਖਿਆਲ ਕਰਨ ਦੀ ਲੋੜ ਆ। ਗੁਰਮੁਖ ਪਿਆਰੇ ਆਓ, ਸਾਡੇ ਸਤਿਗੁਰ ਨੇ ਸਾਨੂੰ ਪਹਿਲਾਂ ਹੀ ਇਹਨਾਂ ਗੱਲਾਂ ਤੋਂ ਬਚਨ ਬਚਾਉਣ ਵਾਸਤੇ ਸਾਨੂੰ ਮਾਰਗ ਦਿੱਤਾ ਬਾਣੀ ਦਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਗ੍ਰੰਥ ਪੰਥ ਦਾ ਮਾਰਗ, ਵਾਹਿਗੁਰੂ ਨਾਮ ਦਾ ਮਾਰਗ, ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਕੇ ਗੁਰ ਪਾਰੇ ਉਤਾਰਨ। ਹਰ ਸਤਿਗੁਰ ਨੇ ਆ ਬਾਣੀ ਦਾ ਜਹਾਜ਼ ਬਣਾਇਆ। ਧੁਰ ਕੀ ਬਾਣੀ ਦਾ ਤੇ ਆਓ ਗੁਰਮੁਖੋ, ਦੁਨੀਆਂ ਦੇ ਲੋਕੋ, ਕੋਈ ਮੁਸਲਮਾਨ ਹੈ, ਹਿੰਦੂ ਹੈ, ਈਸਾਈ ਹੈ, ਸਿੱਖ ਕਹਾਉਂਦਾ, ਆਓ ਇਸ ਬਾਣੀ ਦੇ ਜਹਾਜ਼ ਤੇ ਸਵਾਰ ਹੋਵੋ ਤੇ ਸੰਸਾਰ ਸਮੁੰਦਰੋਂ ਪਾਰ ਕੀ ਬਚਨ ਪੜ ਵੀ ਲਿਓ ਪਿਆਰ ਵਿਚ ਸਾਰੇ। ਧੁਰ ਕੀ ਬਾਣੀ ਦਾ ਜਹਾਜ਼
ਪਾਣੀ ਦਾ ਜਹਾਜ ਬਣਾਇਆ, ਪਾਣੀ ਦਾ ਜਹਾਜ ਬਣਾਇਆ, ਪਾਣੀ ਦਾ ਜਹਾਜ ਬਣਾਇਆ, ਪਾਣੀ ਦਾ ਜਹਾਜ ਬਣਾਇਆ।
ਜਹਾਜ਼ ਬਣਾਇਆ, ਜਹਾਜ਼
ਵਾਹਿਗੁਰੂ ਦਾ
ਹਾਰ ਹੈ ਚੜ੍ਹੇ ਸੁਖੜੇ ਪਾਰ ਜੋ ਸਰਦਾਰ ਦੇਵ ਦੇ ਗੁਰਬਾਰ ਉਦਾਰ ਨਹਾਰ
ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਰਖਾਨਾ ਸਤਿਗੁਰਾਂ ਰੱਬੀ ਬਾਣੀ ਦਾ ਜਹਾਜ਼ ਬਣਾ ਦਿੱਤਾ ਦੁਨੀਆਂ ਦੇ ਭਲੇ ਲਈ ਦੁਨੀਆਂ ਨੂੰ ਗੁਰਮੁਖ ਪਿਆਰੇ ਉਤਾਰਨ ਵਾਸਤੇ ਏਕੋ ਓਅੰਕਾਰ ਤੋਂ ਲੈ ਕੇ 18-10-20 ਤੱਕ 5867 ਸ਼ਬਦ ਸਲੋਕ ਸ਼ੰਦ ਤੇ ਪੌੜੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਆ ਪਾਵਨ ਬਾਣੀ ਗੁਰਮੁਖ ਪਿਆਰਿਓ 5867 ਸ਼ਬਦ ਸਲੋਕ ਸ਼ੰਦ ਤੇ ਪੌੜੀਆਂ 31 ਰਾਗ ਤੇ ਰਾਗਾਂ ਤੋਂ ਬਿਨਾਂ ਸ੍ਰੀ ਰਾਗ ਮਾਝ ਗੌੜੀ ਆਸਾ ਸੰਘ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵੱਡ ਹੰਸ ਸੋਠ ਧਨਾਸਰੀ ਤੇ ਜੈਤਸਰੀ ਟੋਡੀ ਤੇ ਬਰਾੜੀਓ ਕਲੰਗ ਸੁਹੀ ਸਾਇਓ ਹੈ ਬਿਲਾਵਲ ਤੇ ਗੋਡ ਰਾਮ ਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀਓ ਕਦਾਰਾ ਭੈਰੋ ਭਾਇਓ ਹੈ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਵਿਭਾਸ ਜੈ ਜੈ ਵੰਤੀ ਗੁਣ ਗਾਇਓ ਇਹ 31 ਰਾਗ ਨੇ ਗੱਜ ਕੇ ਆਖੋ ਸਤਨਾਮ 31 ਰਾਗ ਤੇ ਰਾਗਾਂ ਤੋਂ ਬਿਨਾਂ ਜਿਵੇਂ ਜਪਜੀ ਸਾਹਿਬ ਦੀ ਪਾਵਨ ਬਾਣੀ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਰੱਬੀ ਬਾਣੀ ਉਚਾਰਨ ਕੀਤੀ ਦੁਨੀਆਂ ਦੇ ਭਲੇ ਖਾਤਰੇ ਜਹਾਜ਼ ਬਣਾਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਤੇ ਆਖੇ ਆਓ ਗੁਰਸਿੱਖੋ ਬਾਣੀ ਪੜੋ ਸੁਣੋ ਬਾਣੀ ਮੰਨੋ ਬਾਣੀ ਦੇ ਰਾਹ ਤੇ ਚੱਲੋ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੋ ਤੇ ਸੰਸਾਰ ਸਮੁੰਦਰੋਂ ਪਾਰ 84 ਦੇ ਚੱਕਰ ਚੋਂ ਨਿਕਲੋ ਬਾਣੀ ਸੱਚਖੰਡ ਤੋਂ ਆਈ ਘੁਰ ਦਰਗਾਹ ਤੋਂ ਆਈ ਹੈ ਬਾਣੀ ਨਾਲ ਜੁੜੋਗੇ ਤੇ ਸੱਚਖੰਡ ਵਾਸੀ ਬਣੋਗੇ ਗੱਜ ਕੇ ਆਖੋ ਸਤਨਾ ਇੱਕ ਵਾਰ ਸਾਰੀ ਸੰਗਤ ਮਿਲ ਕੇ ਗੱਜ ਕੇ ਆਖੋ ਸਤਨਾ ਪਿੱਛੋਂ ਤੱਕ ਸਾਰੀ ਸੰਗਤ ਦੀ ਆਵਾਜ਼ ਆਵੇ ਗੱਜ ਕੇ ਆਖੋ ਸਤਨਾ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਗੁਰਮੁਖ ਪਿਆਰਿਓ ਬਾਣੀ ਨਾਲ ਜੋੜਿਆ 10 ਪਾਤਸ਼ਾਹਾਂ ਦੀ ਆਤਮਕ ਜੋਤ ਪ੍ਰਤੱਖ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜਿਹੜੀ ਜੋਤ ਗੁਰੂ ਨਾਨਕ ਦੇ ਰੂਪ ਵਿਚ ਪ੍ਰਗਟ ਹੋਈ ਨਾ ਸੰਸਾਰ ਤੇ ਗੁਰਮੁਖੋ ਮੁੜ ਕੇ ਵਾਪਸ ਨਹੀਂ ਗਈ ਤ੍ਰੇਤੀ ਵਿਚ ਅਵਤਾਰ ਆਏ ਦੁਆਪਰ ਚ ਆਏ ਸਤਯੁਗ ਚ ਆਏ ਸਮੇਂ ਸਮੇਂ ਜਦੋਂ ਸੰਸਾਰ ਤੇ ਦੁਰਘਟਨਾ ਹੋਈ ਅਵਤਾਰ ਆਏ ਜਦੋਂ ਵੀ ਕੋਈ ਅਵਤਾ ਬਿਵਤਾ ਹੋਈ ਉਹਨੂੰ ਠੱਲ ਪਾਉਣ ਲਈ ਵਾਹਿਗੁਰੂ ਭਗਵਾਨ ਨੇ ਅਵਤਾਰਾਂ ਨੂੰ ਭੇਜਿਆ ਅਵਤਾਰਦਾਰ ਜੀ ਅਵਤਾਰ ਰੱਖਤੀ ਅਵਤਾਰਾ 6 ਤਰ੍ਹਾਂ ਦੇ ਅਵਤਾਰਾਂ ਦੀ ਗੱਲ ਵੀ ਆਉਂਦੀ ਅੰਸਾ ਵੰਸਾ ਨਿਤ ਨਮਿਤ ਕਲਾ ਤੇ ਪੂਰਨ ਕੱਲੇ ਕੱਲੇ ਦਾ ਵਿਸਥਾਰ ਕਰੀਏ ਬੜਾ ਲੰਬਾ ਸਮਾਂ ਚਾਹੀਦਾ ਅਵਤਾਰ ਉਪਰੋਂ ਹੇਠਾਂ ਆਉਣ ਦੀ ਨਾਮ ਕਿਰਿਆ ਦਾ ਨਾਮ ਹੀ ਅਵਤਾਰ ਉਪਰੋਂ ਹੇਠਾਂ ਆਉਣਾ ਗੁਰਮੁਖ ਪਿਆਰਿਓ ਅਵਤਾਰ ਜਨਮ ਦਾ ਵੀ ਅਰਥ ਜਨਮ ਜਿਵੇਂ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਇਹ ਸਾਧੂਆਂ ਦੀ ਰੱਬ ਦੇ ਪਿਆਰੇ ਨਾਮ ਜਪਣ ਵਾਲਿਆਂ ਦੀ ਨਿੰਦਾ ਤੇ ਬਾਰ ਬਾਰ ਜੰਮਣਾ ਪਵੇਗਾ ਬਾਰ ਬਾਰ ਜੁਨੀਆਂ ਭੋਗਣੀਆਂ ਪੈਣਗੀਆਂ ਰਹੋ ਵਿਚਾਰ ਗੁਰਮੁਖ ਪਿਆਰਿਓ ਅਵਤਾਰ ਰੱਖਦੀ ਅਵਤਾਰਾ ਸਮੇਂ ਸਮੇਂ ਅਵਤਾਰ ਆਏ ਸਤਯੁਗ ਚ ਤ੍ਰੇਤੇ ਦੁਆਪਰ ਚ ਆ ਕੇ ਚਲੇ ਗਏ ਉਹ ਬਿਪਤਾ ਨੂੰ ਉਸ ਦੁਰਘਟਨਾ ਨੂੰ ਕੰਟਰੋਲ ਕਰ ਚੱਲਦੇ ਬਣੇ ਜਿਵੇਂ ਹਰਨਾਕਸ਼ ਨੂੰ ਮਾਰਨਾ ਸੀ ਨਰਸਿੰਘ ਆਇਆ ਗੁਰਮੁਖ ਪਿਆਰਿਓ ਭਗਵਾਨ ਵਿਸ਼ਨੂੰ ਦਾ ਅਵਤਾਰ ਨਰਸਿੰਘ ਦੇ ਰੂਪ ਵਿਚ ਤੇ ਗੁਰਮੁਖ ਪਿਆਰਿਓ ਹਰਨਾਕਸ਼ ਨੂੰ ਮਾਰਿਆ ਤੇ ਨਰਸਿੰਘ ਬਾਅਦ ਵਿਚ ਲੋਕ ਬਹੁਤਾ ਲੰਬਾ ਸਮਾਂ ਥੋੜੀ ਸੰਸਾਰ ਤੇ ਰਹੇ ਅਵਤਾਰ ਆਉਂਦੇ ਜੋ ਡਿਊਟੀ ਲੱਗਦੀ ਉਹ ਡਿਊਟੀ ਭੁਗਤਾ ਚਲੇ ਜਾਂਦੇ ਰਹੇ ਪਰ ਕਲਯੁਗ ਚ ਗੁਰੂ ਨਾਨਕ ਆਇਆ ਗੁਰਮੁਖ ਪਿਆਰਿਓ ਪਹਿਲੇ ਪੀਰ ਪੈਗੰਬਰ ਔਲੀ ਅਵਤਾਰ ਆਏ ਆ ਕੇ ਚਲੇ ਗਏ ਗੁਰੂ ਨਾਨਕ ਇਸ ਸੰਸਾਰ ਵਿਚ ਆਇਆ ਮੁੜ ਕੇ ਨਹੀਂ ਗਿਆ ਗੁਰਮੁਖ ਪਿਆਰਿਓ ਖਿਆਲ ਕਰਿਓ ਗੁਰੂ ਨਾਨਕ ਆਇਆ ਇਸ ਧਰਤੀ ਤੇ ਗੁਰੂ ਨਾਨਕ ਦੇ ਰੂਪ ਵਿਚ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਵਾਪਸ ਨਹੀਂ ਗਿਆ ਜਿਹੜੀ ਜੋਤ ਗੁਰੂ ਨਾਨਕ ਦੇ ਰੂਪ ਵਿਚ ਪ੍ਰਗਟ ਹੋਈ 10 ਜਾਮਿਆਂ ਚ ਵਰਤਣ ਤੋਂ ਬਾਅਦ ਅੱਜ ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚ ਸੁਭਾਏ ਮਾਣ ਹੈ ਗੱਜ ਕੇ ਆਖੋ ਸਤਨਾਮ ਉਹ ਜੋਤ ਅੱਜ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਤਾਂ ਹੀ ਕਹਿੰਦੇ 10 ਪਾਤਸ਼ਾਹਾਂ ਦੀ ਆਤਮਕ ਜੋਤ ਜਿਹੜੀ ਜੋਤ ਨੇ 10 ਜਾਮੇ ਬਦਲੇ ਅੱਜ ਜੁਗੋ ਜੋਗੇ ਅਟਲ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੈਂ ਰਹਿਆ ਉਹ ਆਉਂਦਾ ਜਾਂਦਾ ਨਹੀਂ ਉਹ ਤੇ ਆ ਗੁਰਮੁਖ ਪਿਆਰੇ ਤਾਂ ਹੀ ਗੁਰੂ ਨਾਨਕ ਦਾ ਜਨਮ ਦਿਹਾੜਾ ਕਈ ਵੀਰ ਕਹਿੰਦੇ ਨਹੀਂ ਨਹੀਂ ਗੁਰੂ ਨਾਨਕ ਦਾ ਪ੍ਰਗਟ ਦਿਹਾੜਾ ਅਵਤਾਰ ਦਿਹਾੜਾ ਪ੍ਰਕਾਸ਼ ਪੁਰਬ ਸਤਿਗੁਰੂ ਨਾਨਕ ਪ੍ਰਗਟਿਆ ਭਾਈ ਗੁਰਦਾਸ ਵਰਗਾ ਵਿਦਵਾਨ ਗੁਰਸਿੱਖ ਕਹਿੰਦਾ ਗੁਰੂ ਨਾਨਕ ਪ੍ਰਗਟਿਆ ਗੁਰਮੁਖ ਸਤਿਗੁਰ ਦੀ ਜੋਤ ਪ੍ਰਗਟ ਹੋਈ ਹੈ ਅੱਜ ਵੀ ਸੁਭਾਏਮਾਨ ਹੈ ਗੁਰੂ ਨਾਨਕ ਆਏ ਤੇ ਚਲੇ ਗਏ ਨਹੀਂ ਨਹੀਂ ਗੁਰੂ ਨਾਨਕ ਅੱਜ ਵੀ ਹੈ ਪਖੰਡੀ ਲੋਕ ਇਹੀ ਕਹਿੰਦੇ ਆ ਵੀ ਅਵਤਾਰ ਆਏ ਚਲੇ ਗਏ ਅੱਜ ਅਸੀਂ ਆ ਨੂਰ ਮਿਲੀਆ ਬਿਹਾਰੀ ਭਈਆ ਉਥੋਂ ਬਿਹਾਰ ਤੋਂ ਇੱਥੇ ਆਇਆ ਸਾਡੇ ਝੋਨਾ ਵੱਢਣ ਕਣਕ ਵੱਢਣ ਵਾਸਤੇ ਇੱਥੇ ਆ ਕੇ ਗੁਰੂ ਬਣ ਕੇ ਬਹਿ ਗਿਆ ਭੋਲੇ ਭਾਲੇ ਸਾਡੇ ਮਾਈ ਭਾਈ ਉਹਨੂੰ ਮੱਥੇ ਟੇਕਣ ਲੱਗ ਉਹਦੇ ਕੋਲ ਕੰਨ ਚ ਫੂਕਾਂ ਉਹਨੂੰ ਗੁਰੂ ਮੰਨਣ ਲੱਗ ਤੂੰ ਇੱਥੇ ਆ ਕੇ ਵੱਡਾ ਪਸਾਰਾ ਕਰਕੇ ਬਹਿ ਗਿਆ ਜਦੋਂ ਤੇ ਛੋਟੀ ਜੀ ਬਿਮਾਰੀ ਉਦੋਂ ਸਾਡੇ ਪੰਥ ਦੇ ਆਗੂਆਂ ਨੇ ਦੇਖਿਆ ਨਾ ਤੇ ਅੱਜ ਜਦੋਂ ਜ਼ਖਮ ਨਸੂਰ ਬਣ ਗਿਆ ਤੇ ਅੱਜ ਦੇਖੋ ਕਿੰਨਾ ਮੁਸ਼ਕਲ ਗੱਦੋ ਜਹਿਦ ਕਰਨੀ ਪੈ ਰਹੀ ਭਾਵੇਂ ਕਿ ਅੱਜ ਗੁਰਮੁਖ ਪਿਆਰਿਓ ਸਫਲਤਾ ਮਿਲੀ ਉਸ ਪਖੰਡ ਨੂੰ ਰੋਕਣ ਲਈ ਅੱਜ ਉਹ ਪਖੰਡੀ ਦਾ ਰਾਹ ਬੰਦ ਹੋ ਗਿਆ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਸ਼ਹੀਦੀ ਇਹ ਅਨੇਕਾਂ ਸਿੰਘਾਂ ਦੀ ਛਾਤੀ ਚ ਖਾਧੀਆਂ ਗੋਲੀਆਂ ਇਹ ਮਹਾਂਪੁਰਖ ਸਾਧੂ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੋਰ ਸੰਤ ਮਹਾਂਪੁਰਸ਼ ਬਾਬਾ ਹਰੀ ਸਿੰਘ ਬਾਬਾ ਹਰਨਾਮ ਸਿੰਘ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਤੇ ਗੁਰਸਿੱਖ ਜਿਹੜੇ ਰੋਡ ਦੇ ਉੱਤੇ ਸੜਕ ਤੇ ਹੀ ਬੈਠ ਗਏ ਕਿ ਗੁਰਮੁਖ ਪਿਆਰਿਓ ਕਿਹਾ ਉਹਦਾ ਕੱਲ੍ਹ ਦਾ ਸਮਾਗਮ ਨਹੀਂ ਹੋਣ ਦੇਣਾ ਤੇ ਉਹਦੇ ਤੇ ਆਉਣ ਤੇ ਪਾਬੰਦੀ ਵੀ ਲਵਾਉਣੀ ਸਾਰੀ ਰਾਤ ਭਾਵੇਂ ਦਰੀਆਂ ਤੇ ਬੈਠ ਕੇ ਬਿਨਾਂ ਕੰਬਣਾ ਬਿਨਾਂ ਰਜ਼ਾਈਆਂ ਤੋਂ ਗੁਜ਼ਾਰਨੀ ਪਈ ਆ ਠੰਡ ਦੀਆਂ ਰਾਤਾਂ ਗੁਰਮੁਖ ਪਿਆਰਿਓ 5 ਤਰੀਕ ਦੀ ਰਾਤ ਸਾਰੀ ਰਾਤ ਸੜਕ ਤੇ ਬਹਿ ਕੇ ਇਹ ਸਾਧੂ ਮਹਾਂਪੁਰਖ ਜਿਨ੍ਹਾਂ ਨੂੰ ਗੁਰਮੁਖ ਪਿਆਰਿਓ ਤੁਸੀਂ ਸੁੱਖਾਂ ਚ ਦੇਖਣਾ ਚਾਹੁੰਦੇ ਹੋ ਔਰ ਇਹਨੇ ਸੁੱਖ ਤੁਹਾਡੇ ਬਖਸ਼ੇ ਹੋਏ ਆ ਪਰ ਤੁਹਾਡੀ ਖਾਤਰ ਇਹਨਾਂ ਨੇ ਦਰੀਆਂ ਤੇ ਬੈਠਣ ਲੱਗਿਆ ਵੀ ਦੇਰ ਨਹੀਂ ਲਾਈ ਸੜਕਾਂ ਤੇ ਬੈਠਣ ਲੱਗਿਆ ਵੀ ਅੱਜ ਤੁਹਾਡੇ ਸਾਹਮਣੇ ਤੁਹਾਡੀ ਖਾਤਰ ਮੋਰਚੇ ਗੋਲੀਆਂ ਦੇ ਸਾਹਮਣੇ ਸਿੱਧੀਆਂ ਗੋਲੀਆਂ ਮਾਰੀਆਂ ਸੀ ਸਰਕਾਰ ਨੇ ਸਿੱਧੀਆਂ ਗੋਲੀਆਂ ਪੰਜਾਬ ਸਰਕਾਰ ਪੰਜਾਬ ਪੁਲਿਸ ਦੀਆਂ ਸਿੱਧੀਆਂ ਗੋਲੀਆਂ ਸੀ ਸਿੰਘਾਂ ਨੇ ਛਾਤੀਆਂ ਤੇ ਰੋਕੀਆਂ ਗੁਰਮੁਖ ਪਿਆਰੇ ਔਰ ਆਪਣੇ ਮਹਾਂਪੁਰਖਾਂ ਦੇ ਅੱਗੇ ਹੋ ਭਾਵੇਂ ਸਾਧੂ ਅੱਗੇ ਚੱਲ ਰਹੇ ਸੀ ਪਰ ਸਿੰਘ ਹੋਰ ਅੱਗੇ ਨਿਕਲ ਕੇ ਛਾਤੀ ਤੇ ਗੋਲੀਆਂ ਖਾ ਕੇ ਮਹਾਂਪੁਰਖਾਂ ਦੇ ਸੰਤਾਂ ਦੇ ਗੋਲੀਆਂ ਨਹੀਂ ਲੱਗਣ ਦੇਣੀਆਂ ਸੀ ਖੁਦ ਆਪਣੀਆਂ ਹਿੱਕਾਂ ਤੇ ਰੋਕਾਂਗੇ ਰੋਕਿਆ ਗੋਲੀਆਂ ਨੂੰ ਸ਼ਹਾਦਤ ਵੀ ਹੋਈ ਸਿੰਘ ਦੀ ਤੇ ਅੱਜ ਭਾਵੇਂ ਕਿ ਗੁਰਮੁਖ ਪਿਆਰੇ ਸ਼ਹਾਦਤ ਦੱਸ ਬੇਨਤੀ ਕਰੇ ਪਰ ਅੱਜ ਉਸ ਭਈਏ ਦਾ ਰਾਹ ਰੁਕ ਗਿਆ ਪੰਜਾਬ ਦੀ ਧਰਤੀ ਤੇ ਉਹ ਗੁਰਮੁਖ ਪਿਆਰੇ ਹੁਣ ਕੋਈ ਫੰਕਸ਼ਨ ਨਹੀਂ ਕਰ ਸਕੇਗਾ ਪੰਜਾਬ ਦੀ ਧਰਤੀ ਦੇ ਗੁਰਮੁਖ ਪਿਆਰੇ ਕੂੜ ਸਤ ਸੰਗ ਕੂੜ ਚਰਚਾ ਨਹੀਂ ਕਰ ਸਕੇਗਾ ਅੱਜ ਪਾਬੰਦੀ ਲੱਗ ਗਈ ਆ ਉਹਦੇ ਭਾਈਚਾਰੇ ਤੇ ਵੀ ਜਿਵੇਂ ਕਹਿੰਦੇ ਨਾ ਇੱਕ ਡੁੱਬਦਾ ਗੁਰਮੁਖ ਪਿਆਰੇ ਮਾੜਾ ਬੰਦਾ ਬਾਕੀਆਂ ਨੂੰ ਵੀ ਲੈ ਡੁੱਬਦਾ ਨਾਲ ਹੀ ਭਾਈਚਾਰੇ ਨੂੰ ਵੀ ਲੈ ਡੁੱਬਿਆ ਨਾਲ ਹੀ ਪਹਿਲਾਂ ਤੇ ਕਿਤੇ ਕਿਤੇ ਉਹ ਕੂੜ ਚਰਚਾ ਜੀ ਕਰ ਲੈਂਦੇ ਸੀ ਆਸੇ ਪਾਸੇ ਅੱਜ ਸਾਰਿਆਂ ਤੇ ਪਾਬੰਦੀ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋ ਗਿਆ ਅੱਜ ਕਹਿ ਦਿੱਤਾ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਐਸਾ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪੱਕੇ ਤੌਰ ਤੇ ਉਹਨਾਂ ਦਾ ਰਾਹ ਬੰਦ ਉਹਨਾਂ ਦੇ ਡੇਰਿਆਂ ਦੀ ਤਾਲਾਬੰਦੀ ਤੱਕ ਉਹਨਾਂ ਦੀ ਕੂੜ ਕੁਸਤ ਚਰਚਾ ਦੀ ਗੁਰਮੁਖ ਪਿਆਰੇ ਪਾਬੰਦੀ ਅੱਜ ਪੰਜਾਬ ਵਿੱਚ ਇਸੇ ਦੀ ਬਦੌਲਤ ਮੋਰਚੇ ਲਾਉਣੇ ਪਏ ਤੇ ਨਾਲੇ ਆਪਣਾ ਤੇ ਇਤਿਹਾਸ ਹੈ ਸਿੱਖਾਂ ਦਾ ਗੁਰਮੁਖੋ ਸਾਨੂੰ ਜਿੰਨਾ ਕੁਝ ਮਿਲਿਆ ਮੋਰਚਿਆਂ ਨਾਲ ਹੀ ਮਿਲਿਆ ਹੁਣ ਤੱਕ ਜੋ ਤਾਂ ਲਿਆ ਮੋਰਚਿਆਂ ਨਾਲ ਲਿਆ ਮੋਰਚਿਆਂ ਤੋਂ ਬਿਨਾਂ ਸਾਨੂੰ ਥਾਲੀ ਚ ਪਰੋਸ ਕੇ ਕਿਸੇ ਨੇ ਕਦੇ ਕੁਛ ਨਹੀਂ ਦਿੱਤਾ ਸਿੱਖਾਂ ਨੂੰ ਮੋਰਚਿਆਂ ਨਾਲ ਮਿਲਦਾ ਸਰਕਾਰਾਂ ਪਾਬੰਦੀਆਂ ਲਾਉਂਦੀਆਂ ਨੇ ਪਰ ਮੋਰਚਿਆਂ ਨਾਲ ਸਫਲਤਾਵਾਂ ਚਾਂਦਪੁਰੇ ਦੀ ਸੰਗਤ ਬੈਠੀ ਹੈ ਤੁਹਾਡੇ ਵਿੱਚ ਤੁਸੀਂ ਵੀ ਸਾਰੇ ਉੱਥੇ ਚਾਂਦਪੁਰੇ 1-2-3 ਮਾਰਚ ਦੀ ਗੱਲ ਸਰਕਾਰ ਨੇ ਤੇ ਪਾਬੰਦੀ ਨੋ ਐਂਟਰੀ ਸੰਤ ਦਾਦੂ ਸਾਹਿਬ ਵੀ ਦਾਦੂ ਸਾਹਿਬ ਸੰਤ ਹੈ ਕੋਈ ਬਿਨ ਲਾਦਨ ਨਹੀਂ ਹੈ ਕੋਈ ਦਾਊਦ ਇਬਰਾਹੀਮ ਨਹੀਂ ਆ ਗਿਆ ਇੱਥੇ ਅਲਕਾਇਦਾ ਨਹੀਂ ਆ ਗਈ ਇੱਥੇ ਗੁਰਮੁਖ ਪਿਆਰੇ ਗੁਰਬਾਣੀ ਗੁਰਸਿੱਖ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਪਾਬੰਦੀਆਂ ਤੇ ਫਿਰ ਲੱਗੇ ਮੋਰਚੇ ਗੁਰਮੁਖ ਪਿਆਰਿਓ ਲੱਗੇ ਮੋਰਚੇ ਤੁਸੀਂ ਸਾਰਿਆਂ ਨੇ ਉੱਥੇ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਤੇ ਸਰਕਾਰਾਂ ਉੱਥੇ ਹੱਥ ਬੰਨ ਕੇ ਖੜ ਗਈਆਂ ਫਿਰ ਤੁਹਾਡੇ ਸਾਹਮਣੇ 3 ਦਿਨ ਦਾ ਸਮਾਗਮ ਹੋਇਆ ਅੰਮ੍ਰਿਤ ਸੰਚਾਰ ਹੋਇਆ ਚੜ੍ਹਦੀ ਕਲਾ ਦੇ ਨਾਲ ਗੁਰਸਿੱਖ ਹਰਿਆਣੇ ਤੋਂ ਪੰਜਾਬ ਦੀ ਹੱਦ ਤੱਕ ਪੈਦਲ ਗਏ ਕਿ ਆਓ ਐਲਾਨ ਕਰਕੇ ਕਿ ਜੇ ਅਸੀਂ ਕੋਈ ਗੁਨਾਹ ਕੀਤਾ ਤੇ ਸਾਨੂੰ ਗ੍ਰਿਫਤਾਰ ਕਰ ਲਓ ਗੁਰਸਿੱਖੀ ਦੀ ਗੱਲ ਅੱਜ ਕੀਤੀ ਕੱਲ੍ਹ ਵੀ ਕਰਨੀ ਹੈ ਅੱਜ ਸਮਾਗਮ ਹੋਇਆ ਕੱਲ੍ਹ ਨੂੰ ਵੀ ਕਰਨਾ آج چاند پورے آ کل حسار بھی ہو سکتا پرسوں کرناڑ بھی چوتھے گڑگاؤں بھی ہو سکتا ہریانے میں کتے بھی یہ ساڈی سگڑی دھرتی آزاد کی گرسکھاں دی دھرتی ہے یہ دیش کو یاد کراؤں دی سب تو ود قربانیاں کیتیاں گرمکھ پیارے اتہاس ہے سکھاں دا بھارت وچ گنتی بھاویں ساڈی 1.5% آ پر قربانیاں ساڈی 80% تو ود لے آوے نہیں مان نال تردے اسی سر اچا کر کے ایویں دی سرداریاں مان رہے گرمکھ پیارے گاندھی وانگ نہیں چرخے چلائے اسی اسی خود چرکھڑیاں تے چڑے ہوئے آ جنہ سکولاں وچ سراں دی فیس لگے اسی انہاں سکولاں دے پڑھے ہوئے آ نہیں ڈرپوک اہنسا دے پجاریاں وانگ اسی خون وچ لائیاں تاریاں نے لوکی ایویں نہیں سانو سردار کہندے سر دے کے لئیاں سرداریاں ساڈیاں سرداریاں سراں تے کھڑیاں نے اسی کوئی چاپلوسیاں کر کے چمچا گڑیاں کر کے سرداریاں نہیں لئیاں کوڑ تے طوفان جھوٹ نال سرداریاں سراں تے سرداریاں کھڑیاں نے ساڈے بزرگاں نے سراں دیاں پیٹاں چڑھائیاں کسے دا کوپڑا لے رہیا کوئی فانسی دا رسا چم رہیا کوئی سر تلی تے رکھ کے تر رہیا گرمکھ پیارے بزرگ بابا کسے دا ایف ڈی کرا دے لاکھ دو لاکھ کروڑ دو کروڑ دی ਉਹਦੀਆਂ ਪੁਸਤਾਂ ਨੂੰ ਉਹਦੇ ਪੁੱਤ ਪੋਤਿਆਂ ਨੂੰ ਵਿਆਜ ਮਿਲਦਾ ਰਹਿੰਦਾ ਐਫ ਡੀ ਦਾ ਬੈਂਕ ਵਿੱਚ ਐਫ ਡੀ ਕਰਾਈ ਵਿਆਜ ਮਿਲਦਾ ਰਹਿੰਦਾ ਉਹ ਗੁਰਮੁਖੋ ਸਾਡੇ ਬਜ਼ੁਰਗਾਂ ਨੇ ਸਿਰਾਂ ਦੀਆਂ ਐਫ ਡੀਆਂ ਕਰਾਈਆਂ ਨੇ ਉਹਨਾਂ ਸਿਰਾਂ ਦੀਆਂ ਐਫ ਡੀਆਂ ਤੇ ਸਾਨੂੰ ਅੱਜ ਸਿੱਖੀ ਜਿਹੜੀ ਵਿਆਜ ਵਿੱਚ ਮਿਲ ਰਹੀ ਹੈ ਇਹ ਸਿਰਾਂ ਦੀਆਂ ਐਫ ਡੀਆਂ ਸਿਰਾਂ ਦੀਆਂ ਐਫੜੀਆਂ ਤੇ ਸਰਦਾਰੀਆਂ ਖੜੀਆਂ ਨੇ ਸਾਡੀ ਕੌਮ ਦੇ ਯੋਧੇ ਜਰਨੈਲ ਭਾਈ ਜਿੰਦੇ ਤੇ ਸੁੱਖੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਵਰਗੇ ਉਹ ਕੌਮੀ ਸੂਰੇ ਜਰਨੈਲ ਜਿੰਨਾ ਕੁਰਬਾਨੀਆਂ ਕੀਤੀਆਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਰਨਲ ਸੁਦੇਵ ਸਿੰਘ ਬਾਬਾ ਠਾਰਾ ਸਿੰਘ ਭਾਈ ਅਮਰੀਕ ਸਿੰਘ ਵਰਗੇ ਯੋਧੇ ਭਾਈ ਸੁਖਦੇਵ ਸਿੰਘ ਮਹਿੰਗਾ ਸਿੰਘ ਵਰਗੇ ਬਾਬਾ ਗੁਰਮੁਖ ਪਿਆਰੇ ਇਹ ਸਿਰਾਂ ਦੇ ਸਰਦਾਰੀਆਂ ਖੜੀਆਂ ਨੇ ਔਰ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਇਤਿਹਾਸ ਸਰਕਾਰੀ ਅੰਕੜੇ ਸਰਕਾਰੀ ਅੰਕੜੇ ਬੋਲਦੇ ਆ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 121 ਬੰਦਿਆਂ ਨੇ ਫਾਂਸੀ ਦੇ ਰੱਸੇ ਚੁੰਮੇ ਖਾਲਸਾ ਜੀ ਇਹ ਸਰਕਾਰ ਦੀਆਂ ਲਿਖੀਆਂ ਕਿਤਾਬਾਂ ਦੇ ਵਿੱਚ ਲਿਖਿਆ 121 ਬੰਦੇ ਫਾਂਸੀਆਂ ਤੇ ਚੜੇ ਉਹਨਾਂ 121 ਚੋਂ 93 90 ਦੇ 3-93 ਇਕੱਲੇ ਸਿੱਖ ਸੀ ਭਾਰਤ ਦੀ ਆਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ 2646 ਬੰਦੇ ਕਾਲੇ ਪਾਣੀ ਤੇ ਉਮਰ ਕੈਦਾਂ ਨੂੰ ਗੁਰਮੁਖ ਪਿਆਰੇ ਭੋਗਣ ਵਾਸਤੇ ਗਏ ਭਾਰਤ ਦੀ ਆਜ਼ਾਦੀ ਲਈ ਉਹਨਾਂ 2646 ਚੋਂ 2147 ਇਕੱਲੇ ਸਿੱਖ ਸੀ ਸਿੱਖ 1300 ਬੰਦਾ ਜਲਿਆਂ ਵਾਲੇ ਬਾਗ ਦੇ ਵਿੱਚ ਸ਼ਹੀਦ ਹੋਇਆ ਹਿੰਦੂ ਮੁਸਲਮਾਨ ਸਿੱਖ ਗੁਰਮੁਖ ਪਿਆਰੇ ਉਹਨਾਂ 1300 ਦੇ ਵਿੱਚੋਂ ਜਿੱਥੇ ਜਨਰਲ ਅਡਵਾਇਰ ਨੇ ਗੋਲੀਆਂ ਮਾਰ ਕੇ ਭੁੰਨਿਆ ਸੀ ਸਿੱਖਾਂ ਨੂੰ ਉਹਨਾਂ 1300 ਦੇ ਵਿੱਚੋਂ 799 ਇੱਕ ਘੱਟ 800 ਸਿੱਖ ਸੀ ਇਕੱਲੇ ਸਿੱਖ ਉਹਨਾਂ 1300 ਦੇ ਵਿੱਚੋਂ ਟੋਡੀਆਂ ਗਦਾਰਾਂ ਮੁਖਬਰਾਂ ਨੂੰ ਸੋਧਣ ਵਾਸਤੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਹਿੰਦੁਸਤਾਨ ਦੀ ਆਜ਼ਾਦੀ ਲਈ ਬੱਬਰੇ ਅਕਾਲੀ ਲਹਿਰ ਚੱਲੀ ਅੰਗਰੇਜ਼ ਰਾਜ ਦੇ ਮੁਖਬਰਾਂ ਟੋਡੀਆਂ ਗਦਾੜਾਂ ਨੂੰ ਸੋਧਿਆ ਗਿਆ ਉਹਨਾਂ ਬੱਬਰੇ ਅਕਾਲੀਆਂ ਵੱਲੋਂ 500 ਬੱਬਰੇ ਅਕਾਲੀ ਸ਼ਹੀਦ ਹੋਏ ਤੇ 500 ਦੇ 500 ਹੀ ਸਿੱਖ ਸੀ ਕੋਈ ਹੋਰ ਨੀ ਉਹ ਲਹਿਰ ਚ ਆਇਆ 500 ਦੇ 500 ਬੱਬਰੇ ਅਕਾਲੀ ਸਿੱਖ ਗੁਰਮੁਖ ਪਿਆਰੇ ਕਾਮਾ ਗਾਟਾ ਮਾਰੂ ਦਾ ਜਹਾਜ਼ ਬਾਬਾ ਗੁਰਦੇਵ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ ਗਏ 113 ਆਦਮੀ ਸੀ 113 ਉਹਨਾਂ ਚੋਂ 67 ਇਕੱਲੇ ਸਿੱਖ ਸੀ ਅੰਕੜੇ ਬੋਲਦੇ ਆ ਇਹ ਸਰਕਾਰੀ ਅੰਕੜੇ ਆ ਜਿਸ ਦੇਸ਼ ਵਿੱਚ ਸਾਡੀ ਗਿਣਤੀ 1.5% ਆ ਕੁਰਬਾਨੀ ਉਹਦੀ ਆਜ਼ਾਦੀ ਵਾਸਤੇ ਸਾਡੀ 80% ਤੋਂ ਵੱਧ ਆ ਕੌਣ ਰੋਕ ਸਕਦਾ ਸਾਨੂੰ ਇਹਨਾਂ ਗੁਰਮਤ ਸਮਾਗਮਾਂ ਤੋਂ ਕਿਸੇ ਪਖੰਡੀਆਂ ਦੇ ਸਮਾਗਮ ਰੋਕ ਸਕਦੇ ਆ ਸਿੱਖਾਂ ਦੇ ਸਮਾਗਮ ਪੂਰੇ ਭਾਰਤ ਚਾਹੇ ਅਸੀਂ ਪੰਜਾਬ ਛੱਡੋ ਬਿਹਾਰ ਦੀ ਧਰਤੀ ਤੇ ਜਾ ਕੇ ਕਰਨਾ ਚਾਹੀਏ ਸਾਡਾ ਗੁਰਮੁਖ ਦਾ ਸਮਾਗਮ ਤੇ ਬਿਹਾਰ ਦੀ ਧਰਤੀ ਤੇ ਵੀ ਨਹੀਂ ਰੁਕ
ਸਕਦਾ
ਉਹਦਾ ਕਾਰਨ ਹੈ ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ سب تو ود قربانیاں پھانسیاں دے رسے بھگت سنگھ ورگے سردار بھگت سنگھ سردار کرتار سنگھ سدھ لیا اس دیش دی انگت عزت نوں بچاؤن واسطے گوریلا جنگا لڑنیاں پیاں جنگلاں چ رنجا خالسا گھوڑیاں دیاں کاٹیاں تے جو گاجر مولی پتا جنگلاں چ ملدا درختاں دے پتے درختاں دیاں شلاں کھا کے بھی گزارا کرنا پیا تے کیتا پر گرمک پیارے دشمنا نو ظالم زرواڑیا نو ایہو جو لوہے دے چڑے چبائے چاہے بدالی چڑھ کے آیا چاہے نادر آیا جکریا آیا جہو جو بھی دشمن آئے گرو کے خالص نے ایہو جی مار ماری ایہو جی مار ماری اٹھارہ اٹھارہ ہزار بہو بیٹیاں دے ڈولے پار دے سڈا کے انہوں نے گھرو کری بچائے خالصا جی تے انہوں نے ایہو جی مار ماری ایہو جی مار ماری پہلی گل تو مڑ کے کوئی ظالم جروانا بھارت تے چڑھ کے نہیں آیا جہاں چڑھ کے آیا گرو کے خالص نے سکا نہیں جان دیتا
بولے سونہا سب شری اکال
ساڈیاں سرداریاں انہاں دے سراں تے کھڑیاں گرمکھ پیارے آؤ ان سانوں ملیا ہی سارا کچھ مورچیاں نال کتے کلے چرخا چلاؤن تے بکری دے نال اے گاندھی جی بکری دا دودھ پی تے چرخا چلا کے بھارت دی آزادی لے آندی او کتے چرخیاں تے بکریاں دے دودھ پینا آزادی آندی ہوے تے بتھیرے تھائی آزادی دی لڑائی چل رہی ہے اوتھے لے جا کے ایک ایک چرخا رکھ دیو تے ایک ایک بکری بن دیو کہ بکری دا دودھ پی کے تے چرخے دی پونیاں کٹ کے تے آزاد کرا لو اپنے ملکاں نو خالصا جی کتے بکریاں دا دودھ تے چرخے چلا کے آزادیاں نہیں آزادیاں گرمکھ پیارے ہوئے کانڈا کے گولیاں دے سامنے گلا تو پھانسی دے رسے تو آ کے گرو کے سکھاں نے بھارت دیش نوں آزاد کرایا سانو ماڑ ہے انہاں دے بزرگاں تے سانو گرمکھ پیارے ماڑ ہونا چاہیے اسی انہاں دے وارث ہاں سات سال تے نو سال دیا جنڈا سرحد دیا نیہاں چ کھڑیاں بتھیرے لالچ بتھیرے ڈراوے دتے گئے مغلیہ سلطنت والوں پر سات سال تے نو سال دیا جنڈا انہاں نے جامع شہادت نو پرابت کیتا گرمکھ پیارے نیہاں چ کھڑ جانا کیتا دھرم تو ایمان تو ڈولے نہیں اج بھی جاؤ فتح گڑھ صاحب سرحد دی دھرتی جا کے درشن کرو خالسا جی اج بھی صاحب جاتے تانوں پکار کے کہندے ہو پی کے امرت امر نہ ہو سکیو دس خالسا پنتھ دی تو شان کی ہے جے نہ لڑیو جیت جہار وانگ کلگی والے دی دس تو سنتان کی ہے اوہی جیت دے باجیاں جا کے اندر جڑے جتن لی باجیاں ہار دے نے اٹھ خالسا گراں دے لال تینوں واجاں وچ سرحد دے مار دے نے او صاحب جادے سانوں گرو دے راہ تے چلنا سکھاوندے دمبیاں پکھنڈیاں دا مارگ چھڈنا ایویں نہیں کنا چ بوکے مروا دے فوکا مروا دے فرنا کوئی ایویں کنا باٹی گر تو میرا چیلا میں تیرا گر ہولی جی نال نال کہہ دیندے او تہانوں سندا نہیں کہندے کڈن پاؤن نوں ساڈے تے کچھ نہیں بس گاہاں نوں تور کہندے گج پھے آکھو سدنا کڈن پاؤن نوں ہے نہیں کچھ نہیں گرمکھ پیارے آویں بھیک دکھاوے اڈمبر کدے کوئی کرشن لیلا کر لو کدے کوئی گوبند سنگھ ورگا بانا پا لو تے شربت دے کڑاہے گھول کے امر دیاں نقلاں کر لو ہے کچھ نہیں چودھری پریتم سنگھ سورمے سردار سردار ستگر بادشاہ کدے ہیمکنڈ دا پربت کدے ماچی واڑے دا جنگل دیکھو جہو جے راہ چ لنگنا پیا تے لنگے ستگر بادشاہ اوے اج جڑے پکھنڈی گرمکھ پیارے کورنیا چ وڑے بیٹھے کی ریشا کر سکدے گرو گوبند سنگھ سردار دیاں سونا روڑیاں تے سپنے سیس محلاں دے یاد دی گوڑ کرنی ستیراں نوں جپے خالسا جی کتے ستگر سچے بادشاہ دیاں قربانیاں جنہ ورگا نہ کوئی آیا نہ آوے دنیا دے فلاسفراں مسٹر مکالف نوں پڑھو شیکسپیئر نوں پڑھو ایتھے جوگی اللہ یار خان نوں پڑھو لالا دولت رائے ورگے دوجے دھرماں دے ودواناں فلاسفراں نوں پڑھو کہندے اس دھرتی تے ہور نہ کوئی تیرے جہو آیا اکال پرخ دی جہرا مورت گر گوبند اکھوایا جوگی اللہ یار خان اک مسلمان فقیر ہے لکھدا کرتار کی سوگند ہے خدا کی قسم ہے جتنی بھی تاریخ ہو گرو گوبند سنگھ کی وہ کم ہے ہر چند میرے ہاتھ میں پرزور قلم ہے لکھوں ستگر کے وصف کیا تاب رقم ہے ایک آنکھ سے بلبلا کیا کل بہر کو دیکھے ساحل کو منجدار کو یا لہر کو دیکھے یوگی اللہ یار کا ایک مسلمان ودوان رائٹر لکھتا ہے کہندا ہے کہ پانی دے سمندر سمندر وچ پیدا ہویا بلبلا کیتے او سمندر دی ڈنگائی دی منتی کر
سکتا ہے ماپ سکتا ہے کی وہ کناریاں نو ماپ سکتا ہے کی وہ اٹھ دیا ترنگا لہراں نو ماپ سکتا ہے کہندا اسی طرح گرو گوبند سنگھ دے جیون نو کیڑے پاسے تو دیکھیے بھگتی تے بھگتی بے سمار جے جنگا یدھا دی گل تے ظلم دے خلاف 14 جنگا ہاتھ وچ تلوار لے کے اگے ہو کے لڑیاں تے میڑ دم سکتاں دی گل تے ماچی واڑیاں دے جنگلاں چ سات گور پادشاہ ٹنڈ دا سرانا لا کے او گلابے پنجابے دا کھو نہ چرنی مکملی جوڑا نہ ہاتھ دے گرمکھ پیار نہ ہیٹھا نیلا گھوڑا نہ ہاتھ دے باج نہ سر دے تاج پھر وی آکھے پنچ وسے میں اجڑا من جاؤ
کنیرا
کون کر سکتا ریس جی تپسیا کی گل مہان تپسوی دانیا کی گل کوئی زمین دان کرتا کوئی پیسے دان کرتا ستگر نے سربنسی دان پترا دان پتا والے جگت کا پت میوا ہوں ماپیا کی جند جان پتر پترا کی خاطر دنیا جال خوہ پاؤں پر ستگر نے جو بھی قربان کر دیتے کون کر سکتا ریس گرمکھ پیارو ستگر کی جی برہم گیان کی بات گرمکھ پیارو گرو دے گیان دی بات ربی رنگ وچ جڑے تے تو ہی تو ہی تو ہی تو ہی جلس تو ہی تھرس تو ہی تو ہی تو ہی تو ہی تو ہی بس وائگرو دے نال ایک مک دوے تے ایک روپ ہوے گئے تے رچنا چنڈی دیوار گرمکھ پیارو جاپ صاحب سوے چپی تسی پڑھ دے ہو جے گرمکھ پیارو برہم گیان دی بات بانی جان لگے تے ایسی مہان رچناواں ربی رنگ وچ کون کر سکدا ریسا گرمکھ پیارو ایویں پکھنڈی آوے جے بھی ترے پھر دے بجلی تے جنور ایتھے آئے تے چلے گئے گرو پادشاہ دی ریس نہ کوئی کر سکے نہ کر سکے پڑھ وی لو کیڑا کر سکدا دنیا دے اتہاس کاراں نے آکھیا سارے رسنا سفلی کرے ہو کیڑا کرو با تیری ریسا باجا والے جو جی پریت
ہو
ਆਪਣੇ ਵਿਦਵਾਨਾਂ ਇੱਕ ਮੁੱਠ ਹੋ ਕੇ ਕਹਿ ਦਿੱਤਾ ਇੱਕ ਸੁਰਤਾ ਦੇ ਨਾਲ ਦੁਨੀਆਂ ਤੇ ਬੜੇ ਔਲੀਏ ਅਵਤਾਰ ਆਏ ਪੈਗੰਬਰ ਆਏ ਸਤਿਕਾਰ ਜੋ ਕਿੰਨਾ ਦੁਨੀਆਂ ਨੂੰ ਧਰਮ ਦਾ ਰਾਹ ਦੱਸਿਆ ਪਰ ਬਾਜਾ ਵਾਲਿਆ ਤੇਰੇ ਵਰਗਾ ਨਾ ਕੋਈ ਆਇਆ ਨਾ ਆਵੇ ਕੌਣ ਕਰ ਸਕਦਾ ਐਸੇ ਸਤਿਗੁਰ ਦੀਆਂ ਰੀਸਾਂ ਗੁਰਮੁਖ ਪਿਆਰਿਓ ਸਤਿਗੁਰ ਪਾਤਸ਼ਾਹ ਮਹਾਰਾਜ ਸਿਰ ਲੈ ਕੇ ਪੰਜ ਪਿਆਰੇ ਸਾਜੇ ਅੱਜ ਕਈ ਪੰਜ ਪਿਆਰਿਆਂ ਦੀ ਨਕਲ ਤੇ ਕਰਨ ਪੈਂਦੇ ਆ ਉਹਨਾਂ ਨੂੰ ਕਹੋ ਸਿਰ ਵੱਢ ਕੇ ਜੋੜ ਕੇ ਦਿਖਾਓ ਬੰਦਿਆਂ ਦੇ ਸਿੱਧੋ ਜਾਨਵਰਾਂ ਦੇ ਵੱਢ ਕੇ ਜੋੜ ਕੇ ਦਿਖਾ ਦਿਓ ਪਰ ਹੋਏ ਕਿਸੇ ਦੀ ਸ਼ਕਤੀ ਕੋਈ ਭਗਤੀ ਆਏ ਕੋਈ ਚੌਂਕ ਦੇ ਚੁਰਾਹੇ ਵਿਚ ਬਹਿ ਕੇ ਗਰੇ ਧਰਮ ਦੀ ਗੱਲ ਉਹ ਜਿਹੜੇ ਡਰਦੇ ਫਿਰਦੇ ਮੁਕਦਮਿਆਂ ਤੋਂ ਜਿਹੜੇ ਡਰਦੇ ਫਿਰਦੇ ਮੌਤ ਤੋਂ ਜੈਡ ਸਿਕਿਉਰਿਟੀਆਂ ਤੇ ਬੁਲਟ ਪਰੂਫ ਕਾਰਾਂ ਉਹਨਾਂ ਨੇ ਸਵਾ ਗੁਰੂ ਬਣ ਕੇ ਦੁਨੀਆਂ ਨੂੰ ਦਿਖਾਉਣਾ ਗੁਰਮੁਖ ਪਿਆਰੇ ਉਹ ਕੀ ਗੁਰੂ ਨੇ ਕੀ ਬਣ ਕੇ ਦਿਖਾਉਣਗੇ ਗੁਰਮੁਖ ਪਿਆਰੇ ਸਤਿਗੁਰ ਪਾਤਸ਼ਾਹ ਮਹਾਰਾਜ ਸੱਚੇ ਸਤਿਗੁਰ ਜਿਨ੍ਹਾਂ ਦੇ ਪੱਲੇ ਸਾਜਿਆ ਜਿਹੜੇ ਜੁੜੇ ਵਾਹਿਗੁਰੂ ਅਕਾਲ ਪੁਰਖ ਦਾ ਰੂਪ ਉਹ ਦੁਨੀਆਂ ਦੀਆਂ ਮੁਸ਼ਕਲਾਂ ਤੋਂ ਕਦੇ ਘਬਰਾਉਂਦੇ ਨਹੀਂ ਡਰਦੇ ਨਹੀਂ ਜਿਨ੍ਹਾਂ ਦੇ ਪੱਲੇ ਸਾਜਿਆ ਉਹ ਗੁਰਮੁਖ ਪਿਆਰੇ ਜਿਹੜੇ ਸੱਚ ਦੇ ਰਾਹ ਤੇ ਚੱਲਦੇ ਆ ਆਓ ਸਮਾਪਤੀ ਵੱਲ ਵਧੀਆ ਸਮਾਂ ਯਾਦ ਨਹੀਂ ਦਿੰਦਾ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਭਾਵੇਂ ਕਿ ਬੜਾ ਪਿਆਰ ਹੈ ਸੰਗਤਾਂ ਦਾ ਬੜੇ ਆਨੰਦ ਨਾਲ ਬੈਠੀਆਂ ਨੇ ਫਿਰ ਵੀ ਸਮੇਂ ਅਨੁਸਾਰ ਹੀ ਜਿਹੜਾ ਸਮਾਪਤੀ ਵੱਲ ਵਧੀਏ ਥੋੜੀ ਜਿਹੀ ਹਿਲਜੁਲ ਹੋਈ ਹੈ ਪਤਾ ਨੀ ਲੰਬੇ ਸਮੇਂ ਤੋਂ ਬੈਠੇ ਸੀ ਉਹ ਜਲ ਪਾਣੀ ਛਕਣ ਜਾਣਾ ਜਾਂ ਕਰਿਆ ਸੋਧਣ ਜਿਨ੍ਹਾਂ ਨੇ ਜਾਣਾ ਵੀ ਜਾ ਸਕਦੇ ਹੋ ਕੋਈ ਬੰਦਿਸ਼ ਨਾਲ ਨੀ ਕਿਸੇ ਨੂੰ ਬਿਠਾਇਆ ਗੁਰਮੁਖੋ ਜਿਨ੍ਹਾਂ ਨੇ ਪਿਆਰ ਨਾਲ ਜਿਨ੍ਹਾਂ ਦਾ ਪਿਆਰ ਆ ਭਾਵੇਂ ਸਾਰੀ ਰਾਤ ਲੱਗੇ ਰਹੋ ਉਹਨਾਂ ਨੇ ਬੈਠੇ ਰਹਿਣਾ ਦਿਨ ਦੀ ਤੇ ਗੱਲ ਕੀ ਹੈ ਆਓ ਪਰ ਸਮਾਪਤੀ ਵੱਲ ਸਮੇਂ ਅਨੁਸਾਰ ਵਧੀਆ ਗੁਰਮੁਖ ਪਿਆਰੇ ਹੋ ਕਿਉਂਕਿ ਕੱਲ ਦੇ ਪ੍ਰੋਗਰਾਮ ਫਿਰ ਅਜੇ ਰਾਤ ਦੇ ਫਿਰ ਕੱਲ ਦੇ ਭਾਈ ਦਰਸ਼ਨ ਸਿੰਘ ਲੋਹਾਰਾ ਦਾ ਭੋਗ ਹੈ ਔਰ ਖਾਲਸਾ ਇਨਸਾਫ ਮਾਰਗ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਜੋ ਚੱਲਣਾ ਸਾਰੇ ਸੰਤ ਮਹਾਂਪੁਰਖਾਂ ਪੰਥਕ ਆਗੂਆਂ ਨੇ ਉੱਥੇ ਪਹੁੰਚਣਾ ਆਲਮਗੀਰ ਸਾਹਿਬ ਤੋਂ ਤਕਰੀਬਨ 9:30 ਵਜੇ ਰਵਾਨਗੀ ਹੋਣੀ ਹੈ ਭਾਈ ਲੋਹਾਰਾ ਭਾਈ ਦਰਸ਼ਨ ਸਿੰਘ ਲੋਹਾਰਾ ਦੇ ਭੋਗ ਨੂੰ ਜੋ ਅੰਤਮ ਅਰਦਾਸ ਹੈ ਸਿੰਘ ਦੀ ਉੱਥੇ ਪਹੁੰਚਣਾ ਔਰ ਇੱਕ ਇਨਸਾਫ ਮਾਰਗ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਔਰ ਜ਼ਖਮੀ ਸਿੰਘਾਂ ਦੇ ਜੋ ਵੱਜੀਆਂ ਗੋਲੀਆਂ ਉਹਨਾਂ ਦਾ ਇਨਸਾਫ ਲੈਣ ਲਈ ਗੁਰਮੁਖ ਪਿਆਰੇ ਜਿਹੜੇ ਸ਼ਹਾਦਤ ਦੇ ਕੇ ਆਪਣੀ ਗੱਲ ਨੂੰ ਸਿੱਧ ਕਰ ਗਏ ਆ ਜਦੋਂ ਸ਼ਹੀਦੀ ਦੀ ਸ਼ਹੀਦੀ ਸ਼ਹਾਦਤ ਹੁੰਦੀ ਹੈ ਨਾ ਜਦੋਂ ਸ਼ਹਾਦਤ ਦਿੰਦਾ ਸੱਚ ਤੇ ਗੁਰਮੁਖ ਪਿਆਰੇ ਆਪਣੀ ਗੱਲ ਨੂੰ ਸਿੱਧ ਕਰ ਜਾਂਦਾ ਉਹਨਾਂ ਨੇ ਇਹਨਾਂ ਪਖੰਡੀਆਂ ਦੇ ਕੂੜ ਚਰਚਾ ਕੂੜ ਸਮਾਗਮਾਂ ਦੇ ਵਿਰੁੱਧ ਸ਼ਹਾਦਤ ਦਿੱਤੀ ਉਹਨਾਂ ਸਿੱਧ ਕਰ ਦਿੱਤਾ ਇਹ ਪਖੰਡੀ ਪਖੰਡ ਦਾ ਸਮਾਗਮ ਤੇ ਅੱਜ ਉਹਨਾਂ ਤੇ ਪਾਬੰਦੀਆਂ ਸਰਕਾਰਾਂ ਨੂੰ ਵੀ ਲਾਉਣੀਆਂ ਪੈ ਗਈਆਂ ਮਜ਼ਬੂਰੀ ਬਣ ਗਈ ਗੁਰਮੁਖ ਪਿਆਰੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਇਹ ਗੁਰਮੁਖ ਪਿਆਰੇ ਸ਼ਹੀਦਾਂ ਦੀਆਂ ਸ਼ਹਾਦਤਾਂ ਰੰਗ ਲਿਆਉਂਦੀਆਂ ਨੇ ਉਹ ਇਲਾਹੀ ਉਹ ਵੀ ਦਿਨ ਹੋਊਗਾ ਜਦ ਆਪਣਾ ਰਾਜ ਦੇਖੇਂਗੇ ਜੋ ਖਾਲਸਾ ਰਾਜ ਦੀਆਂ ਗੱਲਾਂ ਕਰਦੇ 40 ਸਾਲ ਦੇ ਕਰੀਬ ਗੁਰਮੁਖ ਪਿਆਰੇ 4 ਦਹਾਕੇ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਖਾਲਸੇ ਦਾ ਝੁਲਦਾ ਰਿਹਾ ਦਿੱਲੀ ਦੇ ਲਾਲ ਕਿਲੇ ਤੇ 8 ਮਹੀਨੇ ਲਗਾਤਾਰ ਜਥੇਦਾਰ ਬਾਬਾ ਬਘੇਲ ਸਿੰਘ ਦੀ ਅਗਵਾਈ ਚ ਖਾਲਸਾ ਰਾਜ ਦਾ ਝੰਡਾ ਝੁਲਦਾ ਰਿਹਾ ਅੱਜ ਵੀ ਗੁਰਮੁਖ ਪਿਆਰੇ ਇਲਾਹੀ ਉਹ ਵੀ ਦਿਨ ਹੋਗਾ ਜਦ ਆਪਣਾ ਰਾਜ ਦੇਖੇਂਗੇ ਆਪਣੀ ਜਮੀ ਹੋਗੀ ਆਪਣਾ ਆਸਮਾ ਹੋਗਾ ਜਿੱਥੇ ਸਾਡੀ ਦਸਤਾਰ ਨੂੰ ਖਤਰਾ ਨਹੀਂ ਹੋਏਗਾ ਜਿੱਥੇ ਸਾਡੀ ਕਿਰਪਾਨ ਨੂੰ ਖਤਰਾ ਨਹੀਂ ਹੋਏਗਾ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਿਹਾ ਕਰਦੇ ਸੀ ਖਾਲਸਾ ਜੀ 1947 ਚ ਅਸੀਂ ਧੋਤੀ ਤੇ ਟਿੱਕਾ ਤਿਲਕ ਤੇ ਜਨੇਊ ਅਸੀਂ ਟੋਪੀ ਆਜ਼ਾਦ ਕਰਾਈ ਆ ਹੁਣ ਅਸੀਂ ਆਪਣੀ ਦਸਤਾਰ ਆਜ਼ਾਦ ਕਰਾਉਣੀ ਹੈ ਗੁਲਾਮੀ ਦੇ ਥੱਲੇ ਨਹੀਂ ਰਹਿਣਾ ਸਾਹਿਬ ਦੇ ਲੜ ਲੱਗੋਗੇ ਬਾਣੀ ਬਾਣੇ ਦੇ ਧਾਰਨੀ ਭਗਤੀ ਤੇ ਸ਼ਕਤੀ ਦੇ ਮੁਜੱਸਮੇ ਬਣੋਗੇ ਸੰਤ ਦੇ ਸਿਪਾਹੀ ਵਾਲਾ ਤੇ ਤਲਵਾਰ ਕ੍ਰਾਂਤੀ ਤੇ ਸ਼ਾਂਤੀ ਗੁਰਮੁਖ ਪਿਆਰੇ ਦੋਨਾਂ ਚੀਜ਼ਾਂ ਦਾ ਸੁਮੇਲ ਪੈਦਾ ਹੋਵੇਗਾ ਨਾ ਇਕੱਲੇ ਸੰਤ ਬਣਿਆ ਸਰਨਾ ਨਾ ਇਕੱਲੇ ਸਿਪਾਹੀ ਬਣਿਆ ਇਕੱਲਾ ਸੰਤ ਡਰਪੋਕ ਹੋ ਜਾਵੇਗਾ ਕਾਇਰ ਤੇ ਬੁਜ਼ਵਿਲ ਬਣ ਜਾਵੇਗਾ ਇਕੱਲਾ ਸਿਪਾਹੀ ਜ਼ਾਲਮ ਹੋ ਜਾਵੇਗਾ ਗੁਰਮੁਖ ਪਿਆਰੇ ਜਦੋਂ ਸੰਤ ਤੇ ਸਿਪਾਹੀ ਦਾ ਰੂਪ ਜਿੱਥੇ ਲੋੜ ਮਾਲਾ ਦੀ ਉੱਥੇ ਮਾਲਾ ਤੇ ਜਿੱਥੇ ਲੋੜ ਤਲਵਾਰ ਦੀ ਆ ਉੱਥੇ ਤਲਵਾਰ ਦੇ ਨਾਲ ਚੁੰਕਰ ਅੱਜ ਹਮਾ ਹੀਲ ਤੇ ਦਰ ਗੁਜਸ ਹਲਾਲ ਅਸਤ ਬੁਰਦਨ ਬਸ ਮੁਸੀਰ ਦਸ ਜੁੜਨਾ ਬਾਣੀ ਨਾਲ ਬਾਣੀ ਦੇ ਨਾਲ ਜਦੋਂ ਜਾਗਤ ਜੋਤ ਦੇ ਪੁਜਾਰੀ ਬਣਾਂਗੇ ਜਾਗਤ ਜੋਤ ਜਪੈ ਨਿਸ ਬਸ ਰੇਤ ਬਿਨਾ ਮਨ ਨੈਕ ਨਾ ਅੰਨ ਪੂਰਨ ਪ੍ਰੇਮ ਪ੍ਰਤੀਤ ਸਜੈ ਗੁਰੂ ਪਿਆਰੇ ਬ੍ਰਤ ਗੋਰ ਮੜੀ ਮੱਤ ਭੁੱਲ ਨਾ ਮਨ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਣੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਮੈਂ ਖਾਲਸ ਜਾਣਾ ਜਦੋਂ ਅੰਦਰੋਂ ਉਹ ਇਲਾਹੀ ਜੋਤ ਪ੍ਰਗਟ ਜਿਹੜੀ ਜੋਤ ਅੰਦਰ ਹੈ ਸਾਡੇ ਨੇਮ ਕਰ ਕੋਠੜੀ ਬੰਦੀ ਬਸਤ ਅਨੂਪ ਬੀਤ ਪਾਈ ਕੁੰਜੀ ਕੁਲਫ ਪ੍ਰਾਣ ਕਰ ਰੱਖ ਕੇ ਕਰਤੇ ਵਾਰ ਨਾ ਲਾਈ ਆਪ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕਹਿ ਜਨਮ ਗਵਾਇਓ ਚੂਰ ਮੁਸੈ ਕਰ ਜਾਈ ਪੰਜ ਪਹਿਰੂਆ ਧਰਮ ਰਹਿਤੇ ਤਿਨ ਕਰ ਨਹੀਂ ਪਤੀਆਰਾ ਚੇਤ ਸੁਚੇਤ ਚਿੱਤ ਹੋਏ ਰਹੋ ਤੋ ਲੈ ਪ੍ਰਗਾਸ ਗੁਜਾਰਾ ਨੌ ਕਰ ਦੇਖ ਜੋ ਕਾਮਣ ਭੁੱਲੀ ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਜਿਹੜੀ ਦਸਵੇਂ ਦਵਾਰ ਦੀ ਬਾਤ ਅਨਾਦ ਸ਼ਬਦਾਂ ਦੀ ਬਾਤ ਜਿਨ੍ਹਾਂ ਦੇ ਸਾਨੂੰ ਐਵੇਂ ਪਖੰਡੀ ਲੋਕ ਭਰਮਾਈ ਫਿਰਦੇ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਤੋਂ ਬਾਹਰ ਨਹੀਂ ਕਿਤੇ ਖਾਲਸਾ ਜੀ ਗੁਰਬਾਣੀ ਵਿਚ ਸਾਰਾ ਗਿਆਨ ਸਤਿਗੁਰ ਹਮੇਸ਼ਾ ਬਾਣੀ ਨਾਲ ਜੁੜਨ ਦੀ ਬਾਣੀ ਨੂੰ ਪੜ੍ਹਨ ਦੀ ਬਾਣੀ ਨੂੰ ਸੁਣਨ ਦੀ ਪ੍ਰੇਰਦੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਚ ਕੁਆਰ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਅਕਸਰ ਆਪ ਬਚਨ ਕਰਦੇ ਹੋ ਸਿੱਖੋ ਬਾਣੀ ਪੜ੍ਹੋ ਬਾਣੀ ਸੁਣੋ ਬਾਣੀ ਵਿਚਾਰੋ ਬਾਣੀ ਮੰਨੋ ਵੱਧ ਤੋਂ ਵੱਧ ਬਾਣੀ ਪੜ੍ਹਿਆ ਕਰੋ ਮਹਾਰਾਜ ਬਾਣੀ ਪੜ੍ਹਾ ਸੁਣਾਂਗੇ ਵਿਚਾਰਾਂਗੇ ਮੰਨਾਂਗੇ ਕੀ ਪ੍ਰਾਪਤ ਹੋਵੇਗਾ ਆਮ ਹੀ ਸਿੱਖ ਕਹਿੰਦੇ ਬਾਬਾ ਜੀ ਬਾਣੀ ਪੜ੍ਹਨ ਦਾ ਤੁਸੀਂ ਕਹਿੰਦੇ ਸਿਮਰਨ ਕਰਨ ਦਾ ਪ੍ਰਾਪਤੀ ਕੀ ਹੈ ਕੀ ਪ੍ਰਾਪਤ ਹੋਵੇਗਾ ਦਸਮ ਪਾਤਸ਼ਾਹ ਕੋਲੇ ਬੇਨਤੀ ਕਰ ਦਿੱਤੀ ਤੇ ਸਤਿਗੁਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਜੋ ਬਚਨ ਕੀਤਾ ਕਹਿੰਦੇ ਸਿੱਖੋ ਸਮਾਂ ਆਵੇਗਾ ਦੱਸਾਂਗੇ ਬਾਕੀ ਜਿਨ੍ਹਾਂ ਨੇ ਉੱਠਣਾ ਉੱਠ ਜੋ ਪਰ ਬੇਨਤੀ ਆ ਜਿਹੜੇ ਆ ਕੀਰਤਨ ਭੇਟ ਕਰਨ ਵਾਸਤੇ ਆ ਰਹੇ ਨਾ ਉਹ ਮਾਈ ਭਾਈ ਕਿਰਪਾ ਕਰਕੇ ਬੈਠੇ ਰਹੋ ਉਹ ਨਾ ਉੱਠਣ ਦੀ ਕਿਰਪਾਲਤਾ ਕਰੋ ਤੁਹਾਡਾ ਪਿਆਰ ਸਤਿਕਾਰ ਸਾਡੇ ਸਿਰ ਮੱਥੇ ਤੇ ਆ ਇੰਨਾ ਹੀ ਬਹੁਤ ਆ ਤੁਸੀਂ ਦੂਰ ਦੁਰਾਡਿਆਂ ਤੋਂ ਕਿਰਾਏ ਖਰਚ ਕੇ ਪੈਦਲ ਚੱਲ ਕੇ ਆਪਣੇ ਵਹੀਕਲਾਂ ਚ ਤੇਲ ਪਾ ਕੇ ਤੇ ਪਹੁੰਚੇ ਹੀ ਤੁਹਾਡਾ ਪਿਆਰ ਸਤਿਕਾਰ ਸਾਡੇ ਸਿਰ ਮੱਥੇ ਤੇ ਆ ਪਰ ਜੇ ਫੇਰ ਵੀ ਕਿਸੇ ਨੇ ਕੀਰਤਨ ਭੇਟ ਸਤਿਕਾਰ ਕਰਨਾ ਕਿਉਂਕਿ ਜਿੰਨੇ ਪੰਥਕ ਸੰਘਰਸ਼ ਆ ਜੋ ਸੇਵਾਵਾਂ ਨੇ ਤੁਹਾਡੇ ਸਹਿਯੋਗ ਨਾਲ ਚੱਲਦੀਆਂ ਨੇ ਤੁਹਾਡਾ ਦਿੱਤਾ ਹੋਇਆ ਤਿਲ ਫੁੱਲ ਪੰਥਕ ਸੰਘਰਸ਼ ਔਰ ਗੁਰੂ ਘਰਾਂ ਦੀ ਸੇਵਾ ਲੱਗਦਾ ਜੇ ਫੇਰ ਵੀ ਕਿਸੇ ਨੇ ਕਰਨਾ ਤੇ ਆਨੰਦ ਸਾਹਿਬ ਦੇ ਪਾਠ ਵੇਲੇ ਕਿਰਪਾ ਕਰਕੇ ਉੱਠਣ ਦੀ ਕਿਰਪਾਲਤਾ ਕਰਿਓ ਜਿਹੜੇ ਕੀਰਤਨ ਭੇਟ ਕਰਨ ਆ ਰਹੇ ਆ ਹੱਥ ਬੰਨ ਕੇ ਬੇਨਤੀ ਆ ਹੁਣ ਉੱਠਣ ਦੀ ਕਿਰਪਾਲਤਾ ਨਾ ਕਰੋ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਆਨੰਦ ਸਾਹਿਬ ਦੇ ਪਾਠ ਵੇਲੇ ਔਰ ਉਸ ਵੇਲੇ ਵੀ ਇੱਕ ਖਿਆਲ ਰੱਖਣਾ ਜਦੋਂ ਵੀ ਕਦੇ ਕਿਸੇ ਬੁਲਾਰੇ ਪ੍ਰਚਾਰਕ ਸੰਤ ਮਹਾਂਪੁਰ ਕੀਰਤਨ ਭੇਟ ਕਰੋ ਤੇ ਉਸ ਵੇਲੇ ਮੱਥਾ ਨਹੀਂ ਟੇਕਣਾ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਜਦੋਂ ਤੁਸੀਂ ਆਉਂਦੇ ਹੋ ਪੰਜ ਦਸ ਰੁਪਏ ਪੰਜਾਹ ਰੁਪਏ ਰੱਖੇ ਨਾਲ ਮੱਥਾ ਟੇਕੇ ਨਾਲੇ ਆਪ ਪਾਪਾਂ ਦੇ ਭਾਗੀ ਬਣਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਨਾਲੇ ਸਾਨੂੰ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਰਾਜੇ ਦੀ ਹਜ਼ੂਰੀ ਚ ਚੌਕੀਦਾਰਾਂ ਨੂੰ ਮੱਥੇ ਨਹੀਂ ਟੇਕੀਦੇ ਗੁਰਮੁਖੋ ਅਸੀਂ ਤੇ ਚੌਂਕੀਦਾਰ ਹਾਂ ਝਾੜੂ ਦਰਬਾਰ ਹਾਂ ਗੁਰੂ ਨਾਨਕ ਦੇ ਘਰ ਦੇ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਸਿੱਖ ਦਾ ਅਸੀਸ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਗੁਰਸਿੱਖਾਂ ਦੀ ਫਤਿਹ ਦੀ ਸਾਂਝ ਹਮੇਸ਼ਾ ਖਿਆਲ ਰੱਖਿਆ ਕਰੋ ਜਦੋਂ ਕੀਰਤਨ ਭੇਟ ਸਤਿਕਾਰ ਕਿਤੇ ਵੀ ਕਰਨਾ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਇੱਥੇ ਸਿਰਫ ਗੁਰਮੁਖ ਪਿਆਰਿਓ ਫਤਿਹ ਦੀ ਸਾਂਝ ਗੁਰੂ ਕੇ ਸਿੱਖਾਂ ਦੀ ਪਿਆਰ ਤੇ ਸਤਿਕਾਰ ਬੇਨਤੀ ਪ੍ਰਵਾਨ ਕਰਿਓ ਆਓ ਗੁਰਮੁਖ ਪਿਆਰਿਓ ਧਿਆਨ ਦੇਣਾ ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰ ਮੁਸਕਰਾਏ ਆਖਿਆ ਖਾਲਸਾ ਜੀ ਸਮਾਂ ਆਵੇਗਾ ਦੱਸਾਂਗੇ ਜਦੋਂ ਸਮਾਂ ਬਣੇਗਾ ਆਇਆ ਸਮਾਂ ਅੱਜ ਬਰਮਾ ਦਾ ਪੁੱਤਰ ਨਾਰਦ ਦੇਵ ਲੋਕ ਤੋਂ ਚੱਲਿਆ ਮਨ ਵਿੱਚ ਖਿਆਲ ਆਇਆ ਕਹਿੰਦਾ ਕਦੇ ਬ੍ਰਹਮਪੁਰੀ ਕਦੇ ਸ਼ਿਵਪੁਰੀ ਦਰਸ਼ਨ ਕਰਦੇ ਰਹੀਦਾ ਘੁੰਮਦੇ ਫਿਰਦੇ ਰਹੀਦਾ ਨਾਰਾਇਣ ਨਾਰਾਇਣ ਕੀਰਤਨ ਵਧਾ ਭਗਤੀ ਜੋ ਕੀਰਤਨ ਭਗਤੀ ਵਿੱਚ ਉੱਤਮ ਮੰਨਿਆ ਬਰਮਾ ਦਾ ਪੁੱਤਰ ਨਾਰਦ ਹਰ ਵੇਲੇ ਨਾਰਾਇਣ ਨਾਰਾਇਣ ਦਾ ਜਾਪ ਇਹ ਕਹਿੰਦਾ ਉਹ ਧਰਤੀ ਤੇ ਨੰਦਾਂ ਦੀ ਪੁਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਸਾਈ ਬੈਠੇ ਆ ਕਦੇ ਬ੍ਰਹਮਪੁਰੀ ਕਦੇ ਇੰਦਰਪੁਰੀ ਕਦੇ ਸ਼ਿਵਪੁਰੀ ਦੇ ਦਰਸ਼ਨ ਕਰੀਦੇ ਆ ਕਦੇ ਆਨੰਦਾਂ ਦੀ ਪੁਰੀ ਦੇ ਦਰਸ਼ਨ ਕਰ ਆਈਏ ਮਨ ਵਿਚ ਖਿਆਲ ਆਇਆ ਦੇਵ ਲੋਕ ਵਿਚ ਰਹਿੰਦਾ ਹੋ ਮੈਂ ਪੰਛੀ ਹਮਾਯੂ ਪੰਛੀ ਕਹਿ ਦਿੰਦੇ ਉਹਨੂੰ ਗੁਰਮੁਖ ਪਿਆਰਿਓ ਧਰਮ ਗ੍ਰੰਥਾਂ ਜੀ ਉਹਦਾ ਨਾਂ ਪੜਿਆ ਦੇਵ ਲੋਕ ਦਾ ਵਾਸੀ ਮੰਨਿਆ ਕਹਿੰਦੇ ਉਹਦਾ ਅੰਗ ਪ੍ਰਤੰਗ ਜਿਹੜੇ ਮਰਜ਼ੀ ਦੇਸ਼ ਵਿਚ ਲੈ ਜਾਓ ਮੁਲਕ ਵਿਚ ਲੈ ਜਾਓ ਜਿਹੜੇ ਮਰਜ਼ੀ ਲੋਕ ਵਿਚ ਲੈ ਜਾਓ ਜਦੋਂ ਉਹਨੂੰ ਤੁਸੀਂ ਛੱਡਦੇ ਹੋ ਉਹ ਵਾਪਸ ਆਪਣੇ ਦੇਸ਼ ਪਹੁੰਚ ਜਾਂਦਾ ਹੋਰ ਕਿਸੇ ਲੋਕ ਵਿਚ ਹੋਰ ਮੁਲਕ ਚ ਨਹੀਂ ਰਹਿੰਦਾ ਉਹ ਆਪਣੇ ਦੇਸ਼ ਵਾਪਸ ਚਲਿਆ ਜਾਂਦਾ ਇੱਥੋਂ ਤੱਕ ਜੇ ਉਹਦੇ ਨਾਲ ਕੋਈ ਹੋਰ ਚੀਜ਼ ਵੀ ਜੋੜਦੇ ਹੋ ਉਹ ਉਸ ਭਾਰੀ ਚੀਜ਼ ਨੂੰ ਵੀ ਆਪਣੇ ਦੇਸ਼ ਲੈ ਜਾਂਦੇ ਉਹਦੇ ਅੰਗ ਪ੍ਰਤੰਗ ਉਹਦੇ ਪੰਜ ਖੰਭ ਲੈ ਲੈ ਇਤਿਹਾਸ ਕਹਿੰਦਾ نارد نے پانچ کھمب درشنی بیٹا راج وید گردیت جوت سین کے پاس جو جائے خالی آت نہ جائیے پھڑ دیئے پھڑ پائے دھرم شاستر دا سدھانت ہے رکت پان نہیں پرسی ہے بھوپ بھکھ گردیو خالی آت رکت نام خالی دا پان نام اچھان دا رکت پان نہیں پرسی ہے بھوپ بھکھ گردیو پھڑ دیئے پھڑ پائیے پھڑے نہ پھڑ بن سیو جے رکھیں گا دا دنیا ستر آخر پرابت ہوئے گا تیری بیٹا خالی آس نہیں جانا درشنی بیٹا پانچ کھم لے لے آیا ستگر دے چرنا جگرمک پیارے ہو ستگر دے چرنا جس ویلے چٹے بستر دھارن کیتے ہوئے آ ہزارہ سنگتاں گرو دے دربار چ بیٹھیاں نے سامنے ستگر پادشاہ سنگھاسن گردا گدی تے براجمان کلگی والے چوجی پادشاہ زمال تے جلال دا بھریا نورانی چہرہ چیز تے سجی سونی دستار دستار تے جگا کلگی تے جگا کلگی چ چمکا ماردا کوئی ہیرا ست گر دے دربار دی سوبا سوا لاکھ دا پیڑا سب چرنا دے ہاں تے سوا لاکھ او سمے دا جے کروڑاں روپے دی گل اوپر چندوا چاننی اور او سوا لکھیا پرسادی ہاتھی گرمکھ پیارے کدے سنگتاں دے جوڑے جھاڑدا کدے ست گر دے چور کردا ست گر بادشاہ مہاراج دا پرسادی ہاتھی پرسادی آتی انہوں کیوں کہیں دے دے مچھے تے پرسادے جدا چٹا چٹاک تیو چٹاک تو پوچھ تک چٹی لیگ جاندی وشیش تنا دا ہاتھی آتی تے سارے پر او پرسادی آتی گرمک بیارے او پرسادے جدا چٹا چٹاک مچھے تے او دے تو لیگ جاندی پوچھ تک چٹی اوپر او دے شریر دے او پرسادی آتی ایڈا سیانا ستگر دے دربار وے جدو دیکھی ستگر دے دربار دی صبح گد گد ہو گیا نار لجا رکھے گرمک پیارے ستگر پادشاہ دے چرنا چو پنجے کھم درشنی بیٹا لکھا کروڑا دیا مورا پنجا ستگر نے کسے والے دیکھیا نہیں پر جڑی نارد دی بیٹا سی انہوں ستگر نے آج چو پھڑ لیا ہاتھ میں چلے لیا ستگر بادشاہ کہنے لو سنگو پائی دیا سنگ ہن دیوان دی سماپتی جس ویلے ہوئی سارے دیوان تو بعد نارد نے بڑی پرسنتا حاصل کی ستگر دے دربار دے درشن کر گرو کا لنگر شکیا آسے پاسے گرمکھ پیارے انندپور صاحب کی دھرتی فلاں باغ بگیچیاں واڑیاں نہ سجائی ہوئی پیار پر پیار سستر تاری جو دے ستگر پادشاہ دے ہتھاں وچ برسے نیجے تلواراں تیراں دے تفنگاں تے گرمکھ پیارے او باڑا وڈے دوالے دوالیاں دے جھول دے بھر لے ستگر دے سنگھ گرمکھ پیارے وڈے وڈے داڑے تے مشہرے سنگھاں دے دیکھ کے نارد حیران گرو دے سنگھاں دی شوبھا شوبھا ہی وکھری ہے گرمکھ پیارے عام بندہ تے ڈر جاندا ولڈ وار ہوئی جدو 1945 تو گرمکھ پیارے 45 تک تے جڑے یورپ دے وچ ایتھوں سکھ سپاہی گئے نا سکھ فوجی ولڈ وار وچ ہٹلر دے ورد تے جدو اٹلی چ گئے نا سنگھ اسی اوتھے گئے آ تھوڑا سما ہویا تے اوتھے سانوں دسیا سی انہاں دے شہید جدے جگہ بن رہی اسی اونوں ویکھن وی گئے وشیش کر کے انہاں شہیداں دی جگہ نوں جتھے انہاں دی یادگار بن رہی ہے اٹالین بھاشا جنوں چمی تیرو کہندے جویں اپا قبرستان کہندے آ شمشان گھاٹ اٹالین بھاشا چ چمی تیرو جدو اسی دیکھن گئے اوتھے گرمکھ پیارے ہو انہاں دے ناں لکھے باقاعدہ پتھراں تے انہاں لوکاں نے یورپ دے لوکاں نے بھی آ سنگھ ایتھے آئے تے شہیدیاں پائیاں انہاں نے ولڈ وار وچ ایتھے جوجے انہاں نوں یاد کردے اج وی گرمکھ پیارے ہو تے جدو اپنے لوگ جاندے انہاں دے پیچھے تے رجسٹر باقاعدہ لگے انہاں چ اپنی انٹری پا کے آنی تے انہاں نوں پتہ لگدا کہ انہاں نوں اپنے شہیداں دی کنی قدر ہے جڑے انہاں دے شہید ہوئے تے انہاں دی تھاواں ویکھن انہاں دے پیچھے آندے آ انہاں دے مگر آندے آ تے اوتھے سانوں دسیا کہندے جس ویلے فوجاں ادھر سنگھاں دیاں جا کے اتارے کیتے وڈے وڈے دستارے سنگھاں دے وڈے وڈے داڑے تے مشہرے گرمکھ پیارے رات لنگی سویرا ہویا تے اس ویلے جدوں ہن ادھر دا سبھا اپنا کرنی ککران دیا فلاح دیا ٹالیاں دیا سکھ چین دیا اتنے ہوں درخت ہوں الیوے دا جنوں آپ جتون کہنے جتون دا تیل ورتدے اتنے جتون دے بوٹیاں دے باغاں دے باغ ادھر دے لوگ الیوا کہنے الیوے دا بوٹا اسی تین تین چار چار سو سال پرانے بوٹے دیکھے اتنے گرمکھ پیارے درخت دیکھے اینا تیل ہوندہ اونا دے ویچ پھڑاں جو تیل دے ہونا درختاں جو اینا تیل ہوندہ سانو اتھے دے سنگا نے دسیا جڑے اپنے سنگ جا کے اتھے محنت کمائی کر دے اندے بابا جی ہرے بوٹے دے ویچ بھی جے تسی آگے رکھ دو نا تے ہرا بوٹا بھی ہے مچ جاندہ جو میں سکی لکڑ مچ دی ہرے بوٹے کیونکہ اینا تیل آنا دے ویچ جدون دا تیل تے گرمک پیارے ہونا وہ درختا جڑا او دی چھوٹی ٹانی نہیں ٹوٹ دی جدو بھی توڑیے بڑے بڑے موٹے موٹے ٹان ٹوٹ دے او دے گرمک پیارے ہو جدو درخت نو توڑیے اینا کچا ہوندا او درخت اینا تیل نال تر ہوندا گرمک پیارے تے او دا وڈا وڈا ٹانا ہی ٹوٹ جاندا جدو ہاتھ پاؤ تے گرمک پیارے او سنگھ سویرے اٹھے انہاں نے جدو لگے داتنا توڑن ساڈے سکھ فوجی تے ہن او ٹوٹ گئے ڈانے ڈانے چاکرے سنگھاں نے لگ کے داتنا کرن جدو ادھر داتنا سنگھ کر رہے تھے ادھر ٹلردیاں فوجاں سوئیے جدو انہاں نے دیکھیا سویر ویلے ہن سدیاں پگاں وی نہیں رات دے ستے سویرے اتے ہوئی مڈاسے کیتے سراں تے وڈے وڈے دمالے وڈے وڈے مشہرے وڈے وڈے داڑے جدو دیکھے تے منہ وچ درختاں دیاں داتنا او کردے سی گرس تے پیسٹ تے اپنے سنگھ داتنا والے تے جدو دیکھے او سوئیاں نے جا کے خبر دتی اے ٹلر نو اودے سینابتیاں نو کہندے بھجی جا تے بھج لے ایتھے تے آہو جے بندے آ گئے جڑے درخت ہی کھا چلے آپاں نو کی چھڈن گے کہندے رج کے آخو سدرا ایتھے آہو جے بندے آ گئے سنگ وڈے وڈے مشہر انہاں دے وڈے وڈے داڑے آ وڈے وڈے دمانے سرا تے بدے آ وڈے وڈے درخت ہی کھائی جاندے انہاں نو کی پتہ یہ داتنا کردے آ انہاں دے ای داتن برس تے پیش نالی دند صاف ہوندے آ کہندا او تے درخت ہی کھا چلے وڈے وڈے آپاں نو کی چھڈن گے ہٹلر بھجی دا بھج لا پھر فتح پائی ہٹلر نو ہرایا سنگاں نے جا کے خالصے نے وڈوار وچ جیت دے وچ اپنا جھنڈا گڈیا سکھ فوجیاں سپاہیاں نے رہو بچار تے نارد نے دیکھے وڈے وڈے سنگ گرمکھ پیارے چڑھدی کلا والے باڑیا چ گد گد ہو گیا گرمکھ پیارے پیارے دیکھ کے رہو بچار آتن دا سما ہوا ستگر پادشاہ نے وہ جڑے کھمب سی پڑائے سنگا نو آخیا لو سنگو انہوں تیران جڑتی کر دیو بن دیو تیران دے نال پانچ پتھے جو تیر کڈے لوہے دے تیر پنجے کھمب نال جڑتی کر دیو جڑ دیتے ستگر پادشاہ مہاراج کہندے ہن اسی انہاں تیران نو چلاونا جتھے جتھے تیر جا کے ڈگن گے تسی چک کے لیاونے ہاں سنگھا تو خوشی نہ چکی جاوے جو مائی بھائی ہنپور صاحب او باجے والے ستگر تیر چلاون گے اسی چک کے لیاواں گے سانو سیوا ملی ہے دور دور تک پہاڑاں تے سکھ پھیل گئے جدوں ستگر نے پہلا تیر کڈیا پنجاں چوں چاڑیا کمان دے چلے دے کن تک تان کے جدوں چھڈیا آکاش وال نوں سارے کہندے او جاندا او جاندا تیر او جاندا بس او دسیا ٹھان آیا ہی نہ سارے گرمکھ پیارو حیران آ گئے خالی ہاتھ واپس مہاراج کہندے سنگو تیر کتھے آ مہاراج وہ تا نو جانا ہی دسیا ٹھان تے آیا ہی نہیں ستگر کہندے آکاش وچ کیڑیاں جھاڑیاں نے جنہاں وچ پھس گیا نہیں مہاراج وہ نہیں آیا کیونکہ آکاش شبد ہے جڑا گرمکھ اوکاش شبد تو بنیا अवकाश दीपा सादा अखर है अवकाश तो आकाश बनिया आकाश का अर्थ है खाली जगह महाराज कहते उपर से खाली जगह जदों वेदांत पढ़ा रहे सी महापुरख विचार सागर ते उहदे विच शब्द की व्याख्या आई पंज तत्तां दा शरीर ये जेड़ा खाली भाग है शरीर ते उहनूं आकाश दा हिस्सा मन्नदे जिवें नाड़ां दे विच विरल हुंदा खालीपन हुंदा जेड़ा शरीर दे अंदर इस बॉडी च खाली भाग है वह आकाश का हिस्सा वा خالی جگہ دا نا آکاش اوکاش تو آکاش بنیا ستگر بادشاہ مہاراج کہندے سنگو پردے خالی جگہ کیڑیاں جھاڑیاں لگیاں نے جنہ چ تیر وس گیا نہیں مہاراج وہ تا جانا دسیا ٹھان تے آیا ہی نہیں ستگر بادشاہ مہاراج کہندے کوئی نہیں سنگو پھر دوجا چلاونے چک لے آئے جدو دوجا چڈیا وہ بھی تا نہیں جانا دسیا ٹھان وہ بھی نہ آیا رہو چار وستار وچ نہ جائیے سنکھیپ کریے وچار نو ایک ایک کر کے ستگرو گرو گوبند سنگھ نے پنجے تیر چلا دیتے پنجے تاں نہیں جاندے دسے ہیٹھاں نو ایک بھی نہ آیا سارے سکھ آ گئے واپس جڑے دور دور تک پہاڑاں چ کھل رہے سی مائی بھائی آ گیا ہاتھ بن لے مہاراج تیر دے کوئی ہیٹھا نہیں آیا ستگر بادشاہ مہاراج کی اپدیش بخش رہے ہو اسی سمجھے نہیں ساڈی الگ بدھی آ اسی سربگ دیاں کتھاواں نو کیویں سمجھ سکدے ہاں مہاراج کرپا کرو دسو ستگر کہندے ہن تے دیوان جی دساں گے شام دے دیوان وجاتن دا دیوان سجیا پروچن ہوئے ربی بانی دا کیرتن ہویا کسا بچارا ستگر نے الہی درگاہی بچن کیتے بعد وچ اوہی سیکھ اٹھ کے کھڑے ہو گئے کچھ مہاراج کرپا کرو دسو او کی کہو کو کون سی جیڑا ستگر بادشاہ کھمب دے کے گیا کی اے ستگر بادشاہ سارا اپدیش ہے سمجھاؤ ہن مہاراج پر مسکرائے پرسن ہوئے ربی دیا دے گھر آئے ستگر بادشاہ مہاراج آخیا سکھو تسی کدے سوال کیتا سی کہ تسی اکثر کہیں بانی پڑھو بانی سنو بانی بچارو ود تو ود بانی پڑھو بانی پڑھا گے سنا گے بچارا گے منا گے پراپتی کی ہوے گی تھی سوال کیتا سی نا سارے کہیں ہاں مہاراج مہاراج کہتے وہ جواب دیتا مہاراج اسی سمجھے نہیں ستگر کہتے ہو برما دا پتر نارد سی ہمیں پنچھی دے کھمب سی او آیا آنندپور دے درشن کرن واسطے گرو نانک دی جوت گرو نانک دی گدی دے درشن کرن مہاراج کہندے درشنی بیٹا لے آیا ہماجو پنچھی دے کھمب مہاراج کہندے او کھمب اونا چ گونے کہ اونا نے اپنے دیش جدو اونا نو چھڈو واپس جانا مہاراج کہندے او نا ہولے ہولے کھمباں دے نال سی بھاری لوہے دے تیر جڑ دتے جدو انہاں نو چھڈیا ستگر بادشاہ کہندے او کھمباں نے تے اپنے دیش جانا ہی جانا سی اونا کھمبا نال لوہے دے تیر جڑ گئے او بھاری لوہے دے تیراں نو وی اپنے دیش ہی لے گئے مہاراج کہندے سنگو جویں کھمب تیراں نو اپنے دیش لے گئے نا اسی طرح ستگر دی سچی بانی تور کی بانی آئی تین سگلی تنت مٹائی بانی سچ کھنڈ تو آئی ہے تور درگاہ تو آئی ہے جڑے سکھ مائی بھائی اس بانی نال جڑن گے بانی پڑھن گے سنن گے منن گے ہردے چ وساؤن گے بانی انوسار اپنا جیون کرن گے ستگر کہندے بانی انہاں نو سچ کھنڈ لے جگی بدل پڑھ وی لو پیار وچ سارے کھمب تیرا نو لے گئے بانی لے دوں سچ کھنڈ کھمب تیرا نو لے گئے وہ بانی لے دوں سچ کھنڈ
کھمب تیرا نو لے گئے بانی لے دوں سچ کھنڈ کھمب تیرا نو لے گئے بانی لے دوں سچ کھنڈ
پانی لے جوں سچ کھنڈ نوں
ਜਾਗੀਰਦਾਰ ਪਾਦਸ਼ਾਹ ਕਹਿਣ ਲੱਗੇ ਸਿੱਖੋ ਜਿਵੇਂ ਖੰਭ ਉਹਨਾਂ ਲੋਹੇ ਦੇ ਭਾਰੀ ਤੀਰਾਂ ਨੂੰ ਜਦੋਂ ਖੰਭਾਂ ਨਾਲ ਲੋਹੇ ਦੇ ਤੀਰ ਜੁੜ ਗਏ ਤੇ ਉਹ ਲੋਹੇ ਦੇ ਤੀਰਾਂ ਨੂੰ ਆਪਣੇ ਦੇਸ਼ ਲੈ ਗਏ ਇਸੇ ਤਰ੍ਹਾਂ ਬਾਣੀ ਧੁਰ ਦਰਗਾਹ ਸੱਚਖੰਡ ਤੋਂ ਆਈ ਆ ਜਿਹੜੇ ਬਾਣੀ ਨਾਲ ਜੁੜੋਗੇ ਬਾਣੀ ਉਹਨਾਂ ਨੂੰ ਵੀ ਜੰਮਣ ਮਰਨ ਚੋਂ ਕੱਢ ਕੇ ਸੱਚਖੰਡ ਵਾਸੀ ਬਣਾ ਦੇਊ ਰੱਜ ਕੇ ਆਖੋ
ਸਤਨਾਮ
ਇਸ ਕਰਕੇ ਆਓ ਜਾਗ ਜੋਤ ਜਪੈ ਨਿਸਵਾਸੁਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਗੁਰਮੁਖ ਪਿਆਰੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਲੋੜਵੰਦ ਗਰੀਬ ਦੀ ਮਦਦ ਕਰਨੀ ਆਪਣੇ ਧਰਮ ਚ ਪੱਕੇ ਰਹਿਣਾ ਦੂਜੇ ਧਰਮਾਂ ਦਾ ਸਤਿਕਾਰ ਚਾਹੇ ਕੋਈ ਹਿੰਦੂ ਆ ਮੁਸਲਮਾਨ ਆ ਈਸਾਈ ਆ ਜਿਹੜੇ ਧਰਮ ਆ ਸਥਾਪਿਤ ਧਰਮ ਆ ਕੋਈ ਧਰਮ ਨੀ ਐਵੇਂ ਜਿਹਨੂੰ ਚਾਰ ਬੰਦੇ ਮੱਥਾ ਟੇਕਦੇ ਆਪਦੇ ਪੰਥ ਖੜਾ ਕਰ ਲਿਆ ਕੰਨ ਚ ਬੂਕਾ ਮਾਰਨ ਲੱਗ ਗਏ ਇਹ ਕੋਈ ਧਰਮ ਧੁਰਮ ਨੀ ਆ ਬਿਹਾਰੀ ਭਈਏ ਦਾ ਕਿਹੜਾ ਧਰਮ ਆ ਝੂਠਾ ਸੌਦਾ ਕਿਹੜਾ ਧਰਮ ਆ ਇਹ ਕੋਈ ਧਰਮ ਥੋੜੀ ਨੇ ਜਿਹੜੇ ਸਥਾਪਿਤ ਧਰਮ ਆ ਉਹਨਾਂ ਦਾ ਸਤਿਕਾਰ ਆਪਣੇ ਧਰਮ ਚ ਪੱਕੇ ਹੋਣਾ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਤੇ ਬਾਣੀ ਨਾਲ ਜੁੜਨਾ ਸਤਿਗੁਰ ਦੀ ਰਹਿਮਤ ਹੋਵੇਗੀ ਜੀਵਨ ਸਫਲ ਆਓ ਦਿਨ ਰਾਤ ਜਿਹੜੇ ਗੁਰੂ ਪਿਆਰੇ ਇਸ ਵਿਚ ਲੱਗੇ ਹੋ ਗੁਰਮੁਖ ਪਿਆਰੇ ਹੋ ਦਾਸ ਉਹਨਾਂ ਨੂੰ ਸਿਜਦਾ ਕਰਦਾ ਤਹਿ ਦਿਲੋਂ ਧੰਨਵਾਦ ਜੋ ਗੁਰੂ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੰਤ ਮਹਾਂਪੁਰਖ ਪ੍ਰਚਾਰਕ ਔਰ ਤੁਸੀਂ ਸਾਰੇ ਵਿਚਰ ਰਹੇ ਹੋ ਤੁਹਾਡੇ ਚਰਨਾਂ ਦੇ ਸਤ ਸਤ ਨਮਸਕਾਰ ਹੈ ਗੁਰੂ ਪਾਤਸ਼ਾਹ ਦੇ ਮਾਰਗ ਤੇ ਚੱਲੇ ਹੋ ਬੜਾ ਕਠਿਨ ਮਾਰਗ ਆ ਕਾਰਾਂ ਵੱਲ ਨਾ ਦੇਖਿਆ ਕਰੋ ਬਸਤਰਾਂ ਵੱਲ ਨਾ ਦੇਖਿਆ ਕਰੋ ਨਾਂ ਵੱਲ ਨਾ ਦੇਖਿਆ ਕਰੋ ਇਹ ਦੇਖਿਆ ਕਰੋ ਗੁਰਮੁਖ ਪਿਆਰੇ ਕਿ ਮਿਹਨਤ ਕਿੰਨੀ ਕਰਨੀ ਮੁਸ਼ਕਤ ਕਿੰਨੀ ਕਰਨੀ ਪੈ ਰਹੀ ਹੈ ਦਿਨ ਰਾਤ ਵੀ ਘਾਲਣਾ ਦਿਨ ਕਿਤੇ ਦੁਪਹਿਰ ਕਿਤੇ ਰਾਤ ਕਿਤੇ ਬਾਕੀ ਸਾਰਾ ਕੁਝ ਤੁਹਾਡਾ ਦਿੱਤਾ ਚੰਗਾ ਮਾੜਾ ਮਾੜੇ ਵੀ ਗਲਾ ਰਾਤ ਖੜੇ ਰਹਾਂਗੇ ਡੀਕਦੇ ਰਹੇ ਹੋ ਇੱਥੇ ਬੈਠੇ ਜੇ ਚੰਗੇ ਤੁਹਾਡੇ ਦਿੱਤੇ ਤੁਹਾਡੇ ਕੋਲ ਟਾਈਮ ਨਾਲ ਪਹੁੰਚ ਜਾਂਦੇ ਆ ਤੇ ਜੇ ਨਹੀਂ ਤੇ ਗੁਰਮੁਖ ਪਿਆਰਿਓ ਰਾਹਾਂ ਚ ਖੜੇ ਅਸੀਂ ਉੱਥੇ ਗੱਡੀਆਂ ਦੇ ਪੈਂਚਰ ਲਵਾਉਂਦੇ ਰਿਹਾ ਕਰਾਂਗੇ ਕਿਤੇ ਗੇਅਰ ਖੁੱਲਿਆ ਪਿਆ ਤੇ ਕਿਤੇ ਕੱਚ ਕਲੱਚ ਪਲੇਟ ਖੁੱਲੀ ਪਈ ਆ ਤੇ ਕਿਤੇ ਟਾਇਰ ਹੀ ਲੈ ਕੇ ਪਾਸੇ ਨੂੰ ਗਿਆ ਹੋਇਆ ਤੇ ਅਸੀਂ ਉਹਨਾਂ ਨੂੰ ਠੀਕ ਕਰਾਉਂਦੇ ਰਹਾਂਗੇ ਤੇ ਤੁਸੀਂ ਇੱਥੇ ਡੀਕਦੇ ਰਿਹਾ ਕਰੋ ਇਹ ਸਾਰਾ ਕੁਝ ਤੁਹਾਡਾ ਇਸ ਵੱਲ ਨਾ ਦੇਖਿਆ ਕਰੋ ਚੰਗਾ ਮਾੜਾ ਸੁੱਖ ਸਾਧਨ ਇਹ ਸਭ ਤੁਹਾਡੇ ਆ ਸੰਗਤਾਂ ਦੇ ਭੇਟ ਕੀਤੇ ਹੋਏ ਆ ਕਿਤੇ ਚੋਰੀ ਨੀ ਕੀਤੀ ਡਾਕਾ ਨੀ ਮਾਰਿਆ ਹੋ ਕੇ ਨੀ ਲਿਆਂਦੇ ਤੁਹਾਡਾ ਤੁਸੀਂ ਦਿੱਤੇ ਪਿਆਰ ਦੇ ਸਤਿਕਾਰ ਗੱਲ ਇਹ ਦੇਖੋ ਕਿ ਮਿਹਨਤ ਤੇ ਮੁਸ਼ਕਤ ਕਿੰਨੀ ਆ ਗੱਲਾਂ ਕਰਨੀਆਂ ਸੌਖੀਆਂ ਨਾਲ ਚਾਰ ਦਿਨ ਕੱਟਣੇ ਬੜੇ ਔਖੇ ਆ ਧਾਨੜੇ ਆ ਜਥੇ ਵਾਲੇ ਸਿੰਘ ਬਾਬਾ ਰਣਜੀਤ ਸਿੰਘ ਦੇ ਨਾਲ ਆ ਜਿਹੜੇ ਆ ਜਿਹੜੇ ਸਾਡੇ ਨਾਲ ਆ ਗੁਰਮੁਖ ਬਾਬਾ ਧਰਮਵੀਰ ਸਿੰਘ ਜਿਹੜੇ ਦਿਨ ਰਾਤ ਗੁਰਮੁਖ ਪਿਆਰੇ ਜਿਹੜੇ ਨਾਲ ਨੇ ਸਿੰਘ ਦਿਨ ਰਾਤ ਆ ਢਾਡੀ ਜਥੇ ਆ ਸਾਡੇ ਨਾਲ ਇਹਨਾਂ ਨੂੰ ਵੀ ਕਈ ਵਾਰੀ ਵਿਚਾਰੇ ਰਾਹ ਚ ਰਾਤਾਂ ਧੁੰਦਾ ਪੈ ਜਾਂਦੀਆਂ ਇੱਥੇ ਮੋਰਚਾ ਲੱਗਾ ਗਾ ਇੱਥੇ ਸਮਾਗਮ ਉੱਥੇ ਸਮਾਗਮ ਦਿਨ ਰਾਤ ਇਹ ਧੰਨਤਾ ਦੀ ਗੱਲ ਆ ਬੜਾ ਔਖਾ ਗੱਲਾਂ ਕਰਨੀਆਂ ਬਾਹਰੋਂ ਬਾਹਰੋਂ ਦੇਖ ਕੇ ਕਈ ਵਾਰੀ ਲੱਗਦਾ ਦਸ ਇੱਕ ਵਚਨ ਸਾਂਝਾ ਕਰਕੇ ਤੇ ਸਮਾਪਤੀ ਆਨੰਦ ਸਾਹਿਬ ਵਿੱਚ ਸ਼ਾਮਲ ਹੋਈਏ 1997-98 ਦੀ ਉਹ ਗੱਲ ਹੈ ਗੁਰਮੁਖ ਪਿਆਰੇ ਜਦੋਂ ਦਾਦੂ ਸਾਹਿਬ ਤੋਂ ਪ੍ਰਚਾਰ ਆਰੰਭ ਹੀ ਕੀਤਾ ਨਾ 1996 ਤੋਂ ਬਾਅਦ ਬੜਾ ਪਛੜਿਆ ਸੀ ਇਲਾਕਾ ਤੇ ਮੰਗ ਵੀ ਇਕਦਮ ਇੰਨੀ ਗੁਰਮੁਖ ਪਿਆਰਿਓ ਨਾ ਕੋਈ ਵਹੀਕਲ ਸੀ ਨਾ ਹੋਰ ਸੰਗਤਾਂ ਨੇ ਆਪਦੇ ਵਹੀਕਲ ਲਿਆਉਣੇ ਸਾਨੂੰ ਲੈ ਜਾਣਾ ਛੱਡ ਜਾਣਾ ਤੇ ਦਿਨ ਰਾਤ ਏਦਾਂ ਦਾ ਫਿਰ ਸੰਗਤਾਂ ਨੇ ਆਪ ਹੀ ਵਹੀਕਲ ਖੜੇ ਕਰਦੇ ਆਪ ਹੀ ਚੰਗੇ ਮਾੜੇ ਆਉਣ ਜਾਣ ਬਣ ਗਿਆ ਸੰਗਤ ਤੱਕ ਤੇ ਗੁਰਮੁਖ ਪਿਆਰਿਓ ਜਿਹੜਾ ਡੇਰਾ ਮੁਖੀ ਆ ਨਾ ਹੁਣ ਸਰਸੇ ਦਾ ਇਦੋਂ ਪਹਿਲਾਂ ਜਿਹੜਾ ਸੀ ਸਤਨਾਮ ਉਹਦੇ ਸਕੀ ਮਾਸੀ ਸਾਡੇ ਦਾਦੂ ਸਾਹਿਬ ਦੇ ਨੇੜੇ ਤਖਤਮਲ ਪਿੰਡ ਆ ਉੱਥੇ ਵਿਆਹੀ ਹੋਈ ਤੇ ਉਹਦਾ ਲੜਕਾ ਸੀਗਾ ਗੁਰਮੁਖ ਪਿਆਰ ਉਹਦਾ ਨਾਂ ਜੋਗਿੰਦਰ ਸਿੰਘ ਤੱਗੜ ਉਹਨਾਂ ਦੀ ਗੋ ਤੱਗੜ ਪਰਿਵਾਰ ਬੜਾ ਉੱਚਾ ਲੰਮਾ ਗੁਰਮੁਖ ਪਿਆਰ 6'6" ਦਾ ਉਹਦਾ ਕੱਦ ਸੀ ਗੱਭਰੂ ਜਵਾਨ ਸੋਹਣਾ ਜੋਗਿੰਦਰ ਸਿੰਘ ਤੇ ਗੁਰਮੁਖ ਪਿਆਰਿਓ ਉਹਨੂੰ ਜਦੋਂ ਪਤਾ ਲੱਗਿਆ ਦਾਦੂ ਸਾਹਿਬ ਦੀਵਾਨ ਲੱਗਣ ਲੱਗੇ ਗੁਰਮੁਖ ਪਿਆਰਿਓ ਇਲਾਕੇ ਚ ਦੀਵਾਨ ਤੇ ਉਹਨੇ ਦੀਵਾਨਾਂ ਦੀ ਹਾਜ਼ਰੀ ਭਰੀ ਤੇ ਹਾਜ਼ਰੀ ਭਰੀ ਗੁਰਮੁਖ ਪਿਆਰਿਓ ਪਹਿਲਾਂ ਉਹ ਡੇਰੇ ਜਾਂਦਾ ਸੀ ਬਾਅਦ ਚ ਉਹਨੇ ਸਿੰਘ ਸੱਜ ਗਿਆ ਕਿਉਂਕਿ ਸਕੀ ਮਾਸੀ ਦਾ ਪੁੱਤ ਸੀ ਡੇਰਾ ਮੁਖੀ ਸਤਨਾਮ ਜੀ ਦਾ ਤੇ ਇੱਕ ਪਰਿਵਾਰਕ ਸਾਂਝ ਵੀ ਸੀ ਗੁਰਮੁਖ ਪਿਆਰਿਓ ਇੱਕ ਪ੍ਰਚਾਰ ਦੀ ਘਾਟ ਸੀ ਉੱਥੇ ਤੇ ਬਾਅਦ ਜਦੋਂ ਪ੍ਰਚਾਰ ਹੋਇਆ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਤਿਆਰ ਪਰ ਤਿਆਰ ਗੁਰਸਿੱਖ ਗੋਲ ਦਸਤਾਰ ਸਜਾਉਣੀ ਸ਼ੁਰੂ ਕਰਤੀ ਉਹਨੇ ਉੱਤੋਂ ਦੀ ਗਾਤਰਾ ਕਿਰਪਾਨ ਗਲ ਚ ਪੀਲਾ ਹਜੂਰੀਆ ਤੇ ਨੀਲੀ ਦਸਤਾਰ ਹੀ ਅਕਸਰ ਰੱਖਿਆ ਕਰਦਾ ਉਹ ਤਿਆਰ ਪਰ ਤਿਆਰ ਗੁਰਸਿੱਖ ਸੱਜ ਗਿਆ ਗੁਰਮੁਖ ਪਿਆਰਿਓ ਇੱਕ ਦਿਨ ਸਾਨੂੰ ਕਹਿੰਦਾ ਬਾਬੇ ਮੈਂ ਤੇ ਤੁਹਾਡੇ ਨਾਲ ਹੀ ਰਹਿਣਾ ਸੇਵਾ ਜੀ ਰੱਖ ਲੋ ਸਾਡੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਉਹਨੇ ਗੁਰਮੁਖ ਪਿਆਰਿਓ ਸੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਅੰਮ੍ਰਿਤ ਛਕਿਆ تے گرمکھ پیارے تو کھنڈ واد چھڈ کے سکھی نال جڑ گیا کہندا جی مینوں تے نال ہی رکھوا سنگھ کڈے سونے لگدے تہاڈے نال میں وی تہاڈے نال ہی رہنا کتھا کیوں گھر پروار چنگا کاروبار چلدا ٹرک چلدے آ تے گرمکھ پیارے ہو اسی کہ وی دیکھ لا اوکھا مارگ تھوڑا بڑی دن رات دی مشقت کرنی پے نہیں جی کہندا عمر اودی شاید 60 دے نیڑے عمر سی گرمکھ پیارے 55-60 سالاں دا ہونا جس ویلے جد کیتی ائی کہ چل آجا گرمکھا تیری مرضی آ جتھے تے سامنے ہو گیا تے جس ویلے جتھے تے سامنے ہویا گرمکھ پیارے ہو اس ویلے جس ویلے وہ جتھے تے سامنے ہویا تے گرمکھ پیارے اسی پہلے دن ہی دیوان دن دا گرودوارا صاحب متھوان رتیے کول گرودوارا شہیدا یادگار شہیدا جتھے اج کل انگیٹھا صاحب بنیا ہویا گرو صاحب دے برد سروپاں دا گرمکھ پیارے سنسکار ہوندا تے اس جگہ تے دیوان سی دوپہر دا دیوان جا کے کنیر سی بس سٹینڈ دے مگرلے پاسے تے رات دا دیوان ببیہا پنڈ بادل لمبی دے نیڑے گرمکھ پیارے پہلے دن وی ایداں دوجے دن وی ایداں سی پہلے دن جڑے جس ویلے سویرے 6 بجے دیواناں دی گرمکھ پیارے حاضری بھرن تے اگلے دن آ کے 4 بجے گرودوارا صاحب پہنچے گرمکھ پیارے پھر اگلے دن جدوں بیٹھے تے پھر اگلے دن 4 بجے دن رات ہی چل دے تے جدو اسی اپنے سان نواس سان جتھے رات نو آرام کرنا اتو تڑکے اٹھ کے اسی اشنان پن نتنے اتو بعد باہر آئے تے اسی او سنگا نو پہرے دار نو اسی کہ سنگو جگندر سنگھ دا کی حال آ کتے آو کہندے بابا جی لو سچا بچن جڑا سنگھ نے سنایا تے دسیا تے جڑی گل ہوئی کہانی گرو گرنتھ صاحب دی حضوری تہاڈے نال سچا بچن کہندے بابا جی او سویرے 6 بجے دا متھا ٹیک کے بدے بلا کے بھج گیا گرمکھ پیارے 2 سال بعد جیوندا رہیا 2-3 سال بعد اٹیک ہو گیا چڑھائی کر گیا سی گرمکھ پیارے کوئی بیماری کے کارن رہا ساڈے مچھے نہیں لگے دیوان سننے آ جدو دیوان پورنماسی کا شروع ہو جانا انہیں مگر آ کے بیٹھ جانا جدو اسی آنند صاحب پڑھن لگنا انہیں پیچھے ہی پھر اٹھ کے چلے جانا جتھے بھی دیوان ہونے لاکے تھے اتنے بھی انہیں اسی طرح پہنچنا دیوان سننا جدو آنند صاحب شروع کرنا بھی جی بعد اٹھا بابا ہی لگنا چل نال آئی پھر گرمکھ پیارے 2-3 سال سنگھ جیوندا رہا پر 2-3 سال مڑ کے گرمکھ پیارے ساڈے نال فاتے دی سانجھ دوروں ہی ہوندی رہی ہے بڑا اوکھا دوروں دیکھنیاں گلاں کرنیاں بہت سوکھیاں راہ تے اس تے چلنا مارگ تے تے گرو صاحب کرپا کر میر دا ہاتھ رکھ کے گرمکھ پیارے ہو سیوا لے لین نہیں تے گرمکھ پیارے ہو بڑا مشکل مارگ اوکھا مارگ دیس قوم دھرم دی سیوا تے گرمکھ پیارے چلنا ایویں نہیں کردار سے سرب دے ارگا آکھیا سیوا دیس دی جندڑی بڑی اوکھی گلاں کرنیاں ڈھیر سکھلیاں نے جنہاں دیس قوم دھرم دی سیوا وچ پیر پایا انہاں لاکھ مصیبتاں جھلیاں نے دس ایویں بچن سانجھا کر دے جدوں سنگھ سجیا سی نا ڈیرا مکھی گھبرا گیا سی جڑا ہن مکھی آ گرمکھ پیارے 3 گڈیاں لے کے جدو اسی پہلی بار اس گل تے پکھنڈ واد تے چوٹ کیتی کہ سچا سودا لفظ دا ارتھ کی ہے آرام نہیں ہوندا کی ارتھ ہے سارے دھرماں دے چون جڑے نشان نے چن انہاں دی دروارتوں ہو رہی ہے ایڈا گھبرا گیا سی اج تک کوئی بولیا ہی نہیں اسے خلاف کسے ساہ نہیں کڈیا ایڈی گنڈا گردی جڑا بولدا قتل کر دیندا سی گٹر چوں لاشاں نکلدیاں سی کوئی حساب کتاب نہیں گرمکھ پیارے کوئی کچھ پرتیت نہیں سی ہوندی پر گھبرا گیا بائی پنڈاں دے بھنگی داساں کولے گیا ادھر ہی اسے سکھ دے گھر جگندر سنگھ دے گھرے سدیاں لا دیا گڈیاں جدو اتریا اگو جگندر سو گل وچ جھوڑیا پایا اے تے جا کے دھن دھن ستگرو لگیا کہن او اگو کہندا واہگرو جی کا خالصا واہگرو جی کی فتح تیرا مکھی گھبرا کہندا تو سنگھ سج گیا کہندا ہاں دادو صاحب جانا دیوان سندا سنتاں کولوں کہندا اتے جا کے تے دیواناں دی حاضری بھری تے ہاس سنیا سکھی دا پتہ لگیا سنگھ سج گیا کہندا تو میرے کول نہیں آؤں کہنا جی بتھیرا چر آدھے رہے ہوں نہیں آ کہنا ہوں نہیں آیا گھر نوا گھر بنیا سی اجے بجلی کنیکشن نہیں سی لگیا کہ گرمی بڑی آ بجلی ہے نہیں وہ کہندا جی سکیورٹی بھری ہے اجے کنیکشن نہیں ملیا کہندا کوئی نہیں میں کہہ دوں گا تین کنیکشن ہونے دوا دیا گے بہت چلتی اپنی کہندا کہہ دیا گے کنیکشن مل جو پھر کہندا تیرا مقدمہ چلتا سی ایک مانسے کوٹ چ ایک دن وہ ٹرک لے کے آ رہا سی تے ڈیرے تو آ رہی سی جیپاں وہ گرمخ پیارے سماگم کی حاضری بھر کے لتاں باہر کڈیا سی ڈیرا پریمیاں نے وہ ٹرک نال گھسر گیا لتاں بڑھیا گئی مان سے کیس چلتا سی کچہری سے کہندے وہ جگندر صاحب تیرا کیس چلتا ہے وہ بنا کہ بابا جی ادا ہی چلتا وہ تو میں تو بتھیرا ڈیرے گیا بتھیرا تھوڑے پریمیاں نو آخیا پر میری سنی نہیں کسی نے میں بتھیرا گیا ہوئی تے پہلے مکھی دا میں ماسی دا پوتے ہیں پہلے والے دا کہندہ نہیں جی وہ منے نہیں کیس چلتا کہندے کیڑے جج دے کہندہ جی فلانا جج آ کہندہ کوئی نہیں وہ بھی اپنے کو اعتبار نو ہوندا آپاں نو کہہ دیاں گے تینوں بری کرا دیاں گے وہ کہتا بابا جی میں بتھیری ہری گیا یہی گل لے کے میرے کسی نے ملایا کہ بس تو ڈیرے آیا کر کہنا جی میں بتھیرا آیا میرے کسی نے ملایا ہی نہیں میں تو بتھیرا آ رہا مینو ملایا ہی نہیں کسی نے وہ کہتے نہیں ہونا آئی ہوں تین ملا دیا گے سچا بچنا گرو کی ہزوری چاہتا میں کیا بابا جی بتھیرا آیا جد نہیں سی پتا پر ادو تھی نہیں ملے ہوں مینو سچا گرو مل گیا ہوں میں نہیں آتا کہ تنا ہی تین ہوں ملا گے ایک گڈی تے گن مینا دی سی ایک سادمی جنہوں کہ ہونا ہی تین ہوں ملا گے ایک گڈی تے گن مینا دی سی ایک سادمی جنہوں کہ لڑکیاں دی گڈی سی کہ تنا سادمی نو ملی تین ملا دین گیا یہاں کی پہنچا میرے تک وہ کہ انہوں نے ملتا رہا یہاں نے بھی نہیں ملایا مینو تا پر ہوں میں نہیں آتا ہوں تو میں پاوے مقدمے تو پھانسی ہو جائے سجا ہو جائے جرمانہ ہو جائے کچھ ہو جائے کنیکشن بجلی کا ملے نہ ملے لالچ دینا سی دیکھو کہ لالچ لالچ دے کے کئی بار گرمکھ پیارے لونا چاہتے پر نہیں گرمکھ پیارے وہ سچا بچن وہ جنہ چر رہا زندگی بھر مڑ کے تیار بار تیار سے کہنا بابا ہوں نہیں میں آ چاہ پانی چکنا بنا لینے پرشادا چکنا چک لا پر میں ڈیرے نہیں آتا کہنا جی سارے ڈیری نہیں آنا اٹھ کے گیڈی چ بیٹھا تو اتو ماریا چل وہ نکل آیا یہ سچا بچن 1997 کی گل ہے گرمکھ پیارے اج تو 11-12 سال پہلے کی گل گرمکھ پیارے سنگھ ایڈا چڑھتی کلا تیار بار تیار رہا آؤ گرمکھ پیارے بڑا اوکھا کٹھن مارے گا گلا کرنی بہت سکھلیاں گلا دے پہرے دینے بڑے اوکھے آ پر آؤ گرو گرنتھ صاحب نال جڑو جی ستگر نے ساری پیج رکھنی جنہیں ساری خاطر سربنس واریا تے وارنا سارا کچھ دتا تے دینا کچھ رکھیا ہی نہیں ستگر تو جو مرضی لو آؤ ستگر دے چرنا چ جو بھی مانگ کرو گرمکھ پیارو سرب سکھا کا داتا ستگر تاکہ شرنی بھائی ہم بھی بےکاری تیرے تم نج پت ہے داتا جنا پیچھے ترے پھرتے ہو نا چاچا نو باپو کہندے پھرتے ہو انہاں نے کچھ نہیں دینا دونا نہ دتا نہ دینا سکا لاڈ متئی دا منہ چومے ٹوکنا دئی دا سکی ماں دا سکا لاڈ ہوندا متئی ماں دا او کہندی آ میرا ہیرا میرا چاندا میرا لال متئی پوت دی چما چٹی بہت ہوندی آ پر متئی ماں متئی پوت نو دندی کچھ نہیں آ جدو دینا ہوندا کڑیا ملائی والا دودھ تو سگا پت بھالدی آ ماں بھی کتھے آ اونوں پیا جاؤ جوان ہو جائے متئی دی تے سکی چما چٹی ہوندی آ او جڑے اپنے باپو نو چھڈ کے متئیاں پیچھے ترے فرد سکی جمع چٹی آ دینا دینا انہوں نے کچھ نہیں پہلے والا بھی کھو سکتے آ تے تو لے لین گیا جنہ کے کھوئے چیکاں مارتے نا مقدمے چلتے آ جڑے جا کے پہلے کہتے جی تن من تن سب تھوڑا ہی آ جدو ورت لیا ہوں چیکاں مارتے آ پہلے جا کے کیوں سونپتے آ جا کے کیوں ایسا کرتے ایس گرو کے کول آؤ جیسے تن من تن سونپو رولا ہی کوئی نہیں ادھی رات آؤ دینے آؤ کوئی اڑ کھجو تک تاسے کا رولا ہی نہیں دیہ کو جاؤں گا دیہ کام کرو لو لوہار دیا بھری نے آئی کچھ ہو جہ کچھ دیکھ رہے ہوں انہوں نے دینا کچھ نہیں لے سکتے ہیں یہ تھوڑے کو لے سکتے جی کوئی نوجوان سی نا ویاہ نہیں سی ہوں تو ان کسی نے آخیا پیر کے چی کہ پیر کی بڑی مہما ساڈے پیر کو جا کہندا اودے کولے جا لے کے دال دکسنا اودا دیوا دیوا جگا جا کے تیرا بیاہ ہو جائے گا چلو نوجوان بچارا چلے گیا جدو گیا جا کے دیوا جگایا دیسی گھیو دا دان دکسنا رکھی بستر پیٹا رکھے مچھا ٹیکیا اجے کھڑے اسی گرمکھ پیارے ہاتھ تو بن کے جس ویلے لگیا سی اپنی گرمکھ پیارے داس بےنتی کر لینے چر گھروں ایک نوجوان چلے گیا انہیں جا کے نوجوان نے سنیہا دیتا کہ نوجوان او نوجوانا تیری تے ماتا چڑھائی کر گی ماں چڑھائی کر گی ہے جس ویلے آ گل سنی ارداس تے رہ گئی وچے ہی دیوا جلا رہا سی دان دکشنا بھیٹا رکھی سب کچھ چھڈتا اوتھے ہی گرمکھ پیار اٹھ کے کھڑا ہو گیا تے او پیر نو دا نام سی متوئی پیر متوئی بڑی مہما سی اودی او کہندا اودا چیلے نے کہہ کے بھیجیا بڑی مہما جا کے ارداس کر بینتی کر دیوا جگا تیرا بیاہ ہو جاؤ گا ہن جا کے گرمکھ پیار نے سارا کچھ کیتا الٹی خبر مل گئی گھروں جی تیری ماں چڑھائی کر گئی اٹھ کے کھڑا ہو گیا کہندا واہ پیر متوئی کر کے پیر نو سمبودھن نا کہندا واہ پیر متوئی کہندا مینوں دا کی دینی تے باپو والی وی کوئی گج کے آنکھو ستنا کہندا واہ پیر متوئی کہندا مینوں دا کی دینی تے باپو والی وی کوئی کہندا میں تے اپنے ویاہ دی داس لے کے آیا تے باپو والی وی لے گیا پہلے دن اے دیوا جگایا گا پتہ نہیں کی کرے گا گرمکو ایتھے سب کچھ ملنا جتھر پھردے ہوئے تہاڈے والا وی کھو لینے دیکھا کھڑا انہاں نے کچھ نہیں آ انہاں دے کھوئے ٹیکا مار دے پھردے گرمکھ پیارے کر کے آؤ سچے گرو کے لڑ لگی اویں دمیاں پکھنڈیاں پیچھے نہیں دندے کچھ نہیں لیندے ہی آ گلیاں سڑیاں مولیاں پکے آلو گر پکیاں مولیاں گڑے سڑے آلو وہی ویکدے دس دس روپیے کدے شملا مرچاں دی ٹوکری آ جاندی 50 lakh دی لے لو جی کدے انگوراں دی ٹوکری آ جاندی 25 lakh دی لے لو آؤ گرمکھ پیارے اے پکھنڈ واد تو بچیے گرو گرنتھ صاحب نال جڑنا پنچک سدھانتاں نال جڑنا شبد گرو دی وچار دھارا نال جڑنا لوڑ مند غریب دی مدد کرنی اور اپنے پیار صدقار گرو دے پاؤ وچ دیکھ پرائیاں چنگیاں ماما بھنا دھیاں جانا دا ایک ناری جتی ہوئے پر ناری دی بھن وکھانا دا جو سانو سندیش اور گرو گرنتھ پنچ واسطے سدا تیار بر تیار رہنا آؤ گرو خالصے دی مہما سدا ہوئی ہے سدا ہونی ہے ایہو جو پکھنڈیاں تو بچو کدے کوئی پنڈیارے والا ایویں ایہ دی ڈھائی منٹا چ رب جگدی جوت جی ڈھائی منٹا چ رب دکھا دینا ساڈے اتنے دیوان سرسے کولے ساؤ والا پنڈ اتے ایک آ گیا چیلا آج گیان دیپ گرنتھ ساڈا جی آ فلانا گرنتھ تسی دیکھو گرمکھ پیارے سنگت جی گل کر لی جدو لگیا کرنا سدھانت کی ہے جی ساڈا آسو دوش باہر آ جائے پہلا یہ ڈھائی منٹا چ رب جگ دی جوت دکھا دینا مڑ کے بندے کی برتی کاگر ہوئی بندہ سواس سواس نام جپن لگ جاتا جدو این گل کہی نا پرا کٹ سی سنگتاں کا اگا وہ پتندرا سدھے بچنی پھر چلے اگا وہ پتندرا تم تو چکر ہی پٹھا چلا دا کہنا جی وہ کمیں اگا چکر ہے پٹھا اسی مہاپرکھاں دی سنگت ودوانا دی ٹکسالاں چ رہن دا سماں ملیا ایہو جا تے کسے مت متانتر دا سدھانت نہیں بھی جتھے پہلے ہی رب دیکھ گئے پھر برتی کاگر تے پھر نام جپن دیا گلاں اگے تے سرا سارا پکھانڈیا جھوٹ ہے غلط ہے گل اینی گل کر ہی رہے سی ایک بزرگ اٹھ کے کھڑا ہو گیا کہندا بابا جی میں دس دا کیڑا رب دکھاؤندے آ اچھا دس بھی تو کی دسنا جدو اٹھیا نا تے نور میلیے دے چیلے دا نام ملکیت سیوں سی کہندا جدو انہیں اودے ال دیکھیا نا بزرگ والا اودا منہ تے اے رنگ اڑ گیا جی چور دی ماں تے بکل دی منہ اکھان ورت دے نا چور دی ماں تے بکل چ منہ شرم نال ہی ہو جاندا اودا رنگ تے اے اڑ گیا وی اے بھید کھولو گا بھید اونے کی کھولے پھر کہندا بابا جی مینوں وی لے گیا سی دے کے دان دکشنا لے کے پرساد روپیے بھیٹا گرو دکھنا تو میرے بھیجتا کہ نور میں ڈیری تھلے بیسمنٹ بنیا کہ میں جدو گیا بیسمنٹ سامنے سوفے تے کہ نور میلیا گاہ جا کے لائٹ جگی کہ وال کھلارے پیچھے نو وڈے سارے سوفے تے بیٹھا پہلا تو میں ڈری گیا کہ کوئی پریت ہوں وال کھلارے پے بیٹا گا جا بے سگلا جا تو ہے گا گرمکھ پیارے بھیا پیاری جس ویلے کہ میں گیا جا کے میں لگا متھا ٹیک کے بیٹھن مینوں کہندا ہاں بھائی کدھر آیا کہندا میں رہندا کہندا بھی ڈر گیا پہلا شکل تو ڈریا جدو بولیا بھی یہ گل کو لگتا اٹھ کے کہندا کدھر آیا کہندا میں کہی تہاڈا چیلا ملکیت سیو مینوں لے کے آیا میں تے رب دیکھنا جوت دیکھنا اچھا اچھا بھگتا جوت دیکھنا آیا بہ جا دکھاؤنے آ مار لا پلاچی اکھاں بند کر لا کہندا جی میں پلاچی ماری اکھاں بند کر لیا کہندا جدوں دو ڈھائی منٹ بعد مینوں کہندا او کچھ دسیا کہندا میں کہیا جی مینوں جدوں دسیا ہی نہیں سی میں جھوٹ کیویں بولدا میں کہیا جی مینوں کچھ نہیں دسیا کہندا اے اکھاں دے وچالے تے کڈی چ دیکھ دھیان دا رکھا ہور گھٹ کے بند کر کے بہ جا کہندا جی میں ہور زور لایا گھٹ کے اکھاں بند کر کے بہ گیا دو ڈھائی منٹ بعد پھر مینوں آسو تو اس بہاریا کہندا اوئے ہن کچھ دسیا ਕਹਿੰਦਾ ਬਾਬਾ ਜੀ ਸੱਚਾ ਬਚਨ ਮੈਨੂੰ ਦੱਸਿਆ ਫਿਰ ਵੀ ਨੀ। ਮੈਂ ਕਿਹਾ ਜੀ ਮੈਨੂੰ ਤੇ ਅਜੇ ਵੀ ਨੀ ਕੁਛ ਦਿਸਿਆ। ਕਹਿੰਦਾ ਥੋੜਾ ਜਿਹਾ ਤਲਖੀ ਜਾ ਗਿਆ, ਕਹਿੰਦਾ ਅੱਜ ਤੱਕ ਕੋਈ ਇਹੋ ਜਿਹਾ ਆਇਆ ਹੀ ਨੀ ਜਿਹਨੇ ਨਾ ਕੀਤੀ, ਤੂੰ ਪਹਿਲਾਂ ਆਇਆ। ਮੈਂ ਕਿਹਾ ਅੱਖਾਂ ਹੋਰ ਘੁੱਟ ਕੇ ਬੰਦ ਕਰਕੇ ਬਹਿ ਜਾ। ਕਹਿੰਦਾ ਜੀ ਮੈਂ ਹੋਰ ਜ਼ੋਰ ਲਾਇਆ, ਅੱਖਾਂ ਹੋਰ ਘੁੱਟ ਕੇ ਬੰਦ ਕਰਕੇ ਵੀ ਸ਼ਾਇਦ ਹੁਣ ਹੀ ਦਿਸ ਜੇ। ਕਹਿੰਦਾ ਦੋ ਢਾਈ ਮਿੰਟਾਂ ਬਾਅਦ ਫਿਰ ਮੈਨੂੰ ਕਹਿੰਦਾ ਓਏ ਹੁਣ ਦਿਸਿਆ। ਕਹਿੰਦਾ ਮੈਂ ਕਿਹਾ ਜੀ ਮੈਨੂੰ ਤੇ ਅਜੇ ਵੀ ਨੀ ਦਿਸਿਆ। ਕਹਿੰਦਾ ਜਦੋਂ ਤੀਜੀ ਵਾਰੀ ਨਾ ਕੀਤੀ ਗੁੱਸੇ ਚ ਆ ਗਿਆ ਪੂਰਾ, ਕਹਿੰਦਾ ਐ ਕਰ ਅੱਖਾਂ ਹੋਰ ਘੁੱਟ ਕੇ ਬੰਦ ਕਰ। ਕਹਿੰਦਾ ਜੀ ਮੈਂ ਕਿਹਾ ਅੱਖਾਂ ਘੁੱਟ ਕੇ ਬੰਦ ਕਰ, ਅੱਖਾਂ ਘੁੱਟ ਕੇ ਬੰਦ ਕਰ। ਸੱਚਾ ਵਚਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜਾ ਬਜ਼ੁਰਗ ਨੇ ਪਿੰਡ ਸਾਹੂ ਵਾਲਾ ਸਿਰਸਾ ਉੱਥੇ ਦੱਸਿਆ। ਗੁਰਮੁਖ ਪਿਆਰੇ ਕਹਿੰਦਾ ਜੀ ਮੈਂ ਸਾਰਾ ਜ਼ੋਰ ਲਾਤਾ, ਕਿਤੇ ਰਹਿ ਨਾ ਜਾਏ ਐਰਕਾ ਦੇ ਰੱਬ ਦੇਖਣਾ ਹੀ ਦੇਖਣਾ, ਐਰਕਾ ਤੇ ਜੋਤ ਦੇਖਣੀ ਦੇਖਣੀ ਹੈ। ਸਾਰਾ ਜ਼ੋਰ ਲਾ ਕੇ ਕਹਿੰਦਾ ਮੈਂ ਕਿਹਾ ਮੇਰੇ ਵੱਲੋਂ ਕਸਰ ਨਾ ਰਹਿ ਦੇ। ਕਹਿੰਦਾ ਮੈਂ ਘੁੱਟ ਕੇ ਅੱਖਾਂ ਬਹਿ ਗਿਆ। ਦੋ ਢਾਈ ਮਿੰਟਾਂ ਬਾਅਦ ਮੈਨੂੰ ਫੇਰ ਕਹਿੰਦਾ ਓਏ ਭਗਤਾ ਹੁਣ ਦਿਸਿਆ, ਜੋਤ ਦਿਸੀ ਕੋਈ ਰੱਬ ਦਿਸਿਆ। ਕਹਿੰਦਾ ਮੈਨੂੰ ਫੇਰ ਨੀ ਸੀ ਦਿਸਿਆ। ਕਹਿੰਦਾ ਮੈਂ ਮਨ ਚ ਸੋਚਿਆ ਵੀ ਜੇ ਮੈਂ ਐ ਕਹਿਤਾ ਵੀ ਹੁਣ ਵੀ ਨੀ ਦਿਸਿਆ ਇਹਨੇ ਕੜਾਕਾ, ਹੋਰ ਘੁੱਟ ਕੇ ਬੰਦ ਕਰ ਦੇ ਤੋਂ ਬੰਦ ਹੁਣ ਹੋਣੀਆਂ ਨਹੀਂ ਆ। ਸਾਰਾ ਜ਼ੋਰ ਤੇ ਪਹਿਲਾਂ ਲਾਤਾ। ਕਹਿੰਦਾ ਬਾਬਾ ਜੀ ਮੈਂ ਝੂਠ ਮੂਠੀ ਕਹਿਤਾ ਜੀ, ਮੈਨੂੰ ਜੋਤ ਦਿਸ ਗਈ ਥੋੜੀ ਜੀ ਦਿਸ ਗਈ ਆ। ਲੋ ਸੱਚਾ ਬਚਨਾ ਕਹਿੰਦਾ ਜਦੋਂ ਮੈਂ ਇੰਨਾ ਕੁ ਕਿਹਾ ਨਾ ਵੀ ਮੈਨੂੰ ਥੋੜੀ ਜੀ ਜੋਤ ਦਿਸ ਗਈ, ਕਹਿੰਦਾ ਉਛਲ ਕੇ ਪਿੱਛੇ ਨੂੰ ਸੋਫੇ ਤੋਂ ਪਿਆ ਪੂਰੇ ਖੁਸ਼ ਕਹਿੰਦਾ ਬਸ 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 ਭਗਤਾ ਥੋੜੀ ਜੀ ਦਿਸ ਗਈ, ਵੱਡੀ ਆਪੀ ਹੋ ਜੂ। ਕਹਿੰਦਾ ਥੋੜਾ ਜਿਹਾ ਰੱਬ ਦਿਸ ਗਿਆ, ਵੱਡਾ ਆਪ ਹੀ ਹੋ ਜੂ। ਜਿਵੇਂ ਰੱਬ ਹੁੰਦਾ ਦਸ ਮੀਟਰ ਦਾ ਵੀ ਪੰਜ ਮੀਟਰ ਦਾ ਦਿਸ ਗਿਆ, ਪੰਜ ਮੀਟਰ ਦਾ ਬਾਅਦ ਚ ਦੇਖ ਪਊਗਾ। ਦੇਖੋ ਪਖੰਡੀਆਂ ਦੀਆਂ ਗੱਲਾਂ ਬਿਹਾਰੀ ਭਈ ਆਸੂ ਦੋਸ਼ ਨੂਰ ਮਹਿਲੀ ਆ ਅਜੇ ਲਾਈਟਾਂ ਚ ਰੱਬ ਦੀ ਦੱਸੋ, ਇੱਦਾਂ ਕਹਿੰਦੇ ਰੱਬ ਦੇਖਦੇ ਆ ਢਾਈ ਮਿੰਟਾਂ ਚ। ਬਾਬੇ ਫਰੀਦ ਸਾਹਿਬ ਨੂੰ ਪੁੱਛੋ, ਕਹਿੰਦੇ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੌੜਿਓ। ਦੇਖ ਬੰਦੇ ਕੇ ਭਾਗ ਬਾਰਾਂ ਬਾਰਾਂ ਸਾਲ ਦੀਆਂ ਚੌਂਕੜੀਆਂ ਲੱਗ ਗਈਆਂ, ਰੱਬ ਫੇਰ ਨੀ ਅਜੇ ਮਹਿਸੂਸ ਹੋਇਆ। ਇਹ ਜੇ ਕਹਿੰਦੇ ਢਾਈ ਮਿੰਟਾਂ ਪਖੰਡ ਦੇਖੋ ਕਿਵੇਂ ਚਲਾਇਆ, ਨੋਟਾਂ ਤੇ ਵੋਟਾਂ ਦੇ ਸਮਝੌਤੇ ਸਿੱਖ ਵਿਰੋਧੀ ਏਜੰਸੀਆਂ ਦੇ ਹੱਥ ਠੋਕੇ, ਪਾਲਤੂ ਕੁੱਤੇ ਇਹੋ ਜਿਹੇ ਬਥੇਰੇ ਤੁਰੇ ਫਿਰਦੇ ਆ। ਖਾਲਸਾ ਜੀ ਘਬਰਾਉਣਾ ਨਹੀਂ, ਆਓ ਗੁਰੂ ਗ੍ਰੰਥ ਪੰਥ ਦੇ ਸਿਧਾਂਤ ਤੇ ਪਹਿਰਾ ਦਈਏ, ਐਵੇਂ ਨਾ ਇਹਨਾਂ ਪਿੱਛੇ ਤੁਰੇ ਫਿਰੋ। ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦੇਣਾ, ਤੁਹਾਡੇ ਵਾਲਾ ਵੀ ਖੋ ਲੈਣਾ, ਇਹਨਾਂ ਨੇ ਦੇਣਾ ਦੇਣਾ ਕੁਛ ਨਹੀਂ। ਇਸ ਕਰਕੇ ਸ਼ਬਦ ਗੁਰੂ ਦੇ ਸਿਧਾਂਤ ਤੇ ਚੱਲੀ ਆਓ, ਗਲਾ ਬਹੁਤਾ ਸਾਥ ਨਹੀਂ ਦੇ ਰਿਹਾ। ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ, ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਖੁੱਲੇ ਦਰਸ਼ਨ ਦਿਦਾਰੇ ਕਰਾਂਗੇ। ਗੁਰਮੁਖ ਪਿਆਰਿਓ ਦੋ ਦਿਨਾਂ ਦੀ ਗੈਰ ਹਾਜ਼ਰੀ ਵੀ ਪ੍ਰਵਾਨ ਕਰ ਲਿਓ, ਗੁਰਮੁਖ ਪਿਆਰਿਓ ਵੀ ਉਹ ਹੁਣ ਖਿਮਾ ਹੀ ਬਖਸ਼ ਦਿਓ। ਤੇ ਸਾਨੂੰ ਲੱਗਦਾ ਇੰਨੀ ਕੁ ਥੋੜੇ ਸਮੇਂ ਦੀ ਸੇਵਾ ਤੁਸੀਂ ਪ੍ਰਵਾਨ ਕੀਤੀ ਆ, ਦੋ ਦਿਨਾਂ ਦੀ ਖਿਮਾ ਦੇ ਦਿਓਗੇ। ਜੇ ਤੇ ਖਿਮਾ ਬਖਸ਼ਦੀ ਆ ਤੇ ਜਕਾਰੇ ਦੇ ਹੱਥ ਖੜੇ ਕਰਕੇ ਜਵਾਬ ਦੇ ਦਿਓ, ਨਹੀਂ ਦਿੱਤੀ ਤੇ ਫਿਰ ਸੋਚਾਂਗੇ ਭਾਈ।
ਸਤਿ ਸ੍ਰੀ ਅਕਾਲ।
ਸਿੱਖ ਸੰਗਤਾਂ ਦਾ ਕੌਮੀ ਪੰਥਕ ਮਸਲਿਆਂ ਦੇ ਵਿੱਚ ਇਹ ਗੈਰ ਹਾਜ਼ਰੀ ਲੱਗੀ, ਤੁਸੀਂ ਪਿਆਰ ਸਤਿਕਾਰ ਦਿੱਤਾ ਸਾਰੀਆਂ ਸਿੱਖ ਸੰਗਤਾਂ, ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਅੱਜ ਦੀ ਪ੍ਰਵਾਨ ਤੇ ਨਾਲ ਗੁਰਮੁਖ ਪਿਆਰਿਓ ਜੋ ਪਿਆਰ ਸਤਿਕਾਰ ਦੇ ਨਾਲ ਹਾਜ਼ਰੀਆਂ ਭਰੀਆਂ ਨੇ, ਤੁਸੀਂ ਅਸੀਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਔਰ ਗੁਰੂ ਚਰਨਾਂ ਚ ਅਰਦਾਸ ਕਰਦੇ। ਮਹਾਰਾਜ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਜੋ ਵੀ ਕਦਮ ਕਦਮ ਚੱਲ ਕੇ ਆਏ, ਤਿਲ ਫੁਲ ਭੇਟਾ ਸਭ ਦੀ ਦਰ ਦੀ ਪ੍ਰਵਾਨ ਕਰਨੀ, ਜੋ ਪ੍ਰਬੰਧਕਾਂ ਗੁਰਮੁਖਾਂ ਸੇਵਾ ਕੀਤੀ ਸਭ ਦੀ ਤਨ ਮਨ ਧਨ ਨਾਲ ਕੀਤੀ ਹੋਈ ਸੇਵਾ ਸਫਲੀ ਕਰਨੀ ਹੈ, ਸਭ ਦਾ ਚੱਲਿਆ ਕਦਮ ਕਦਮ ਲੇਖੇ ਲਾਉਣਾ, ਦਰੋਂ ਘਰੋਂ ਖੁਸ਼ੀਆਂ ਤੇ ਖੇੜੇ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਸਭ ਨੂੰ ਬਖਸ਼ਣੀਆਂ। ਆਪ ਸੰਗਤਾਂ ਦਾ ਧੰਨਵਾਦ, ਆਏ ਹੋਏ ਮਹਾਂਪੁਰਖਾਂ ਦਾ ਵਿਸ਼ੇਸ਼ ਕਰਕੇ ਧੰਨਵਾਦ। ਆਓ ਆਰੰਭਤਾ ਦੀ ਧਾਰਨਾ ਪੜੀਏ ਉਪਰੰਤ ਅਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਲ ਹੋਣਾ। ਸੰਗਤਾਂ ਨੂੰ ਬੇਨਤੀ ਹੈ ਕਿ ਸਭ ਨੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵਧਾਈ ਦੇ ਕੇ ਫੇਰ ਆਪਾਂ ਜਾਣ ਦੀ ਕਿਰਪਾਲਤਾ ਕਰਨੀ ਹੈ। ਗੁਰੂ ਸਾਹਿਬ ਨੂੰ ਪਿੱਠ ਦੇ ਕੇ ਕਿਸੇ ਨੇ ਨਹੀਂ ਦੇਣਾ, ਹੁਣ ਚੰਦ ਮਿੰਟਾਂ ਦੀ ਖੇਡ ਆ। ਸਾਰੀਆਂ ਸੰਗਤਾਂ ਪਿਆਰ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵਧਾਈ ਦੇ ਕੇ ਆਪਾਂ ਨੇ ਜਾਣਾ। ਜਿਨ੍ਹਾਂ ਦੀ ਕੋਈ ਡਿਊਟੀ ਹੈ, ਜਿੰਮੇਦਾਰੀ ਜਿੰਮੇਵਾਰੀ ਉਹ ਜਾ ਸਕਦੇ, ਆਏ ਹੋਏ ਮਹਾਂਪੁਰਖਾਂ ਦਾ ਸਨਮਾਨ ਕਰਨਾ ਔਰ ਉਹਨਾਂ ਮਰਜ਼ੀ ਬੜੇ ਸਿੰਘਾਂ ਸ਼ਹੀਦੀ ਜਥਿਆਂ ਦਾ ਆਪਾਂ ਸਨਮਾਨ ਕਰਨਾ। ਸੋ ਆਓ ਸਾਰੇ ਪਿਆਰ ਦਾ ਸਬੂਤ ਦਿਓ, ਰਸਨਾ ਸਭ ਲਈ ਕਰਿਓ ਜੀ। ਜਪੋ ਖਾਲਸਾ।